ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਨਦੀਪ ਸਿੰਘ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ। ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਅਤੇ ਸਿੱਖਾਂ ਦੀ ਵੋਟ ਸਿਆਸਤ ਅਤੇ ਸਿਆਸਤ ਨਿਘਾਰ ਵਾਲੇ ਪਾਸੇ ਨੂੰ ਜਾ ਰਹੀ ਹੈ। ਸਿੱਖਾਂ ਦੀ ਵੋਟ ਸਿਆਸਤ ਦੇ ਨਾਲ ਨਾਲ ਪੰਥਕ ਸਿਆਸਤ ਇਸ ਵੇਲੇ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਨਾਲ ਦੇ ਨਾਲ ਜੇਕਰ ਰਾਸ਼ਟਰੀ ਪੱਧਰ ਦੇ ਉੱਤੇ ਸਿੱਖਾਂ ਦੀ ਨੁਮਾਇੰਦਗੀ ਧਿਰ ਦੀ ਗੱਲ ਕੀਤੀ ਜਾਵੇ ਤਾਂ ਉਹ ਖਾਤਮੇ ਦੀ ਕਗਾਰ ਦੇ ਉੱਤੇ ਪਹੁੰਚ ਚੁੱਕੀ ਹੈ। ਪੰਜਾਬ ਦੇ ਸਿੱਖਾਂ ਤੋਂ ਲੈ ਕੇ ਪੂਰੇ ਮੁਲਕ ਦੇ ਵਿੱਚ ਵੱਸਦੇ ਸਿੱਖਾਂ ਦੇ ਸਾਹਮਣੇ ਅਨੇਕਾਂ ਚੁਣੌਤੀਆਂ ਨੇ ਅਤੇ ਪੰਜਾਬੀਆਂ ਦੇ ਸਾਹਮਣੇ ਵੀ ਪੰਜਾਬ ਨੂੰ ਲੈ ਕੇ ਭਰਪੂਰ ਚੁਣੌਤੀਆਂ ਖੜ੍ਹੀਆਂ ਨੇ। ਤਾਂ ਅਜਿਹੇ ਸਮੇਂ ਦੇ ਵਿੱਚ ਲੋੜ ਬਣ ਜਾਂਦੀ ਹੈ ਕਿ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਕੋਈ ਅਜਿਹੀ ਧਿਰ ਜਿਹੜੀ ਉਹ ਸਾਹਮਣੇ ਆਵੇ, ਜਿਹੜੀ ਪੰਜਾਬ ਦੇ ਸਿੱਖਾਂ ਦੇ ਮੁੱਦਿਆਂ ਦੇ ਉੱਤੇ ਕੇਂਦਰਿਤ ਹੋ ਕੇ ਸਿਆਸਤ ਕਰੇ, ਚਾਹੇ ਉਹ ਵੋਟ ਸਿਆਸਤ ਹੋਵੇ ਚਾਹੇ ਉਹ ਸਿਆਸਤ ਹੀ ਹੋਵੇ। ਤਾਂ ਅਜਿਹੇ ਸਮੇਂ ਦੇ ਵਿੱਚ ਇੱਕ ਧਿਰ ਉੱਭਰ ਕੇ ਸਾਹਮਣੇ ਆਈ ਹੈ ਜਿਸਦਾ ਨਾਮ ਹੈ ਮਿਸਲ ਸਤਲੁਜ। ਮਿਸਲ ਸਤਲੁਜ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵੱਖ ਵੱਖ ਮਸਲਿਆਂ ਨੂੰ ਲੈ ਕੇ ਆਪਣੇ ਕਾਰਜ ਕਰ ਰਹੇ ਨੇ। ਮੁਦਕੀ ਦਾ ਮੋਰਚਾ ਉਹਨਾਂ ਨੇ ਲੜਿਆ ਅਤੇ ਫਤਿਹ ਹਾਸਲ ਕੀਤੀ। ਇਸੇ ਤਰ੍ਹਾਂ ਹੋਰ ਅਨੇਕਾਂ ਮੋਰਚਿਆਂ ਦੇ ਵਿੱਚ ਮਿਸਲ ਸਤਲੁਜ ਦੀ ਸ਼ਮੂਲੀਅਤ ਰਹੀ ਹੈ। ਤਾਂ ਸਾਡੇ ਨਾਲ ਅੱਜ ਮਿਸਲ ਸਤਲੁਜ ਤੋਂ ਅਜੇਪਾਲ ਸਿੰਘ ਬਰਾੜ ਜੀ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਉਹ ਕੀ ਦੇਖਦੇ ਨੇ ਪੰਜਾਬ ਦੀ ਮੌਜੂਦਾ ਸਿਆਸਤ ਦੇ ਬਾਰੇ ਅਤੇ ਭਵਿੱਖ ਦੀਆਂ ਚੁਣੌਤੀਆਂ ਦੇ ਹੱਲ ਕੀ ਮਿਸਲ ਸਤਲੁਜ ਦੇ ਕੋਲ ਹਨ, ਜੇ ਹੱਲ ਨੇ ਤਾਂ ਉਹ ਕਿਹੜੇ ਨੇ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਿੰਘ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਹਰ ਕੋਈ ਗੱਲ ਕਰਦਾ ਹੈ ਵੀ ਪੰਜਾਬ ਦੀ ਸਿਆਸਤ ਹੈ ਜਿਹੜੀ ਜਾਂ ਸਿੱਖਾਂ ਦੀ ਸਿਆਸਤ ਕ੍ਰਾਈਸਿਸ ਵੱਲ ਜਾ ਰਹੀ ਹੈ, ਪਰ ਤੁਸੀਂ ਉਸ ਕ੍ਰਾਈਸਿਸ ਨੂੰ ਕਿਵੇਂ ਦੇਖਦੇ ਹੋ? ਇਹ ਕ੍ਰਾਈਸਿਸ ਕੀ ਹੈ ਅਤੇ ਇਹਦੇ ਕਿਹੜੇ ਨੁਕਸਾਨ ਹੋ ਸਕਦੇ ਨੇ?
ਮੋਟੀ ਤੌਰ 'ਤੇ ਜਿਹੜੀ ਸਿੱਖ ਸਿਆਸਤ ਆ ਉਹਨੂੰ ਅਕਾਲੀ ਸਿਆਸਤ ਡਿਫਾਈਨ ਕਰਦੀ ਸੀ, ਜਾਂ ਅਕਾਲੀ ਲਹਿਰ ਤੋਂ ਜਿਹੜੀ ਸਿਆਸਤ ਉੱਠੀ ਸੀ ਜਾਂ ਪੋਲੀਟਿਕਸ ਉੱਠੀ ਸੀ ਉਹ ਡਿਫਾਈਨ ਕਰਦੀ ਸੀ, ਜਾਂ ਉਸਨੂੰ ਆਪਾਂ ਸਿੱਖ ਸਿਆਸਤ ਦੇ ਤੌਰ 'ਤੇ ਮੋਟੇ ਤੌਰ 'ਤੇ ਇੱਥੇ ਗਿਣਦੇ ਸੀਗੇ। ਉਹਦੇ ਇਲਾਵਾ ਵੀ ਗਰੁੱਪਸ ਹੁੰਦੇ ਸੀ, ਬਟ ਉਹ ਲਾਰਜਲੀ ਮਾਰਜਨਸ 'ਤੇ ਗਰੁੱਪ ਹੁੰਦੇ ਸੀ ਜਿਹੜੇ ਕਿ ਇਹਦੇ 'ਤੇ ਪ੍ਰੈਸ਼ਰ ਜ਼ਰੂਰ ਪਾਉਂਦੇ ਸੀ, ਪਰ ਮੇਨ ਧੁਰਾ ਸਿੱਖ ਸਿਆਸਤ ਦਾ ਅਕਾਲੀ ਦਲ ਹੀ ਰਿਹਾ, ਸ਼੍ਰੋਮਣੀ ਅਕਾਲੀ ਦਲ ਜਿਹਨੂੰ ਕਹਿੰਦੇ ਹਾਂ। ਅਤੇ ਉਹਦੀਆਂ ਜੋ ਪੋਲਿਸੀਜ਼ ਆ, ਉਹਦੀਆਂ ਜੋ ਪ੍ਰੋਗਰਾਮਸ ਆ, ਉਹਨੇ ਜਿਸ ਤਰੀਕੇ ਨਾਲ ਸ਼ੇਪ ਕੀਤਾ ਪਿਛਲੇ 100 ਸਾਲ ਦੇ ਵਿੱਚ ਪੰਜਾਬ ਨੂੰ, ਉਹਨੂੰ ਕਹਿੰਦੇ ਆ। ਅੱਜ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਆ ਉਹ ਆਪਦੇ ਆਪ 'ਚ ਕ੍ਰਾਈਸਿਸ 'ਚ ਆ, ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਹੀ ਲਾ ਲਓ, ਅਤੇ ਉਹਦੀ ਕ੍ਰੈਡੀਬਿਲਟੀ ਬਹੁਤ ਤੇਜ਼ੀ ਨਾਲ ਇਰੋਡ ਹੋਈ ਆ। ਹੈ ਉਹਦੇ ਵਿੱਚ ਉਹ ਇੱਥੋਂ ਤੱਕ ਕਿ ਵੀ ਜਿਹੜੀ ਹੋਣ ਵਾਲੀਆਂ ਚੋਣਾਂ ਹੋਈਆਂ ਉਹਦੇ 'ਚ ਉਹ ਇੰਨਾ ਘੱਟ ਗਿਆ ਉਹਦਾ ਵੋਟ ਸ਼ੇਅਰ ਕਿ ਉਹ ਸਿੱਖਾਂ ਦੀ ਇੱਕ, ਜਾਂ ਕਹਿ ਲਓ ਵੀ ਪੰਜਾਬ ਦੀ ਇੱਕ ਰੈਲੇਵੈਂਟ ਧਿਰ ਵੀ ਨਹੀਂ ਰਹੀ, ਅਤੇ ਉਹ ਹੋਰ ਫਰਦਰ ਉਹਦੇ ਵਿੱਚ ਇਰੋਜਨ ਹੋਣ ਦੇ ਚਾਂਸ ਹੈਗੇ ਆ। ਪਹਿਲਾਂ ਵੀ ਅਕਾਲੀ ਦਲ ਨੇ ਕਈ ਵਾਰੀ ਉਤਾਰ ਚੜਾਅ ਵੇਖੇ, ਪਰ ਜਿਸ ਤਰੀਕੇ ਦਾ ਕ੍ਰਾਈਸਿਸ ਹੁਣ ਆਇਆ ਕਿ ਉਹ ਸੰਭਾਲਿਆ ਨਹੀਂ ਜਾ ਰਿਹਾ, ਜਾਂ ਐਕਸਟਰਨਲ ਫੋਰਸ ਕਰਕੇ ਨਹੀਂ, ਇੰਟਰਨਲ ਕ੍ਰਾਈਸਿਸ ਹੈਗਾ ਉਹਦਾ, ਤਾਂ ਉਹ ਇਹ ਸਮਝ ਲਓ ਕਿ ਵੀ ਉਹ ਖਤਮ ਹੋ ਰਹੀ ਹੈ, ਅਤੇ ਇਹੀ ਸਭ ਤੋਂ ਵੱਡਾ ਕ੍ਰਾਈਸਿਸ ਆ।
ਤਾਂ ਜਿਹੜੀ ਮੌਜੂਦਾ ਜਿਹੜਾ ਕ੍ਰਾਈਸਿਸ ਚੱਲ ਰਿਹਾ, ਤਾਂ ਤੁਸੀਂ ਇਹਦਾ ਹੱਲ ਕੀ ਦੇ ਸਕਦੇ ਹੋ ਵੀ ਤੁਹਾਡੇ ਕੋਲ ਮਿਸਲ ਸਤਲੁਜ ਦੇ ਕੋਲ ਕੀ ਹੱਲ?
ਦੇਖੋ, ਪਹਿਲੀ ਗੱਲ ਤਾਂ ਆਪਾਂ ਨੂੰ ਇਹ ਸਮਝਣਾ ਪਊਗਾ ਕਿ ਇਹ 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 ਹੈ ਕਿ ਇਹ ਕਾਰਨ ਕੀ ਬਣੇ ਇਸ ਕ੍ਰਾਈਸਿਸ ਦੇ, ਕਿ ਇਹ ਬਾਹਰੀ ਹਮਲਾ ਸੀਗਾ ਇਹਨਾਂ 'ਤੇ ਇਸ ਕਰਕੇ ਹੋਇਆ ਕਿ ਅੰਦਰੂਨੀ ਡਿਕੇ ਆ। ਜੋ ਆਪਣੀ ਸਮਝ ਆਈ ਹੈ ਕਿ ਵੀ ਅਕਾਲੀ ਦਲ ਨੇ ਬਹੁਤ ਸੋਹਣੀਆਂ ਸਟਰਗਲਸ ਲੜੀਆਂ ਪੰਜਾਬ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ, ਸਿੱਖਾਂ ਵਾਸਤੇ ਸਪੈਸ਼ਲੀ, ਅਤੇ ਬਹੁਤ ਡਿਫੀਕਲਟ ਟਾਈਮਸ ਦੇ ਵਿੱਚ ਵੀ ਲੜੀਆਂ, ਪਰ ਪਿਛਲੇ ਕੋਈ 20-25 ਸਾਲਾਂ ਤੋਂ ਇਹਨੇ ਜਿਹੜਾ ਇਹਦਾ ਅੰਦਰੂਨੀ ਫੈਸਲੇ ਕਰਨ ਦੇ ਢੰਗ ਅਤੇ ਸਟਰਕਚਰਸ ਜਿਹੜੇ ਸੀਗੇ ਉਹ ਉਹਨੇ ਉਹਨਾਂ ਵਿੱਚੋਂ ਨੇ ਤਬਦੀਲੀ ਕਰਨੀ ਸ਼ੁਰੂ ਕਰਤੀ। ਸਭ ਤੋਂ ਪਹਿਲੀ ਤਬਦੀਲੀ ਤਾਂ ਇਹ ਹੋਈ ਕਿ ਵੀ ਉਹਨਾਂ ਨੇ ਪੰਥਕ ਪੋਲੀਟਿਕਸ ਤੋਂ ਪੰਜਾਬੀ ਪੋਲੀਟਿਕਸ ਕੀਤੀ, ਠੀਕ ਆ, ਉਹ ਇੱਕ ਤਰ੍ਹਾਂ ਡੀਫੋਕਸ ਹੋਣੀ ਸ਼ੁਰੂ ਹੋ ਗਈ। ਪਰ ਚਲੋ ਉਹ ਵੀ ਐਡਾ ਵੱਡਾ ਮਸਲਾ ਨਹੀਂ ਸੀ, ਕਿਉਂਕਿ ਜਦੋਂ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਤਾਂ ਉਦੋਂ ਉਹਨੂੰ ਸਿੱਖਾਂ ਤੋਂ ਮਨਫੀ ਕਰਕੇ ਨਹੀਂ ਦੇਖਿਆ ਜਾ ਸਕਦਾ। ਸਿੱਖ ਅਤੇ ਪੰਜਾਬ ਇੱਕ ਤਰ੍ਹਾਂ ਇਸ ਖਿੱਤੇ ਦੇ ਵਿੱਚ ਸਨੋਨਮਸ ਵਰਡ ਆ, ਇੱਕੋ ਸ਼ਬਦ ਹੀ ਹੈਗਾ। ਅਤੇ ਉਦੋਂ ਬਾਅਦ ਜਿਹੜੀਆਂ ਗੱਲਾਂ ਹੋਈਆਂ ਉਹਦੇ 'ਚ ਇਹ ਕਿ ਵੀ ਜਿਹੜੇ ਉਹਦੇ ਪਾਵਰ ਸੈਂਟਰ ਸੀ, ਜਿਹੜੇ ਉਹਦੇ ਚੈੱਕਸ ਐਂਡ ਬੈਲੈਂਸਿਸ ਰੱਖਦੇ ਸੀ, ਇੱਕ ਦੂਜੇ ਦਾ ਤਵਾਜਨ ਰੱਖਦੇ ਸੀਗੇ ਕਿ ਫੈਸਲੇ ਜਿਹੜੇ ਹੈਗੇ ਆ ਉਹ ਪੰਜਾਬ ਅਤੇ ਪੰਥ ਦੇ ਹੱਕ 'ਚ ਹੋਣ, ਨਾ ਕਿ ਕਿਸੇ ਪਰਿਵਾਰ ਜਾਂ ਕਿਸੇ ਜਥੇਬੰਦੀ ਜਾਂ ਕਿਸੇ ਇੱਕ ਪਰਟੀਕੁਲਰ ਗਰੁੱਪ ਆਫ ਲੋਕਾਂ ਦੇ ਹੱਕ 'ਚ ਹੋਣ। ਤਾਂ ਉਹ ਉਹਨੂੰ ਖੋਰਾ ਲੱਗਿਆ। ਉਹ ਜਿਹੜਾ ਖੋਰਾ ਸਭ ਤੋਂ ਵੱਧ ਜਿਹੜਾ ਲੱਗਿਆ ਉਹ ਹੈਗਾ ਕਿ 2004 ਜਦੋਂ ਤੌੜਾ ਸਾਹਿਬ ਪੂਰੇ ਹੁੰਦੇ ਆ, ਤਾਂ ਉਦੋਂ ਬਾਅਦ ਤਾਂ ਬਿਲਕੁਲ ਹੀ ਉਹ ਤੇਜ਼ੀ ਨਾਲ ਹੋਣਾ ਸ਼ੁਰੂ ਹੋ ਗਿਆ। ਉਹਨਾਂ ਨੇ ਕੋਨਸਟੀਟਿਊਸ਼ਨ ਦੇ ਆਪਦੇ ਸੰਵਿਧਾਨ ਦੇ ਵਿੱਚ ਹੀ ਵੱਡੀਆਂ ਤਬਦੀਲੀਆਂ ਕਰਤੀਆਂ, ਜਿਹਦੇ ਵਿੱਚ ਪ੍ਰਧਾਨ ਚੁਣਨ ਦੀ ਵਿਧੀ, ਫੈਸਲੇ ਲੈਣ ਦੀ ਵਿਧੀ ਸਾਰੀਆਂ ਬਦਲ ਕੇ ਰੱਖਤੀਆਂ, ਅਤੇ ਉਹ ਸਾਰੀਆਂ ਜਿਹੜੀਆਂ ਪਾਵਰ ਸੀਗੀਆਂ, ਤਾਕਤਾਂ ਸੀ, ਉਹ ਇੱਕੋ ਬੰਦੇ 'ਚ ਸੈਂਟਰਿਕ ਹੋ ਕੇ ਰਹਿ ਗਈਆਂ, ਮਤਲਬ ਇੱਕ ਇਨਸਾਨ 'ਚ ਹੀ ਰੱਖਤੀਆਂ ਉਹਨਾਂ ਨੇ। ਅਤੇ ਉਹ ਉਹਦੇ ਕਰਕੇ ਜਿੱਥੇ ਵੀ ਵੇਖੋ, ਇੱਥੇ ਆਪਾਂ ਜੇ ਗੁਰਮਤਿ ਦੇ ਵੀ ਵਿਰੋਧ 'ਚ ਗਏ ਕਿ ਗੁਰੂ ਸਾਹਿਬ ਨੇ ਵੀ ਇਹ ਆਪਾਂ ਨੂੰ ਕਿਹਾ ਸੀਗਾ ਵੀ ਸਾਰੀਆਂ ਤਾਕਤ ਜਿਹੜੀਆਂ ਫੈਸਲੇ ਲੈਣੇ ਆ, ਤਾਂ ਉਹ ਪੰਚ ਪ੍ਰਧਾਨੀ ਦਾ ਉਹਨਾਂ ਨੇ ਸਿਸਟਮ ਦਿੱਤਾ ਸੀ ਕਿ ਵੀ ਨੰਬਰ ਆਫ ਪੀਪਲ ਜਿਹੜੇ ਆ ਉਹ ਫੈਸਲੇ ਲੈਣ, ਤਾਂ ਉਹਦੇ ਨਾਲ ਉਹਦੇ ਬਹੁਤ ਫਾਇਦੇ ਵੀ ਹੁੰਦੇ ਆ। ਉਹਦਾ ਇੱਕ ਹੈ ਕਿ ਨਜ਼ਰੀਏ ਅੱਡ ਅੱਡ ਆਉਂਦੇ, ਚੈੱਕਸ ਐਂਡ ਬੈਲੈਂਸਸ ਬਣੇ ਰਹਿੰਦੇ ਆ ਕਿ ਕੋਈ ਫੈਸਲਾ ਐਂ ਨਹੀਂ ਹੁੰਦਾ ਕਿ ਵੀ ਇੱਕੀ ਕਿਸੇ ਦੇ ਮੁਫਾਦ 'ਚ ਹੋਵੇ। ਡਰ ਅਤੇ ਲਾਲਚ ਜਿਹੜਾ ਹੈਗਾ ਇਹ ਹਾਵੀ ਨਹੀਂ ਹੁੰਦਾ ਕਿਸੇ ਫੈਸਲੇ 'ਤੇ, ਅਤੇ ਇਹ ਇਹਨਾਂ ਤੋਂ ਪਹਿਲੀ ਗੱਲ ਤਾਂ ਆਪਾਂ ਪਾਸੇ ਹੋਏ। ਦੂਜੀ ਗੱਲ ਹੈ ਕਿ ਵੀ ਇਹਦੇ ਨਾਲ ਇਹ ਹੋਇਆ ਕਿ ਵੀ ਨਿੱਜੀ ਮੁਫਾਦ ਜਿਹੜੇ ਸੀਗੇ ਇੱਕ ਬੰਦੇ ਦੇ, ਅਤੇ ਉਹ ਤਾਕਤ 'ਚ ਰਹਿਣ ਵਾਸਤੇ ਉਹ ਫੈਸਲੇ ਹੋਣ ਲੱਗੇ ਸਾਰੇ, ਅਤੇ ਉਹਦੇ ਨਾਲ ਹੌਲੀ 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 ਕਰਕੇ ਉਹ ਡਿਕੇ ਹੁੰਦੀ ਗਈ। ਹਾਂ, ਉਹ ਫੈਸਲੇ ਉਦੋਂ ਸ਼ੁਰੂ ਹੋ ਗਏ ਸੀ ਉਹ ਜੇ ਹੋਣੇ, ਪਰ ਉਹ ਪ੍ਰਤੱਖ ਹੋਣ 'ਚ ਅਤੇ ਉਹ ਸਾਹਮਣੇ ਆਉਣ 'ਚ ਜਿਹੜਾ ਹੈਗਾ ਹੈ ਉਹ ਸਮਾਂ ਲੱਗਿਆ, ਕਿਉਂਕਿ ਐਡੀ ਪੁਰਾਣੀ ਪਾਰਟੀ ਸੀ, ਐਡਾ ਇੰਸਟੀਟਿਊਸ਼ਨ ਸੀ, ਉਹਨੂੰ 8-10 ਸਾਲ ਲੱਗੇ ਢਲਾਣ 'ਚ ਡਿੱਗਦੇ ਡਿੱਗਦੇ।
ਮਿਸਲ ਸਤਲੁਜ ਫਿਰ ਕਿਵੇਂ ਕੰਮ ਕਰੇਗੀ? ਇੱਕ ਪ੍ਰੈਸ਼ਰ ਗਰੁੱਪ ਦੀ ਤਰ੍ਹਾਂ ਕੰਮ ਕਰੋਗੇ ਤੁਸੀਂ ਜਾਂ ਤੁਸੀਂ ਵੋਟ ਸਿਆਸਤ 'ਚ ਭਾਗ ਲਓਗੇ?
ਨਹੀਂ ਜੀ, ਵੋਟ ਸਿਆਸਤ 'ਚ ਭਾਗ ਲਵਾਂਗੇ, ਅਤੇ ਆਪਾਂ ਤਿਆਰੀ ਵੀ ਉਸ ਹਿਸਾਬ ਨਾਲ ਕਰ ਰਹੇ ਹਾਂ, ਜਿਹੜਾ ਹੈਗਾ ਨੈਟਵਰਕ ਵੀ ਉਸ ਹਿਸਾਬ ਨਾਲ ਬਣਾ ਰਹੇ ਹਾਂ, ਅਤੇ ਵੱਖ ਵੱਖ ਥਾਵਾਂ 'ਤੇ ਇਸ ਸਮੇਂ ਤਕਰੀਬਨ ਪੰਜਾਬ ਦੇ 13 ਜ਼ਿਲ੍ਹਿਆਂ 'ਚ ਆਪਣੇ ਅਹੁਦੇਦਾਰ ਹੈਗੇ ਆ ਜਿਹੜੇ ਹੈਗੇ ਆ। ਆਪਾਂ ਜਲਦ ਉਹਦਾ ਸਟਰਕਚਰ ਵੀ ਐਲਾਨ ਕਰ ਦੇਣਾ, ਅਤੇ ਜਿਹੜਾ ਆਪਣਾ ਫੋਕਸ ਆ ਉਹ ਇਹ ਹੈਗਾ ਕਿ ਜਿਹੜੀ ਅਕਾਲੀ ਲਹਿਰ ਜਿਹੜੀ ਖਤਮ ਹੋ ਚੁੱਕੀ ਇਸ ਸਮੇਂ, ਮਤਲਬ ਉਹਦਾ ਕੋਈ ਵੀ ਵਾਰਸ ਨਹੀਂ ਰਿਹਾ, ਮਿਸਲ ਸਤਲੁਜ ਉਹਦੀ ਅੱਜ ਦੇ ਸਮੇਂ ਦੀ ਵਾਰਸ ਹੈਗੀ ਆ। ਉਹ ਜਿਹੜੇ ਮੁੱਦੇ ਅਕਾਲੀਆਂ ਨੂੰ ਅਕਾਲੀ ਲਹਿਰ ਵੇਲੇ ਉੱਠੇ ਸੀਗੇ ਜਾਂ ਉਹ ਜਿਹੜੇ ਉੱਠਦੇ ਸੀਗੇ ਹੈ, ਉਹ ਉਹਨਾਂ ਨੂੰ ਆਪਾਂ ਲੈ ਕੇ ਚੱਲਣਾ। ਅਤੇ ਆਪਣੀ ਸਮਝ ਇਹ ਆ ਵੀ ਜਿਹੜਾ 1974 ਦੇ ਵਿੱਚ ਜਿਹੜਾ ਅਕਾਲੀਆਂ ਨੇ ਆਪਦੇ ਅਨੰਦਪੁਰ ਸਾਹਿਬ 'ਚ ਸ਼੍ਰੋਮਣੀ ਅਕਾਲੀ ਦਲ ਨੇ ਆਪਦੇ ਜਿਹੜੇ ਮਤੇ ਪਾਸ ਕੀਤੇ ਸੀਗੇ ਇਜਲਾਸ 'ਚ, ਉਹ ਉਹਨਾਂ ਦੇ ਉੱਤੇ ਪਹਿਰਾ ਦਿੰਦੇ ਹੋਏ ਅੱਜ ਦਾ ਜੋ ਅੱਜ ਜਿਸ ਸਮੇਂ 'ਚ ਅਜੋਕੇ ਸਮੇਂ 'ਚ ਜੋ ਪ੍ਰੋਗਰਾਮ ਬਣਦਾ ਆਪਾਂ ਉਹ ਲੈ ਕੇ ਚੱਲਣਾ।
ਜਿਵੇਂ ਤੁਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰ ਰਹੇ
ਹੋ, ਅਨੰਦਪੁਰ ਸਾਹਿਬ ਦੇ ਮਤੇ ਨਹੀਂ, ਅਨੰਦਪੁਰ ਸਾਹਿਬ 'ਚ 1974 'ਚ ਜਿਹੜੇ
1975
ਹਾਂਜੀ ਹੋਏ ਸੀਗੇ, ਉਹ ਆਪਾਂ ਦਸਤਾਵੇਜ਼ 'ਚ ਵੀ ਦਿੱਤੇ ਆ ਕਿ ਵੀ ਆਹ ਮਤੇ ਪੰਜ ਪਾਸ ਹੋਏ ਸੀਗੇ ਜਨਰਲ ਅਜਲਾਸ ਦੇ ਵਿੱਚ, ਜਨਰਲ ਅਜਲਾਸ ਤੋਂ ਸਹਿਮਤੀ ਦੇ ਵਿੱਚ, ਅਤੇ ਉਹਨਾਂ ਦੇ ਉੱਤੇ ਮੌਜੂਦਾ ਸਮੇਂ 'ਚ ਜੋ ਪ੍ਰੋਗਰਾਮ ਬਣਦਾ ਉਹ ਕਿਵੇਂ ਉਹਨੂੰ ਹਾਸਲ ਕੀਤਾ ਜਾ ਸਕਦਾ, ਉਹਨੂੰ ਅੱਜ ਦੀ ਇੰਟਰਪ੍ਰੀਟੇਸ਼ਨ ਉਹਦੀ ਕੀ ਬਣਦੀ ਆ, ਉਹਨਾਂ ਉੱਤੇ ਸੰਘਰਸ਼ ਕਰਨਾ ਜਾਂ ਉਹਨਾਂ ਨੂੰ ਲਾਗੂ ਕਰਨਾ।
ਲੱਗਦਾ ਨਹੀਂ ਪਿੱਛੇ ਬੀਤੇ ਦਿਨਾਂ ਦੇ ਵਿੱਚ ਚੋਣਾਂ ਲੰਘ ਕੇ ਹਟੀਆਂ ਨੇ, ਅਤੇ ਉਹਨਾਂ ਦੇ ਵਿੱਚ ਇੱਕ ਪੰਥਕ ਸਿਆਸਤ ਨੂੰ ਹੁਲਾਰਾ ਵੀ ਮਿਲਿਆ ਵੀ ਉਦੋਂ ਚੋਣ ਆ ਜਿਹੜੀ ਲੜ ਕੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਜਾ ਸਕਦਾ ਸੀ?
ਉਹ ਆਪਣੇ ਵਾਸਤੇ ਟੂ ਅਰਲੀ ਸੀ ਹਲੇ, ਇੱਕ ਤਾਂ ਆਪਾਂ ਕਿਉਂਕਿ ਮਾਰਚ ਅਪ੍ਰੈਲ 'ਚ ਹਲੇ ਆਪਦਾ ਪ੍ਰੋਗਰਾਮ ਦਿੱਤਾ ਸੀ, ਨਾਲੇ ਥੋੜ੍ਹਾ ਜਿਹਾ ਆਪਾਂ ਠੋਸ ਕਦਮਾਂ 'ਤੇ ਚੱਲਣਾ ਚਾਹੁੰਦੇ ਹਾਂ, ਪਿਓਰਲੀ ਇਮੋਸ਼ਨਲ ਅਪਸਰਜ 'ਤੇ ਨਹੀਂ ਕਰ, ਹਾਲਾਂਕਿ ਸਿਆਸਤ ਦੇ ਵਿੱਚ ਇੱਕ ਭਾਵਕਤਾ ਦੀ ਜਿਹੜੀ ਉਤਸਾਹ ਦਾ ਉਹ ਫਾਇਦੇਮੰਦ ਹੁੰਦਾ ਹੈ, ਕੋਈ ਡਾਊਟ ਨਹੀਂ ਉਹਦੇ ਵਿੱਚ, ਪਰ ਆਪਾਂ ਇਹ ਆ ਕਿ ਵੀ ਪੱਕੇ ਪੈਰੀਂ ਚੱਲਣਾ ਚਾਹੁੰਦੇ ਹਾਂ ਆਪਾਂ, ਇਸੇ ਕਰਕੇ ਆਪਾਂ ਇੱਕ ਰਿਟਨ ਡਾਕੂਮੈਂਟ ਦਿੱਤਾ, ਦਸਤਾਵੇਜ਼ ਦਿੱਤਾ ਕਿ ਵੀ ਸਾਡੀ ਸੋਚ ਆਹ ਹੈਗੀ ਆ, ਇਹ ਇਸ ਘੇਰੇ 'ਚ ਅਸੀਂ ਕੰਮ ਕਰਨਾ, ਸਾਡੀ ਆਹ ਸੋਚ ਆ, ਇਹ ਸੋਚ ਦੇ ਤਹਿਤ ਅਸੀਂ ਕਾਰਜ ਕਰਨਾ ਆਪਦਾ, ਅਤੇ ਤਾਂ ਕਿ ਇਹ ਕਲੀਅਰ ਹੋਵੇ ਜਿਹੜਾ ਵੀ ਕੋਈ ਸਾਡੇ ਨਾਲ ਜੁੜਦਾ ਜਾਂ ਜਿਹੜਾ ਕੋਈ ਸਪੋਰਟ ਕਰਦਾ ਜਾਂ ਅਪੋਜ਼ ਕਰਦਾ, ਉਹਨੂੰ ਪਤਾ ਹੋਵੇ ਕਿ ਆਪਾਂ ਨਹੀਂ ਆਪਾਂ ਕਿਸ ਦਾਇਰੇ 'ਚ ਕੰਮ ਕਰ ਰਹੇ ਹਾਂ। ਸੋ ਉਸ ਦਾਇਰੇ ਨੂੰ ਸਭ ਤੋਂ ਪਹਿਲਾਂ ਇਹ ਹੈ ਕਿ ਵੀ ਉਹ ਲੋਕਾਂ ਦੇ ਮਨਾਂ ਦੇ ਅੰਦਰ ਹੋਣਾ ਚਾਹੀਦਾ, ਅਤੇ ਜੇ ਕੋਈ ਠੋਸ ਸਿਆਸਤ ਖੜੀ ਕਰਨੀ ਆ ਤਾਂ ਉਹਨੂੰ ਇੱਕ ਲੰਬੇ ਪੈੜੇ ਵਾਂਗੂ ਲੈ ਕੇ ਚੱਲਣਾ ਪੈਣਾ। ਇਹ ਨਹੀਂ ਕਿ ਵੀ ਇੱਕ ਜਾਂ ਦੋ ਵਿਕਟਰੀਜ਼ ਤੁਹਾਡੀਆਂ ਇੰਪੋਰਟੈਂਟ ਨਹੀਂ ਆ, ਇਹ ਹੈ ਕਿ ਉਹ ਨੈਰੇਟਿਵ ਕੀ ਇਸਟੈਬਲਿਸ਼ ਹੋ ਸਕਦਾ ਕਿ ਨਹੀਂ ਹੋ ਸਕਦਾ, ਮਾਸ ਮੋਬਲਾਈਜੇਸ਼ਨ ਉਹਦੇ 'ਤੇ ਹੋ ਸਕਦੀ ਹੈ, ਵੱਡੇ ਪੱਧਰ 'ਤੇ ਮੋਬਲਾਈਜ਼ ਹੋ ਸਕਦੇ ਹਾਂ ਆਪਾਂ ਕਿ ਨਹੀਂ, ਕਿਉਂਕਿ ਸਿਆਸਤ ਇਕੱਲੀ ਇਹ ਨਹੀਂ ਕਿ ਆਪਾਂ ਚੋਣਾਂ ਜਿੱਤ ਕੇ ਕੋਈ MP MLA ਬਣਨਾ, ਆਪਾਂ ਉਹ ਟੀਚੇ ਜਿਹੜੇ ਆਪਾਂ ਮਿੱਥੇ ਆ, ਜਿਹੜੇ ਉਹ ਪੰਜ ਮਤੇ ਆ ਜਿਨ੍ਹਾਂ 'ਚ ਵਿੱਚ ਇਹ ਆ ਕਿ ਗੁਰਮਤਿ ਦਾ ਪਸਾਰਾ ਕਰਨਾ, ਗੁਰਦੁਆਰਾ ਪ੍ਰਬੰਧ ਠੀਕ ਕਰਕੇ ਅਤੇ ਨਾਸਤਿਕਤਾ ਨੂੰ ਫਾਈਟ ਕਰਨਾ, ਜਿਹੜਾ ਇਹ ਹੈਗਾ ਕਿ ਸਿੰਘਾਂ ਵਾਸਤੇ, ਜਿਹੜਾ ਖਾਲਸੇ ਵਾਸਤੇ ਜਾਂ ਕਹਿ ਲਓ ਸਿੱਖਾਂ ਵਾਸਤੇ ਇੱਕ ਦੇਸ਼ ਅਤੇ ਕਾਲ ਐਸਾ ਇਸ ਖਿੱਤੇ 'ਚ ਹੋਵੇ ਜਿੱਥੇ ਉਹਨਾਂ ਦੀ ਅਡਰੀ ਪਛਾਣ ਨੂੰ ਖਤਰਾ ਨਾ ਹੋਵੇ, ਉਹਨਾਂ ਦੇ ਸੱਭਿਆਚਾਰ ਨੂੰ ਖਤਰਾ ਨਾ ਹੋਵੇ। ਦੂਜਾ ਇਹ ਹੈ ਕਿ ਵੀ ਸਿਹਤ ਜੋ ਹੈ ਇਸ ਖਿੱਤੇ ਦੀ ਉਹਦੇ 'ਤੇ ਖਾਸ ਧਿਆਨ ਦੇਣਾ, ਨਸ਼ਿਆਂ ਤੋਂ ਲੋਕਾਂ ਨੂੰ ਪਾਸੇ ਰੱਖਣਾ, ਆਰਥਿਕਤਾ ਮਜ਼ਬੂਤ ਕਰਨੀ ਆ, ਅਤੇ ਆਰਥਿਕਤਾ ਦੇ ਵਿੱਚ ਜਿਹੜਾ ਪਾੜਾ ਹੈ ਅਮੀਰ ਅਤੇ ਗਰੀਬ ਦਾ ਉਹਨੂੰ ਘੱਟ ਤੋਂ ਘੱਟ ਕਰਨਾ, ਇੱਕ ਚੰਗੇ ਸਮਾਜ 'ਚ ਦੀ ਇਹ ਖਾਸੀਅਤ ਹੁੰਦੀ ਆ। ਇਸੇ ਤਰ੍ਹਾਂ ਸਿੱਖਿਆ ਜਿਹੜੀ ਹੈਗੀ ਆ ਹੈ ਉਹ ਸਿੱਖਿਆ ਪ੍ਰਣਾਲੀ ਗਰੀਬ ਤੱਕ ਗੁਰਬੇ ਤੱਕ ਪਹੁੰਚੇ, ਅਤੇ ਉਹ ਸਿੱਖਿਆ ਪ੍ਰਣਾਲੀ ਕੰਮ ਦੀ ਹੋਵੇ, ਰੁਜ਼ਗਾਰ ਦੇਵੇ, ਅਤੇ ਗੁਰਮਤਿ ਦੇਵੇ ਜਾਂ ਇੱਕ ਤੁਹਾਨੂੰ ਉਹ ਆਪਦੀ ਵੈਲਿਊ ਸਿਸਟਮ ਤੋਂ ਵੀ ਦੂਰ ਨਾ ਕਰੇ, ਉਹ ਲਾਗੂ ਕਰਨੀ ਹੈ। ਅਤੇ ਇਹ ਸਾਰੇ ਚੀਜ਼ਾਂ ਨੂੰ ਤੁਸੀਂ ਕਰਨ ਵਾਸਤੇ ਅੱਜ ਜੋ ਸਟੈਪਸ ਆ, ਕੁਛ ਉਹਦੇ 'ਚ ਸੰਘਰਸ਼ ਕਰਨੇ ਪੈਣੇ ਆ, ਕੁਛ ਚੀਜ਼ਾਂ 'ਤੇ ਪੰਜਾਬ ਕੇਂਦਰਿਤ ਨੀਤੀ ਜਾਂ ਪੋਲਿਸੀ ਲੈ ਕੇ ਆਉਣੀ ਪੈਣੀ ਆ ਤੁਹਾਨੂੰ। ਤਾਂ ਉਹ ਸਾਰਿਆਂ ਨੂੰ ਕਰਨ ਵਾਸਤੇ ਤੁਸੀਂ ਉਹ ਸਮਾਜ 'ਚ ਜਾਓਗੇ, ਉਹਨਾਂ ਲੋਕਾਂ 'ਚ ਗੱਲ ਟਿਕਣੀ ਚਾਹੀਦੀ ਆ ਪਹਿਲਾਂ, ਫਿਰ ਜੇ ਤੁਸੀਂ ਚੁਣ ਕੇ ਆਉਣੇ ਉਹਦੇ ਵਿੱਚ, ਜਾਂ ਫਿਰ ਤੁਹਾਨੂੰ ਜੇ ਕੋਈ ਮੈਂਡੇਟ ਮਿਲਦਾ ਤਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਹਾਂ ਇਹ ਚੇਂਜ ਅਸੀਂ ਲਿਆ ਸਕਾਂ।
ਭਾਰਤ ਦੇ ਵਿੱਚ ਜਾਂ ਭਾਰਤ ਦੇ ਨਾਲ ਨਾਲ ਪੰਜਾਬ ਦੇ ਖਾਸ ਤੌਰ ਦੇ ਵਿੱਚ, ਪੰਜਾਬ ਦੇ ਭਾਰਤ ਦੇ ਵਿੱਚ ਨਾਰਿਆਂ ਦੀ ਸਿਆਸਤ ਬਹੁਤ ਕੀਤੀ ਜਾਂਦੀ ਹੈ, ਇਮੋਸ਼ਨਲ ਵੋਟ ਨੂੰ ਬਹੁਤ ਜਿਹੜਾ ਹੈ ਉਹ ਲਿਆ ਜਾਂਦਾ, ਲੋਕਾਂ ਨੂੰ ਜਜ਼ਬਾਤੀ ਕਰਕੇ ਵੋਟ ਲਏ ਜਾਂਦੇ, ਇਹਨਾਂ ਨੈਰੇਟਿਵ ਬਿਲਡ ਕਰਕੇ ਵੋਟ ਬਹੁਤ ਲਈ ਜਾਂਦੀ ਹੈ। ਤਾਂ ਅਜਿਹੀਆਂ ਚੁਣੌਤੀਆਂ ਦੇ ਵਿੱਚ ਫਿਰ ਤੁਸੀਂ ਕਿਵੇਂ ਲੋਕਾਂ ਦੇ ਤੱਕ ਆਪਣੀ ਗੱਲ ਲੈ ਕੇ ਜਾਓਗੇ, ਜਾਂ ਜਿਵੇਂ ਤੁਸੀਂ ਕਹਿੰਦੇ ਠੋਸ ਤੌਰ ਦੇ ਉੱਤੇ ਚੱਲਣਾ, ਤਾਂ ਉਹ ਜਿਹੜੇ ਤੁਹਾਡੇ ਕਦਮ ਨੇ ਵੀ ਅਸੀਂ ਆਹ ਗੱਲਾਂ ਨੇ, ਅਸਲ ਮੁੱਦੇ ਇਹ ਨੇ, ਇਹ ਕਿਵੇਂ ਲੈ ਕੇ ਜਾਓਗੇ?
ਦੇਖੋ, ਮੁੱਦੇ ਤੁਹਾਡੇ ਤੈਅ ਹੋਣੇ ਚਾਹੀਦੇ ਆ, ਤੁਹਾਡੇ ਕੋਲ ਜਿਹੜੇ ਤੁਸੀਂ ਮੁੱਦੇ ਖੜੇ ਕਰ ਰਹੇ ਹੋ, ਹੈ ਨਾ, ਜਿਹੜੇ ਕਹਿ ਰਹੇ ਹੋ ਵੀ ਕਿ ਇਹਨਾਂ ਤਰੀਕਿਆਂ 'ਚ ਸਾਡਾ ਹੱਲ ਪਿਆ, ਹੈ ਜੇ ਉਹ ਤੁਹਾਡੇ ਕੋਲ ਪਏ ਆ, ਹੈ ਨਾ, ਕਿ ਵੀ ਇਸ ਤਰੀਕੇ ਦਾ ਹਾਲ ਆ, ਤਾਂ ਸਾਡੇ ਕੋਲ ਉਹਦਾ ਰੋਡ ਮੈਪ ਕੀ ਆ, ਮਤਲਬ ਇੱਥੇ ਤੁਸੀਂ ਪਹੁੰਚ ਕਿਵੇਂ ਸਕੋਗੇ? ਉਹਨਾਂ 'ਚੋਂ ਕੁਛ ਲੋਅ ਹੈਂਗਿੰਗ ਫਰੂਟਸ ਆਪਾਂ ਕਹਿੰਦੇ ਹੁੰਦੇ ਹਾਂ, ਜਿਵੇਂ ਕਿ ਵੀ ਜਿਹੜੇ ਬਹੁਤ ਸੌਖੇ ਪੂਰੇ ਹੋ ਜਾਂਦੇ ਆ, ਹੈ ਉਹ ਹੁੰਦੇ ਆ, ਕੁਛ ਐਸੇ ਹੁੰਦੇ ਜਿਹਨਾਂ ਵਾਸਤੇ ਸਟਰਗਲ ਲੰਬੀ ਕਰਨੀ ਪੈਂਦੀ ਹੈਗੀ ਆ। ਤਾਂ ਉਹ ਆਪਾਂ ਨੂੰ ਬੜਾ ਕਲੀਅਰ ਹੋਣਾ ਚਾਹੀਦਾ ਕਿ ਵੀ ਇਹਨਾਂ ਮੁੱਦਿਆਂ 'ਚੋਂ ਕਿਹੜੇ ਸੌਖੇ ਪ੍ਰਾਪਤ ਕੀਤੇ ਜਾ ਸਕਦੇ ਆ, ਕਿਹੜੇ ਵਾਸਤੇ ਲੰਬਾ ਸੰਘਰਸ਼ ਕਰਨਾ ਪੈਣਾ, ਅਤੇ ਕਿੱਥੋਂ ਤੱਕ ਪਹੁੰਚਿਆ ਜਾ ਸਕਦਾ, ਅਤੇ ਉਹਦਾ ਰਸਤਾ ਕੀ ਆ। ਜੇ ਆਪਾਂ ਨੂੰ ਉਹ ਕਲੀਅਰ ਕਲੈਰਿਟੀ ਹੈਗੀ ਆ, ਤਾਂ ਉਦੋਂ ਬਾਅਦ ਡੈਫੀਨੇਟਲੀ ਇਹ ਆ ਕਿ ਸਲੋਗਨਸ ਦਾ, ਨਾਰਿਆਂ ਦਾ ਇੱਕ ਮਕਸਦ ਹੁੰਦਾ ਕਿ ਲੋਕ ਉਹਦੇ ਨਾਲ ਲੱਗਦੇ ਆ ਗਰਾਊਂਡ 'ਤੇ, ਕਿਉਂਕਿ ਨਾਰੇ ਵੀ ਤਾਂ ਇਹਦੇ 'ਚ ਉਪਜਣੇ ਚਾਹੀਦੇ ਆ ਨਾ। ਨਾਰੇ ਕਿਸੇ ਸ਼ਖਸ਼ ਦੀ ਉਸਤਤੀ 'ਚੋਂ, ਕਿਸੇ ਭਾ ਇਸ ਤਰ੍ਹਾਂ 'ਚੋਂ ਨਹੀਂ ਨਿਕਲਣੇ ਚਾਹੀਦੇ। ਇਹ ਨਹੀਂ ਕਿ ਵੀ ਇੱਕ ਇਨਸਾਨ ਦੀ ਆਪਾਂ ਉਸਤਤ ਕਰਨ ਕਰਕੇ ਉਹਦੇ 'ਚੋਂ ਨਾਰੇ ਕੱਢੀਏ, ਆਪਾਂ ਨਾਰੇ ਆਪਦੇ ਇਹਨਾਂ ਪ੍ਰੋਗਰਾਮਾਂ 'ਚੋਂ ਕੱਢੀਏ। ਠੀਕ ਹੈ, ਜਿਵੇਂ ਅਕਾਲੀ ਪੰਜਾਬੀ ਸੂਬੇ ਦੀ ਲਹਿਰ ਤੋਂ ਬਾਅਦ ਹੈ ਇੱਕ ਨਾਰਾ ਹੁੰਦਾ ਸੀ, ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ, ਹੁਣ ਉਹ ਮੁੱਦੇ 'ਚੋਂ ਨਿਕਲਿਆ ਹੋਇਆ ਨਾਰਾ ਸੀ, ਲੋਕ ਉਹਦੇ ਨਾਲ ਵੀ ਤਾਂ ਜੁੜਦੇ ਸੀ ਨਾ। ਪੰਜਾਬੀ ਸੂਬਾ ਆਪਦੇ ਆਪ 'ਚ ਵੀ ਇੱਕ ਇੱਕ ਪ੍ਰੋਗਰਾਮ 'ਚੋਂ ਜਾਂ ਇੱਕ ਮੁੱਦੇ 'ਚੋਂ ਨਿਕਲਿਆ ਹੋਇਆ ਨਾਰਾ ਸੀ, ਉਹ ਲੋਕ ਉਹਦੇ ਨਾਲ ਵੀ ਜੁੜਦੇ ਸੀ। ਠੀਕ ਹੈ, ਅਨੰਦਪੁਰ ਸਾਹਿਬ ਦਾ ਮਤਾ ਇੱਕ ਪ੍ਰੋਗਰਾਮ 'ਚੋਂ ਨਿਕਲਿਆ ਸੀ ਅਤੇ ਨਾਰਾ ਵੀ ਬਣਿਆ ਧਰਮਯੁੱਧ ਮੋਰਚੇ ਵੇਲੇ, ਬਾਅਦ 'ਚ ਵੀ ਅੱਜ ਵੀ ਸਿੱਖਾਂ ਵਾਸਤੇ ਬਹੁਤ ਉਹ ਇੱਕ ਭਾਵਨਾ ਨੂੰ ਟੱਚ ਕਰਦਾ। ਅਤੇ ਉਹ ਨਾਰਾ ਵੀ ਇੱਕ ਇੱਕ ਠੋਸ ਮੁੱਦਿਆਂ 'ਚੋਂ, ਇੱਕ ਹੱਲ 'ਚੋਂ ਨਿਕਲਿਆ ਹੋਇਆ ਨਾਰਾ ਸੀ। ਹਾਂ, ਜੇ ਆਪਾਂ ਉਂਝ ਨਾਰੇ ਦੇਈਏ ਕਿ ਵੀ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਉਹ ਸ਼ਖਸ 'ਚੋਂ ਨਿਕਲੇ ਹੋਏ ਨਾਰੇ ਆ, ਹੈ ਨਾ, ਉਹ ਡੈਮੇਜ ਕਰਦੇ ਆ। ਅਤੇ ਨਾਰੇ ਤਾਂ ਹਮੇਸ਼ਾ ਵੇਖੋ, ਅਤੇ ਪੰਜਾਬ ਦੀ ਜਿਹੜੀ ਇਤਿਹਾਸ ਰਿਹਾ, ਪੰਜਾਬ ਨੇ ਮੁੱਦਿਆਂ 'ਤੇ ਗੱਲ ਕੀਤੀ ਹੈ, ਮੁੱਦਿਆਂ 'ਤੇ ਲੜਿਆ, ਹੱਕ ਸੱਚ ਦੀ ਲੜਾਈ ਲੜਦਾ ਰਿਹਾ ਪੰਜਾਬ ਹਮੇਸ਼ਾ, ਪਿਛਲੇ 400-500 ਸਾਲ ਦਾ ਆਪਣਾ ਇਤਿਹਾਸ ਹੈ ਇਸ ਗੱਲ ਦਾ। ਅਤੇ ਇਹ ਨਹੀਂ ਕਿ ਪੰਜਾਬ 'ਚ ਨਹੀਂ ਉਹ ਪੈਰ ਲੱਗੂਗੇ, ਉਸ ਗੱਲ ਦੇ ਲੱਗਣਗੇ। ਅਕਾਲੀਆਂ ਨੇ ਵੀ ਮੁੱਦਿਆਂ 'ਤੇ ਸਿਆਸਤ ਕੀਤੀ ਆ, ਬਹੁਤ ਚਿਰ ਲੜੇ ਆ, ਉਸ 'ਤੇ ਸੰਘਰਸ਼ ਕੀਤਾ, ਅਤੇ ਬਹੁਤ ਵੱਡੀਆਂ ਲਾਮਬੰਦੀਆਂ ਹੋਈਆਂ, ਮਤਲਬ ਹਿਸਟੋਰਿਕ ਲਾਮਬੰਦੀਆਂ ਹੋਈਆਂ, ਜਿਹੜੀਆਂ ਕਿ ਬਾਕੀ ਭਾਰਤ 'ਚ ਵੇਖਣ ਨੂੰ, ਐਮਰਜੈਂਸੀ ਦੇ ਵਿਰੁੱਧ ਜੋ ਲੜੇ, ਤਾਂ ਸਾਰਾ ਹਿੰਦੁਸਤਾਨ ਸੁਸਰੀ ਵਾਂਗੂ ਸੁੱਤਾ ਪਿਆ ਸੀ, ਦਾਬ ਗਿਆ ਸੀ, ਪੰਜਾਬ ਨੇ ਆਵਾਜ਼ ਚੱਕੀ ਨਾ। ਸੋ ਇਹ ਨਹੀਂ ਕਿ ਲੋਕ ਮੋਬਲਾਈਜ਼ ਨਹੀਂ ਹੋਣਗੇ, ਲੋਕ ਆਪਦਾ ਹਿੱਤ ਜਾਣਦੇ ਆ। ਕਿਸੇ ਇੱਕ ਇਨਸਾਨ ਮਗਰ ਲੱਗਣ ਦੀ, ਸ਼ਖਸ ਮਗਰ ਲੱਗਣ ਦੀ ਬਜਾਏ, ਮੇਰਾ ਖਿਆਲ ਇੱਕ ਨੈਰੇਟਿਵ ਜਾਂ ਇੱਕ ਸੋਚ ਮਗਰ ਲੱਗਣਾ ਜ਼ਰੂਰੀ ਆ ਕਿ ਸਾਨੂੰ ਚਾਹੀਦਾ ਕੀ ਆ, ਅਸੀਂ ਕਿੱਥੋਂ ਪਹੁੰਚਣਾ, ਸਾਡੀਆਂ ਇੱਛਾਵਾਂ ਕੀ ਆ। ਸਰ,
ਅਕਾਲੀ ਸਾਹਿਬ ਸਾਡੇ ਬਹੁਤ ਹੀ ਧੁਰੇ ਦੇ ਨਾਲ ਜੁੜਿਆ ਹੋਇਆ, ਅਤੇ ਬਹੁਤ ਹੀ ਜ਼ਿਆਦਾ ਜਿਹੜਾ ਪਵਿੱਤਰ ਸ਼ਬਦ ਆਪਾਂ ਧਰਮ ਦੇ ਵਿੱਚ ਸਿੱਖਾਂ ਦੇ ਵਿੱਚ ਮੰਨਿਆ ਜਾਂਦਾ, ਤਾਂ ਸਿੱਖ ਮਿਸਲ ਸਤਲੁਜ ਦੇ ਲਈ ਅਕਾਲੀ ਹੋਣ ਦੇ ਮਾਇਨੇ ਕੀ ਹੋਣਗੇ?
ਦੇਖੋ, ਅਕਾਲੀ ਜਿਹੜਾ ਸ਼ਬਦ ਆ, ਪਹਿਲੀ ਗੱਲ ਤਾਂ ਜਿਹੜਾ ਮੌਜੂਦਾ ਪੋਲੀਟਿਕਸ ਦੇ ਵਿੱਚ ਉਹ ਹੋਰ ਤਰ੍ਹਾਂ ਲਿਆ ਜਾਂਦਾ, ਵੈਸੇ ਅਕਾਲੀ ਹੋਣਾ ਬਹੁਤ ਵੱਡੀ ਗੱਲ ਸੀ। ਅਕਾਲੀ ਉਸ ਕਹਿ ਲਓ ਉਸ ਕਰੈਕਟਰ ਤੱਕ ਜਾਂ ਉਸ ਮੋਰਲ ਕਰੈਕਟਰ ਤੱਕ, ਨਿਸਵਾਰਥ ਹੋ ਕੇ ਚੱਲ, ਹਾਂ ਉੱਥੇ ਤੱਕ ਪਹੁੰਚਣਾ ਤਾਂ ਮੇਰਾ ਖਿਆਲ ਬਹੁਤ ਟਾਵੇਂ ਵਿਰਲੇ ਲੋਕ ਹੀ ਉਸ ਪੱਧਰ ਤੱਕ ਪਹੁੰਚ ਸਕਦੇ। ਜੇ ਸਿੱਖਾਂ ਦੀ 2.5-3 ਕਰੋੜ ਦੀ ਆਬਾਦੀ ਆ ਭਾਰਤ ਦੇ ਵਿੱਚ, ਤਾਂ ਉਹ ਤਾਂ ਗਿਣਵੇਂ ਚੁਣਵੇਂ ਬੰਦੇ ਹੀ ਹੋਣਗੇ, ਕੁਛ ਹਜ਼ਾਰਾਂ 'ਚ ਸ਼ਾਇਦ ਉਸ ਕਿਰਦਾਰ ਦੇ ਜਾਂ ਉਸ ਲੈਵਲ ਦੇ ਬੰਦੇ ਹੋਣ। ਪਰ ਆਪਾਂ ਜਿਹੜੇ ਜੁੜੇ ਹਾਂ ਉਹ ਅਕਾਲੀ ਲਹਿਰ ਨਾਲ, ਅਕਾਲੀ ਮੂਵਮੈਂਟ ਜੋ 1920-22 ਸ਼ੁਰੂ ਹੋਈ ਉਹਦੇ ਨਾਲ ਜੁੜੇ ਹਾਂ। ਤਾਂ ਉਹਦੇ ਵਿੱਚ ਅਕਾਲੀ ਹੋਣ ਦਾ ਮਤਲਬ ਇਹ ਆ ਕਿ ਵੀ ਤੁਸੀਂ ਜਿਹੜਾ ਕਿ ਪੰਜਾਬ ਦੇ ਹਿੱਤਾਂ ਵਾਸਤੇ ਇਸ ਖੇਤਰ ਦੇ ਵਿੱਚ, ਪੰਜਾਬ ਦੇ ਸੈਂਟਰਿਕ, ਪੰਜਾਬ ਨੂੰ ਕੇਂਦਰਿਤ ਰੱਖ ਕੇ ਨੀਤੀਆਂ ਬਣਨ, ਹੈ ਉਸ ਇਸ ਖਿੱਤੇ ਦੇ ਜਿਹੜੇ ਵਸੀਲੇ ਆ, ਇਸ ਖਿੱਤੇ ਦਾ ਜਿਹੜਾ ਆਪਣਾ ਇੱਥੇ ਜਿਹੜਾ ਆਬੋ ਹਵਾ ਉਹਨੂੰ ਚੰਗਾ ਰੱਖਿਆ ਜਾ ਸਕੇ, ਇੱਥੋਂ ਦੇ ਵਸੀਲਿਆਂ ਦੀ ਬੇਤਹਾਸ਼ਾ ਲੁੱਟ ਨਾ ਹੋਵੇ, ਹੈ ਇਹਨੂੰ ਧਰਤੀ ਨੂੰ ਅਤੇ ਇਹਦੇ ਸੱਭਿਆਚਾਰ ਨੂੰ ਪ੍ਰੋਟੈਕਟ ਕੀਤਾ ਜਾ ਸਕੇ, ਅਤੇ ਇਹ ਇਹ ਸਾਰਾ ਕੁਛ ਜਿਹੜਾ ਹੈਗਾ ਇਹ ਇੱਕ ਤਰ੍ਹਾਂ ਅਕਾਲੀ ਭਾਵਨਾ ਨੂੰ ਜਾਂ ਪੋਲੀਟਿਕਸ ਦੇ ਵਿੱਚ ਰਾਜਨੀਤੀ ਵਿੱਚ ਅਕਾਲੀ ਭਾਵਨਾ ਨੂੰ ਦਰਸਾਉਂਦਾ ਹੈ।
ਤਾਂ ਤੁਹਾਡੀ ਸਿਆਸਤ ਕਿਵੇਂ ਦੀ ਰਹਿਣ ਵਾਲੀ ਹੈ? ਪੰਜਾਬ ਪੱਖੀ ਰਹਿਣੀ ਹੈ ਜਾਂ ਪੰਥ ਪੱਖੀ ਰਹਿਣੀ ਹੈ ਜਾਂ ਸਿੱਖ ਰਾਸ਼ਟਰਵਾਦ ਦੇ ਪੱਖੀ ਰਹਿਣ ਵਾਲੀ ਹੈ?
ਵੇਖੋ ਜਿਹੜਾ ਹੈਗਾ ਆਪਣੀ ਜਿਹੜੀ ਗੱਲ ਆਪਣਾ ਡਾਕੂਮੈਂਟ ਹੀ ਪਹਿਲਾਂ ਕਹਿੰਦਾ ਵੀ ਗੱਲ ਪੰਥ ਦੀ ਗੱਲ ਪੰਜਾਬ ਦੀ, ਆਪਾਂ ਪੰਥ ਨੂੰ ਅਤੇ ਪੰਜਾਬ ਨੂੰ ਜਾਂ ਸਿੱਖ ਨੂੰ ਅਤੇ ਪੰਜਾਬ ਨੂੰ ਵੱਖਰਾ ਵੱਖਰਾ ਨਹੀਂ ਵੇਖਦੇ, ਠੀਕ ਹੈ ਨਾ। ਆਪਾਂ ਇਹ ਕਹਿੰਦੇ ਹਾਂ ਕਿ ਵੀ ਸਿੱਖ ਅਤੇ ਪੰਜਾਬ ਜਿਵੇਂ ਇੰਗਲਿਸ਼ ਸ਼ਬਦ ਦਾ ਸਿਨੋਨਿਮਸ ਹੈਗੇ ਆ, ਮਤਲਬ ਇੱਕ ਕੀ ਹੈ ਨਾ, ਅਤੇ ਜੋ ਪੰਜਾਬ ਦੇ ਹਿੱਤ 'ਚ ਹੋਊਗਾ ਨੈਚੁਰਲੀ ਉਹ ਸਿੱਖਾਂ ਦੇ ਹਿੱਤ 'ਚ ਜਾਊਗਾ, ਅਤੇ ਜੋ ਸਿੱਖਾਂ ਦੇ ਹਿੱਤ 'ਚ ਜਾਊਗਾ ਉਹ ਪੰਜਾਬ ਦੇ ਹਿੱਤ 'ਚ ਜਾਊਗਾ। ਮਸਲਾ ਆ ਜਾਂਦਾ ਕਿ ਇੱਥੇ ਹੋਰ ਵੀ ਕਮਿਊਨਿਟੀਜ਼ ਰਹਿੰਦੀਆਂ, ਆਪਾਂ ਉਹਨਾਂ ਨੂੰ ਸਿਆਸਤ ਦੇ ਵਿੱਚ ਆਪਦੇ ਕਲਾ ਵਿੱਚ ਕਿਵੇਂ ਲੈਣਾ, ਕਿਉਂਕਿ ਕੀ ਆਪਾਂ ਧਰਮ ਦੀ ਸਿਆਸਤ ਦੇ ਵਿੱਚ ਉਹਨਾਂ ਨੂੰ ਦਰਕਿਨਾਰ ਕਰ ਦੇਣਾ, ਉਹ ਇਸ ਕਰਕੇ ਨਹੀਂ ਹੋ ਸਕਦਾ ਕਿਉਂਕਿ ਸਿੱਖੀ ਜਿਹੜੀ ਹੈਗੀ ਆ ਉਹ ਵੈਸੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਆ, ਉਹ ਹਰੇਕ ਨੂੰ ਕਲਾਵੇ 'ਚ ਲੈਣ ਦੀ ਗੱਲ ਕਰਦੀ ਆ, ਉਹ ਉਹਨਾਂ ਦੇ ਇੰਟਰਸਟ ਪਹਿਲਾਂ ਪ੍ਰੋਟੈਕਟ ਕਰਨ ਦੀ ਗੱਲ ਕਰਦੀ ਆ, ਉਹਨਾਂ ਦੇ ਚੀਜ਼ਾਂ ਨੂੰ ਪਹਿਲਾਂ ਪ੍ਰੋਟੈਕਟ ਕਰਨ ਦੀ ਗੱਲ ਕਰਦੀ ਆ, ਆਪਦੀ ਬਾਅਦ 'ਚ ਕਰਦੀ ਆ। ਸਾਡੇ ਗੁਰੂਆਂ ਨੇ ਵੀ, ਗੁਰੂ ਤੇਗ ਬਹਾਦਰ ਸਾਹਿਬ ਨੇ ਆਪਾਂ ਨੂੰ ਇੱਕ ਸਮਝ ਲਓ ਇੱਕ ਆਪਦੇ ਜੀਵਨ 'ਚ ਹੀ ਕਰਕੇ ਵਿਖਾਇਆ ਕਿ ਭਵਾਂ ਸਾਡੇ ਉਹਨਾਂ ਆਪਣਾ ਜਿਹੜੇ ਸ਼ਰਨ 'ਚ ਆਏ ਸੀ ਉਹਨਾਂ ਨਾਲ ਸਿਧਾਂਤਕ ਰੂਪ 'ਚ ਆਪਾਂ ਨਹੀਂ ਇਤਫਾਕ ਰੱਖਦੇ ਸੀ, ਪਰ ਉਹਨਾਂ ਦੇ ਹੱਕਾਂ ਨੂੰ ਆਪਾਂ ਖੋਣ ਨਹੀਂ ਦਿੰਦੇ ਪਏ ਸੀ। ਸੋ ਇਹ ਜਿਹੜੀ ਹੈਗੀ ਹੈ ਕੋਈ ਵੀ ਜਿਹੜੀ ਸਿੱਖ ਪੋਲੀਟਿਕਸ ਡਿਵੈਲਪ ਹੋਊ, ਜਿਹੜੀ ਸਿੱਖ ਪਛਾਣ ਅਤੇ ਪੋਲੀਟਿਕਸ ਡਿਵੈਲਪ ਹੋਊਗੀ ਅਤੇ ਉਹਦੇ ਵਿੱਚ ਇਹ ਹੋਊਗਾ ਹੀ ਹੋਊਗਾ। ਅਤੇ ਮੇਰਾ ਖਿਆਲ ਇਹ ਹੈ ਕਿ ਵੀ ਪੰਜਾਬ ਦੇ ਵਿੱਚ ਵੀ ਲੋਕਾਂ ਨੇ ਅਕਾਲੀਆਂ ਅਤੇ ਬਾਕੀ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਨੇ ਅਕਾਲੀਆਂ 'ਤੇ ਹਮੇਸ਼ਾ ਭਰੋਸਾ ਕੀਤਾ। ਪਹਿਲਾਂ ਉਹਨਾਂ ਨੇ ਜਿਹੜੇ ਜਥੇਦਾਰ ਸੀ ਜਾਂ ਕੁਛ ਆ ਉਹਨਾਂ 'ਤੇ ਉਹਨਾਂ ਨੇ ਵਿਸ਼ਵਾਸ ਰੱਖਿਆ ਹੈਗਾ, ਅੰਟਲ ਔਨਲੈਸ ਕਿ ਬੰਦਾ ਬਿਲਕੁਲ ਹੀ ਮੁਤਸਵੀ ਹੋ ਜਾਵੇ, ਹੈ ਨਾ। ਉਹ ਜਿਹੇ ਲੋਕ ਵੀ ਹੁੰਦੇ ਆ ਸਮਾਜ ਦੇ ਵਿੱਚ, ਪਰ ਆਮ ਤੌਰ 'ਤੇ ਹੁਣ ਸਿੱਖ ਦੇ ਕਿਰਦਾਰ 'ਤੇ ਵੱਡੇ ਪੱਧਰ 'ਚ ਦੱਖਣ ਏਸ਼ੀਆ ਸਾਰੇ 'ਚ ਅਤੇ ਖਾਸ ਕਰਕੇ ਇਸ ਇਲਾਕੇ 'ਚ ਲੋਕ ਭਰੋਸਾ ਰੱਖਦੇ ਆ ਉਹਦੇ 'ਤੇ, ਉਹਨੂੰ ਕਹਿੰਦੇ ਆ ਕਿ ਵੀ ਇਹ ਕਰੋ ਸਾਡੇ ਵਾਸਤੇ, ਇਹ ਸਾਡਾ ਪ੍ਰੋਟੈਕਟਰ ਵੀ ਆ, ਸਾਡਾ ਭਲਾ ਵੀ ਵੇਚੂਗਾ ਅਤੇ ਇਹ ਸਾਡੇ ਨਿਆਂ ਵੀ ਦੇਊਗਾ ਸਾਨੂੰ
ਜੀ। ਡਾਕਟਰ ਸਾਹਿਬ, ਤੁਹਾਡੇ ਟੀਚੇ ਦੇ ਮਨੋਰਥ ਪੱਥਰ ਦੇ ਵਿੱਚ ਲਿਖਿਆ ਹੋਇਆ ਵੀ ਅਕਾਲੀ ਦਲ ਦੀ ਮੁੜ ਸੁਰਜੀਤੀ ਹੈ ਅਤੇ ਉਹਨੂੰ ਮੁੜ ਪੰਥਕ ਲੀਹਾਂ ਦੇ ਵੱਲ ਲੈ ਕੇ ਆਉਣਾ ਅਤੇ ਪੰਥ ਦੀ ਝੋਲੀ ਦੇ ਵਿੱਚ ਪਾਉਣਾ, ਪਰ ਤੁਸੀਂ ਵੋਟ ਸਿਆਸਤ ਦੇ ਵਿੱਚ ਆਉਂਗੇ ਉੱਥੇ ਤੁਹਾਨੂੰ ਅਕਾਲੀ ਦਲ ਦੇ ਨਾਲ ਵੀ ਕੰਪੀਟ ਕਰਨਾ ਪੈਣਾ, ਉੱਥੇ ਉਹ ਤੁਹਾਡੇ ਇੱਕ ਵਿਰੋਧੀ ਧਿਰ ਵਾਂਗ ਹੋਣਗੇ।
ਵੇਖੋ ਹੁਣ ਮੈਂ ਇਹੀ ਆਪਾਂ ਲਿਖਿਆ ਕਿ ਅੱਜ ਦੇ ਸਮੇਂ 'ਚ ਉਹ ਲੋਕ ਉਹਨਾਂ ਨੇ ਅਕਾਲੀ ਦਲ ਦੀ ਲੀਹ ਤੋਂ ਲੈ ਗਏ ਆ, ਉਸ ਭਾਵਨਾ ਤੋਂ ਉਸ ਕਰੈਕਟਰ ਤੋਂ ਪਾਸੇ ਹੋ ਗਏ ਆ, ਉਹ ਸਿਰਫ ਨਾਂ ਰਹਿ ਗਿਆ। ਪਹਿਲੀ ਗੱਲ ਤਾਂ ਪਤਾ ਨਹੀਂ ਉਹ ਕਿੰਨੀ ਕੁ ਦੇਰ ਐਗਜ਼ਿਸਟ ਕਰਦੇ ਆ। ਸੈਕਿੰਡ ਵੇਖੋ ਕਿ ਵੀ ਇਹ ਜੋ ਸਮਾਂ ਅੱਗੇ ਆਉਣਾ ਹੈ ਨਾ, ਉਹਦੇ ਵਿੱਚ ਜਿਹੜੇ ਵੀ ਉਹ ਸੋਚ ਦੇ ਲੋਕ ਹੋਣਗੇ, ਹੈ ਨਾ, ਜਿਹੜੇ ਵੀ ਅਕਾਲੀ ਲਹਿਰ ਦੀ ਸੋਚ ਦੇ ਲੋਕ ਹੋਣਗੇ, ਜਿਹੜੇ ਪੰਜਾਬ ਨੂੰ ਉਸ ਰੰਗ 'ਚ ਵੇਖਦੇ ਹੋਣਗੇ, ਜਿਹੜੇ ਪੰਜਾਬ ਵਾਸਤੇ ਉਂਝ ਭਵਿੱਖ ਸਿਰਜਣ ਵਾਲੇ ਹੋਣਗੇ, ਉਹ ਡੈਫੀਨੇਟਲੀ ਇਕੱਠੇ ਹੋਣਗੇ, ਠੀਕ ਹੈ। ਉਹ ਜਿੱਥੇ ਵੀ ਹੋਣਗੇ ਉਹ ਇਕੱਠੇ ਹੋਣਗੇ। ਜਿਹੜਾ ਉਸ ਲਹਿਰ ਦੀ ਉਹ ਸੋਚ ਵਾਲਾ ਇਕੱਠਾ ਨਹੀਂ ਹੋਊਗਾ, ਹੈ ਨਾ, ਨਹੀਂ ਹੋਊਗਾ, ਜਿਹੜਾ ਉਸ ਤੋਂ ਪਾਸੇ ਚੱਲੂਗਾ, ਤਾਂ ਡੈਫੀਨੇਟਲੀ ਉਹ ਸੋਚਦਾ ਹੀ ਹੈ ਨਹੀਂ, ਤਾਂ ਉਹਦਾ ਟਕਰਾਅ ਉਹ ਨਾ ਕੋਈ ਵੀ ਰੱਖੀ ਰੱਖੇ ਨਾ ਨੂੰ, ਤਾਂ ਮੈਂ ਕਿਹਾ 37-42 ਅਕਾਲੀ ਦਲ ਰਜਿਸਟਰ ਹੋਏ ਹੋਏ ਆ, ਅਤੇ ਗੱਲ ਤਾਂ ਇਹ ਕਿ ਉਹ ਉਸ ਭਾਵਨਾ ਨੂੰ ਕੌਣ ਕੈਰੀ ਕਰਦਾ, ਉਸ ਸੋਚ ਨੂੰ ਕੌਣ ਕੈਰੀ ਕਰਦਾ।
ਜਿਵੇਂ ਤੁਸੀਂ ਕਿਹਾ ਵੀ 37-42 ਅਕਾਲੀ ਦਲ ਰਜਿਸਟਰਡ ਹੋਏ ਹੋਏ ਨੇ, ਬਹੁਤ ਸਾਰੇ ਅਕਾਲੀ ਦਲ ਇਸ ਗੱਲ ਕਰਕੇ ਵੀ ਰਜਿਸਟਰਡ ਹੋਏ ਨੇ ਵੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵੀ ਮੌਜੂਦਾ ਅਕਾਲੀ ਦਲ ਦੀ ਜਿਹੜੀ ਧਿਰ ਹੈ ਉਹ ਪੰਥ ਨਾਲ ਵਫਾਦਾਰੀ ਨਹੀਂ ਕਰ ਰਹੇ ਵੀ, ਜਾਂ ਉਹ ਉਹਨਾਂ ਦੇ ਹਿੱਤ ਪੰਥ ਵਾਲੇ ਹਿੱਤ ਨਹੀਂ ਰਹੇ, ਵੀ ਅਸੀਂ ਅਸਲ ਅਕਾਲੀ ਦਲ ਹਾਂ, ਜਿਵੇਂ ਮਾਨ ਸਾਹਿਬ ਹੋਏ, ਹੋਰ ਵੀ ਢੀਂਡਸਾ ਸਾਹਿਬ, ਉਹਨਾਂ ਨੇ ਵੀ ਆਪਣਾ ਇੱਕ ਵੱਖਰਾ ਅਕਾਲੀ ਦਲ ਬਣਾਇਆ ਸੀ, ਇਸੇ ਤਰ੍ਹਾਂ ਕਈ ਅਕਾਲੀ ਦਲ ਨੇ, ਤਾਂ ਕੀ ਉਹਨਾਂ ਅਕਾਲੀ ਦਲਾਂ ਨੂੰ ਫਿਰ ਤੁਸੀਂ ਤਾਲਮੇਲ ਦੇ ਵਿੱਚ ਲਉਂਗੇ ਜਾਂ ਉੱਥੇ ਕਿਵੇਂ ਹੋਊਗਾ?
ਦੇਖੋ ਇਹ ਤਾਂ ਸਮੇਂ ਨੇ ਨਿਤਾਰਾ ਕਰਨਾ, ਹੈ ਨਾ, ਜਿਹੜਾ ਉਸ ਰਾਹ 'ਤੇ ਤੁਰੂਗਾ ਹੈ ਅਕਾਲੀ ਪੋਲੀਟਿਕਸ ਦੇ ਵਿੱਚ, ਅਕਾਲੀ ਸਿਆਸਤ ਦੇ ਵਿੱਚ ਤੁਹਾਡੀ ਜਿਹੜੀ ਹੋਂਦ ਆ ਜਾਂ ਤੁਹਾਡੀ ਜਿਹੜੀ ਕ੍ਰੈਡੀਬਿਲਟੀ ਆ ਉਹ ਕਿਸੇ ਸੰਘਰਸ਼ 'ਚ ਹੀ ਬਣਦੀ ਆ। ਜੇ ਤੁਸੀਂ ਪੰਜਾਬ ਦੇ ਉਹਨਾਂ ਹੱਕਾਂ ਵਾਸਤੇ, ਜਿਵੇਂ ਆਪਾਂ ਜੋ ਇਸ ਡਾਕੂਮੈਂਟ 'ਚ ਲਿਖਿਆ, ਜੇ ਉਹਦੇ ਉੱਤੇ ਉਹ ਰਾਜ਼ੀ ਹੋਣਗੇ, ਜੇ ਇਸ ਤਰੀਕੇ ਦੇ ਸਟਰਕਚਰ 'ਤੇ ਉਹ ਰਾਜ਼ੀ ਹੋਣਗੇ ਜਿਹਦੇ ਵਿੱਚ ਕਿ ਇੱਕ ਆਦਮੀ ਸਾਰੇ ਫੈਸਲੇ ਨਹੀਂ ਲੈਂਦਾ, ਇੱਕ ਕਲੈਕਟਿਵ ਦੇ ਸਰਬਸੰਮਤੀ ਦੇ ਫੈਸਲੇ ਲਏ ਜਾਂਦੇ ਆ, ਜੇ ਉਹਦੇ ਵਿੱਚ ਲੋਕ ਉਸ ਸਿਧਾਂਤ 'ਤੇ ਐਗਰੀ ਹੋਣਗੇ ਤਾਂ ਆਪਾਂ ਇਕੱਠੇ ਹੋਵਾਂਗੇ। ਹਾਂ, ਉਹਦੇ 'ਚ ਉਹਨਾਂ ਦਾ ਪਿਛਲਾ ਕਿਰਦਾਰ ਵੇਖਿਆ ਜਾ ਵੇਖਾਂਗੇ ਹੈ, ਜੇ ਆਪਣੇ 'ਚੋਂ ਤਾਈਆਂ ਹੋਈਆਂ ਤਾਂ ਆਪਾਂ ਨਹੀਂ ਉਸ ਦੇ ਕਾਬਲ, ਜੇ ਕਿਸੇ ਹੋਰ 'ਚੋਂ ਜੀ ਹੁਣ ਤਾਈਆਂ ਰਹੀਆਂ ਜਿਹਦੇ 'ਤੇ ਆਪਾਂ ਭਰੋਸਾ ਨਹੀਂ ਕਰ ਸਕਦੇ, ਤਾਂ ਜਾਂ ਤਾਂ ਸਟਰਕਚਰ ਇੰਝ ਬਣੇ, ਹੈ ਨਾ, ਮਤਲਬ ਜਿਹੜਾ ਢਾਂਚਾ ਇਹ ਜਿਹਾ ਬਣੇ ਅਤੇ ਫੈਸਲੇ ਲੈਣ ਦੀ ਵਿਧੀ ਇਹ ਜਿਹੀ ਹੋਵੇ ਕਿ ਇਨਸਾਨੀ ਕਿਰਦਾਰ ਜਿਹੜਾ ਉਹ 'ਤੇ ਹਾਵੀ ਨਾ ਹੁੰਦਾ ਹੋਵੇ, ਉਹਦੇ ਆਪਦੇ ਮੁਫਾਦ ਨਾਲ ਹਾਵੀ ਹੁੰਦੇ ਹੋਣ, ਫੈਸਲਾ ਲਿਆ ਜਾ ਸਕਦਾ ਹੋਵੇ, ਜਿਵੇਂ ਸਿਸਟਮ ਇਹ ਜਿਹਾ ਸਟਰੋਂਗ ਹੋਵੇ, ਰੋਬਸਟ ਸਿਸਟਮ ਹੋਵੇ. ਅਤੇ ਜਿਹੜੇ ਉਸ ਇਹਨਾਂ ਟੀਚਿਆਂ 'ਤੇ ਇਸ ਮਨੋਰਥ 'ਤੇ ਮੋਟੇ ਤੌਰ 'ਤੇ ਐਗਰੀ ਕਰਦੇ ਹੋਣਗੇ, ਹੈ ਉਹਨਾਂ ਨਾਲ ਆਪਾਂ ਤੁਰੰਤ ਆਪਾਂ ਨੂੰ ਹਰਜ ਕੀ ਆਪਾਂ ਇਕੱਠੇ.
ਅੱਜ ਅਕਾਲੀ ਦਲ ਦੇ ਵਿੱਚ ਕ੍ਰਾਈਸਿਸ ਦੇ ਵਿੱਚ ਇੱਕ ਧੜਾ ਇਹ ਵੀ ਹੈ ਜਿਹੜਾ ਕਹਿੰਦਾ ਵੀ ਅਕਾਲੀ ਦਲ ਨੂੰ ਮੁੜ ਸੁਰਜੀਤ ਕੀਤਾ ਜਾਵੇ, ਅੰਦਰ ਵੀ ਹੈ, ਚਾਹੇ ਉਹ ਇਹ ਵੀ ਉਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਵੀ ਉਹ ਪਿੱਛੋਂ ਭਾਜਪਾ ਦੇ ਸੰਪਰਕ ਦੇ ਵਿੱਚ ਨੇ, ਬਹੁਤੇ ਭਾਜਪਾ ਦੇ ਨਾਲ ਰਹਿ ਕੇ ਆਏ ਹੋਏ ਨੇ. ਪਰ ਇੱਕ ਆਵਾਜ਼ ਉੱਠਦੀ ਹੈ ਵੀ ਅਕਾਲੀ ਦਲ ਨੂੰ ਇੱਕ ਪਰਿਵਾਰ ਦੀ ਜਿਹੜੀ ਧਿਰ ਬਣ ਗਿਆ ਜਾਂ ਪਾਰਟੀ ਬਣ ਗਿਆ ਉਹ ਤੋਂ ਵੱਖ ਕੀਤਾ ਜਾਵੇ. ਭਵਿੱਖ ਦੇ ਵਿੱਚ ਸਮੇਂ ਦੌਰਾਨ ਕੋਈ ਚੰਗੇ ਅਕਾਲੀ ਲੀਡਰ ਉਸ ਪਾਰਟੀ ਦੇ ਵਿੱਚ ਉੱਠ ਪੈਂਦੇ ਨੇ ਅਤੇ ਉਹ ਉਹਨੂੰ ਮੁੜਲੀਆਂ ਵਾਲੇ ਪਾਸੇ ਲੈ ਕੇ ਆਉਂਦੇ ਨੇ, ਤਾਂ ਉਸ ਵੇਲੇ ਫਿਰ ਭਵਿੱਖ ਹੈ ਜਿਹੜਾ ਉਹਦੇ ਬਾਰੇ ਤੁਸੀਂ ਮਤਲਬ ਕਦੇ ਵਿਚਾਰ ਕੀਤੀ ਵੀ ਜਾਂ ਮਿਸਲ ਸਤਲੁਜ ਉਸ ਵੇਲੇ ਫਿਰ ਤੁਹਾਡਾ ਟੀਚਾ ਕੀ ਹੋਊਗਾ ਜਾਂ ਤੁਸੀਂ ਫਿਰ ਕੀ ਕੰਮ ਕਰੋਗੇ ਉਸ ਵੇਲੇ?
ਪਹਿਲੀ ਗੱਲ ਤਾਂ ਵੇਖੋ, ਜਿਹੜੇ ਹੁਣ ਧੜੇ ਪਾਟੇ ਵੇ ਆ, ਹੈ ਨਾ, ਦੋ ਧੜੇ ਹੋ ਗਏ ਮੋਟੇ ਤੌਰ 'ਤੇ, ਹੈ ਨਾ. ਜਿਹੜੇ ਦੋ ਧੜੇ ਆ ਉਹ ਦੋਨੇ ਧੜੇ ਗੱਲ ਤਾਂ ਇਹ ਕਰ ਰਹੇ ਕਿ ਅਸੀਂ ਅਕਾਲੀ ਦਲ ਸੁਰਜੀਤ ਕਰਨਾ, ਪਰ ਦੋਨਾਂ 'ਚੋਂ ਕਿਸੇ ਨੇ ਵੀ ਹਲੇ ਕੋਈ ਠੋਸ ਪ੍ਰੋਗਰਾਮ, ਕੋਈ ਠੋਸ ਗੱਲ ਨਹੀਂ ਕੀਤੀ. ਠੀਕ ਆ, ਉਹ ਸਿਰਫ ਇੱਕ ਵੱਡੀਆਂ ਇਹ ਗੱਲਾਂ ਕਰ ਰਹੇ ਆ, ਇੱਕ ਕਹਿ ਰਿਹਾ ਵੀ ਦੂਜੇ ਬਾਗੀ ਆ ਉਹ ਦਗਾ ਦੇ ਗਏ ਆ, ਦੂਜੇ ਕਹਿ ਰਹੇ ਆ ਕਿ ਬਈ ਅਸੀਂ ਨਿੱਜ ਪਾਸੇ ਹੋਣਾ ਚਾਹੀਦਾ, ਫਲਾਨਾ ਪਾਸੇ ਹੋਣਾ ਚਾਹੀਦਾ, ਪਰ ਕਿਸੇ ਨੇ ਟੀਚੇ ਅਤੇ ਆਪਦੇ ਮਨੋਰਥ ਨਹੀਂ ਕਲੀਅਰ ਕੀਤੇ ਲੋਕਾਂ ਨੂੰ. ਕਿਸੇ ਨੇ ਆਪਦੀ ਫੈਸਲੇ ਲੈਣ ਦੀ ਵਿਧੀ ਕੀ ਹੋਊਗੀ ਉਹ ਨਹੀਂ ਕਲੀਅਰ ਕੀਤੀ. ਜੇ ਉਹਨਾਂ ਨੇ ਵਾਪਸ ਵੀ ਮੁੜਨਾ ਹੈ ਉਹਨਾਂ ਨੇ ਚੰਗੇ ਅਕਾਲੀ ਦਲ 'ਤੇ, ਤਾਂ ਉਹਨਾਂ ਨੇ ਕਿਹੜੇ ਸਟੇਜ ਦੇ ਉੱਤੇ ਵਾਲੇ ਕੋਨਸਟੀਟਿਊਸ਼ਨ ਨੂੰ ਜਾਂ ਸੰਵਿਧਾਨ ਨੂੰ ਕਰਨਾ, ਹਲੇ ਕੋਈ ਕਲੈਰਿਟੀ ਨਹੀਂ ਉਹਨਾਂ ਨੇ ਕੀਤੀ. ਹਲੇ ਤਾਂ ਸਿਰਫ ਉਹ ਇੱਕ ਪ੍ਰੋਪਗੈਂਡਾ ਜਾਂ ਨੋਇਜ਼ ਦੇ ਲੈਵਲ 'ਤੇ ਕਹਿ ਸੋ ਹੈਗੇ ਆ. ਆਉਣ ਵਾਲੇ ਸਮੇਂ 'ਚ ਆਪਾਂ ਆਪਦਾ ਕੰਮ ਕਰਦੇ ਰਹਾਂਗੇ, ਆਪਾਂ ਆਪਦਾ ਬਿਰਤਾਂਤ ਬਣਾਉਂਦੇ ਰਹਾਂਗੇ, ਕਿਉਂਕਿ ਅਖੀਰ ਤਾਂ ਸੰਗਤ ਨੇ ਫੈਸਲਾ ਕਰਨਾ ਕਿ ਅਸੀਂ ਕਿਸ ਚੀਜ਼ ਵਾਸਤੇ ਲੜਨਾ. ਆਪਾਂ ਕਿਸਾਨੀ ਸੰਘਰਸ਼ ਵੇਲੇ ਵੀ ਵੇਖਿਆ 32 ਜਥੇਬੰਦੀਆਂ ਸੀ, ਹੁਣ ਉਹ ਜਥੇਬੰਦੀਆਂ ਚਾਹੇ ਕੋਈ ਵੀ ਫੈਸਲਾ ਕਰਨ ਦੀ ਸੋਚਦੀਆਂ, ਉਹ ਤਾਂ ਲੋਕਾਂ ਨੇ ਫੈਸਲਾ ਕਰ ਲਿਆ ਸੀ ਵੀ ਕਿ ਅਸੀਂ ਇੱਦੂ ਘੱਟ ਨਹੀਂ ਜਮੜਨਾ ਇੱਥੋਂ. ਠੀਕ ਆ, ਜਿਹੜਾ ਵੀ ਉਹਦੇ ਤੋਂ ਹਟ ਕੇ ਫੈਸਲਾ ਕਰਦਾ ਉਹਨੂੰ ਪਾਸੇ ਉਹ ਲੋਕਾਂ ਨੇ ਨਖੇੜ ਕੇ ਪਾਸੇ ਕਰ ਦੇਣਾ ਸੀਗਾ. ਹੁਣ ਇਹਦੇ ਵਿੱਚ ਇਹ ਆ ਕਿ ਆਪਾਂ ਆਪਦਾ ਟੀਚਾ ਅਤੇ ਮਨੋਰਥ ਕਲੀਅਰ ਕੀਤੇ ਹੋਏ ਆ, ਆਪਾਂ ਕਿਸ ਤਰੀਕੇ ਦੇ ਢਾਂਚੇ 'ਚ ਕੰਮ ਕਰਨਾ ਆਪਾਂ ਉਹ ਵੀ ਕਲੀਅਰ ਕੀਤਾ ਹੋਇਆ ਹੈ. ਅਤੇ ਜਿਵੇਂ ਮੈਂ ਪਹਿਲਾਂ ਕਿਹਾ ਤੁਹਾਨੂੰ ਕਿ ਵੀ ਜੇ ਲੋਕਾਂ ਦਾ ਪਿਛਲਾ ਰਿਕਾਰਡ ਕੀ ਆ, ਹੈ ਨਾ, ਉਹਨੂੰ ਵੇਖਦੇ ਹੋਏ ਆਪਾਂ ਜੇ ਪੰਥ ਵਾਸਤੇ ਕੋਈ ਚੰਗਾ ਕੰਮ ਹੁੰਦਾ ਹੋਊਗਾ, ਜੇ ਕੋਈ ਚੰਗੀ ਰਾਜਨੀਤੀ ਘੜੀ ਜਾਂਦੀ ਹੋਊਗੀ, ਤਾਂ ਆਪਣੇ ਵਾਸਤੇ ਕੋਈ ਵੀ ਅਨਟੱਚਬਲ ਨਹੀਂ ਗਾ. ਇਹ ਨਹੀਂ ਗਾ ਵੀ ਇਹਦੇ ਨਾਲ ਨਹੀਂ ਕਰਨਾ, ਉਹਦੇ ਨਾਲ ਨਹੀਂ ਕਰਨਾ, ਆਪਾਂ ਕਿਸੇ ਨਾਲ ਵੀ ਇੱਕ ਅਲਾਇੰਸ 'ਚ ਵੀ ਜਾ ਸਕਦੇ ਹਾਂ. ਹਾਂ, ਮੋਟੇ ਤੌਰ 'ਤੇ ਇਹ ਆ ਕਿ ਜਿਸ ਦਾਇਰੇ 'ਚ ਆਪਾਂ ਕੰਮ ਕਰਨਾ ਚਾਹੁੰਦੇ ਹਾਂ, ਜਿਸ ਟੀਚੇ 'ਤੇ ਆਪਾਂ ਜਾਣਾ ਚਾਹੁੰਦੇ ਹਾਂ, ਉਹਦੇ 'ਤੇ ਆਪਣੀ ਅਤੇ ਉਹਦੀ ਸਹਿਮਤੀ ਬਣਦੀ ਹੋਵੇ, ਤਰੀਕਾਕਾਰ ਦੀ ਸਹਿਮਤੀ ਬਣਦੀ ਹੋਵੇ, ਅਤੇ ਅਗਾਂਹ ਢਾਂਚੇ 'ਤੇ ਕੰਮ ਕਰਨ ਦੇ ਪ੍ਰੋਸੈਸ ਦੀ ਸਹਿਮਤੀ ਬਣਦੀ. ਆਪਾਂ ਨੂੰ ਕਿਸੇ ਨਾਲ ਕੋਈ ਇਹ ਨਹੀਂ ਗਾ ਕਿ ਵੀ ਆਪਾਂ ਵੀ ਕੋਈ ਆਪਾਂ ਹੀ ਅਗਾਂਹ ਆਉਣੇ ਚਾਹੀਦੇ ਉਹਦੇ.
ਮਿਸਲ ਸਤਲੁਜ ਦਾ ਫਿਰ ਅੰਦਰੂਨੀ ਢਾਂਚਾ ਕਿਵੇਂ ਕੰਮ ਕਰੂਗਾ ਜਾਂ ਕਿਵੇਂ ਹੁਣ ਕੰਮ ਕਰ ਰਿਹਾ, ਤੁਹਾਡੇ ਫੈਸਲੇ ਲੈਣ ਦਾ ਢੰਗ ਤਰੀਕਾ ਕੀ ਹੈ?
ਵੇਖੋ, ਮੋਟੇ ਤੌਰ 'ਤੇ ਕੀ ਹੈ ਕਿ ਵੀ ਆਏ ਹਾਂ ਕਿ ਕੁਛ ਸਾਨੂੰ ਆਪਾਂ ਨੂੰ ਮਜਬੂਰੀਆਂ ਹੁੰਦੀਆਂ ਕਿ ਜਿਹਦੇ 'ਚ ਆਪਾਂ ਨੂੰ ਪ੍ਰਧਾਨ ਵੀ ਕਹਿਣਾ ਪੈਂਦਾ ਹੈ ਨਾ, ਕੋਈ ਜਨਰਲ ਸਕੱਤਰ ਵੀ ਕਹਿਣਾ ਪੈਂਦਾ. ਪਰ ਜੇ ਆਪਾਂ ਸਹੀ ਮਾਇਨੇ 'ਚ ਵੇਖੀਏ ਤਾਂ ਇੱਕ ਜਨਰਲ ਸਕੱਤਰ ਹੋਣਾ ਜ਼ਰੂਰੀ ਹੁੰਦਾ ਕਿਸੇ ਪਾਰਟੀ ਵਾਸਤੇ, ਕਿਉਂਕਿ ਉਹ ਲੀਗਲੀ ਇੰਟਰੈਕਟ ਕਰਦਾ ਬਾਹਰ ਨਾਲ. ਪਰ ਹਾਂ, ਤੁਹਾਨੂੰ ਢਾਂਚਾ ਉਵੇਂ ਹੀ ਦੇਣਾ ਪੈਂਦਾ, ਕਿਉਂਕਿ ਪਾਰਟੀਆਂ ਦੇ ਜਾਂ ਔਰਗਨਾਈਜੇਸ਼ਨਸ ਦੇ ਇੱਕ ਭਾਰਤ ਦੇ ਸਿਸਟਮ 'ਚ ਆਪਾਂ ਰਹਿੰਦੇ ਹਾਂ, ਤਾਂ ਇੱਕੋ ਫੋਰਮੈਟ ਬਣਿਆ ਹੋਇਆ. ਪਰ ਆਪਾਂ ਜਿਹੜਾ ਸਿਸਟਮ ਰੱਖਿਆ ਹੋਇਆ ਫੈਸਲੇ ਲੈਣ ਦਾ, ਉਹ ਇਹ ਆ ਕਿ ਆਪਣਾ ਇੱਕ ਕੋਰ ਗਰੁੱਪ ਹੈਗਾ. ਠੀਕ ਆ, ਕੋਈ ਵੀ ਫੈਸਲਾ ਜਿਹੜਾ ਆਪਾਂ ਲੈਂਦੇ ਹਾਂ ਅੱਜ ਦੀ ਡੇਟ 'ਚ, ਉਹਦੇ ਵਿੱਚ ਆਪਾਂ ਸਰਬਸੰਮਤੀ ਬਣਾਉਂਦੇ ਹਾਂ. ਜਿਵੇਂ ਹੁਣ ਆ ਪਿਛਲੇ ਇਲੈਕਸ਼ਨ ਸੀਗੇ ਫਰੀਦਕੋਟ ਵਾਲੇ, ਹੈ ਨਾ, ਉਹਦੇ ਵਿੱਚ ਆਪਣਾ ਇਹ ਸੀਗਾ ਕਿ ਵੀ ਆਪਾਂ ਇਹਨਾਂ 'ਚ ਪਾਰਟੀਸਪੇਟ ਕਰਨਾ ਨਹੀਂ ਕਰਨਾ, ਕਰਨਾ ਨਹੀਂ ਕਰਨਾ, ਤਾਂ ਉਹਦੇ ਉੱਤੇ ਸਰਬਸੰਮਤੀ ਨਹੀਂ ਬਣੀ ਤਾਂ ਆਪਾਂ ਉਹ ਛੱਡਤਾ. ਇਹ ਨਹੀਂ ਕਿ ਵੀ ਵੋਟਿੰਗ ਸਿਸਟਮ ਹੋ ਜਾਂਦਾ ਵੀ ਕਿ ਵੀ ਜੇ ਤੁਸੀਂ ਵੀ 7 ਬੰਦੇ ਹੋ ਤਾਂ ਵੀ 4 ਨੇ ਕਹਿਤਾ ਅਤੇ 3 ਦੂਜੇ ਪਾਸੇ ਹੋ ਗਏ, ਨਹੀਂ 4 ਵਾਲਿਆਂ ਦੀ ਗੱਲ ਮੰਨੀ ਜਾਊਗੀ. ਉਹ ਤਿੰਨਾਂ ਨੂੰ ਵੀ ਜੇ ਇੱਕ ਵੀ ਰਹਿ ਜੂਗਾ ਤਾਂ ਉਹਨੂੰ ਮਨਾਉਣਾ ਪਊਗਾ ਤੁਹਾਨੂੰ ਉਸ ਗੱਲ 'ਤੇ ਕਿ ਹਾਂ ਵੀ ਆਪਾਂ ਨੂੰ ਇਹਦੇ ਕੀ ਫਾਇਦਾ. ਠੀਕ ਆ, ਸੋ ਆਪਾਂ ਸਰਬਸੰਮਤੀ ਨਾਲ ਫੈਸਲਾ ਲੈਂਦੇ ਹਾਂ. ਅਗਸਤ ਦੇ ਵਿੱਚ ਆਪਾਂ ਉਹ ਸਟਰਕਚਰ ਵੀ ਮਤਲਬ ਇੱਕ ਪ੍ਰੈਸ ਕਾਨਫਰੰਸ ਰਾਹੀਂ ਜਾਂ ਪ੍ਰੈਸ ਨੋਟ ਰਾਹੀਂ ਦੱਸ ਦਾਂਗੇ. ਹੈ, ਜ਼ਿਲ੍ਹਿਆਂ ਦੇ ਪੱਧਰ 'ਤੇ ਵੀ ਉਹ ਆਜੂਗਾ, ਇੱਕ ਸੰਵਿਧਾਨ ਤਿਆਰ ਕੀਤਾ ਹੈਗਾ, ਉਹਦੇ ਵਿੱਚ ਹਲੇ ਕੁਛ 2-4 ਮੁੱਦੇ ਆ ਜਿਨ੍ਹਾਂ ਦੇ ਵਿੱਚ ਆਪਾਂ ਹਲੇ ਫਾਈਨਲ ਕਰਨੀ ਆ ਕੁਛ ਗੱਲਾਂ. ਜਦੋਂ ਉਹ ਫਾਈਨਲ ਹੋ ਜਾਂਦਾ ਤਾਂ ਆਪਾਂ ਲੋਕਾਂ ਅੱਗੇ, ਆਪਾਂ ਸੰਗਤ ਅੱਗੇ ਪੇਸ਼ ਕਰ ਦਾਂਗੇ, ਅਤੇ ਉਸ 'ਚ ਫੈਸਲੇ ਲੈਣ ਦੀ ਵਿਧੀ, ਉਹਦੇ 'ਚ ਤਰੀਕਾਕਾਰ ਸਾਰਾ ਕੁਛ ਦਿੱਤਾ.
ਜੀ, ਜਿਵੇਂ ਤੁਸੀਂ ਪੰਥ ਜਾਂ ਪੰਜਾਬ ਦੀ ਗੱਲ ਕਰ ਰਹੇ ਹੋ, ਜਦੋਂ ਕੋਈ ਧਿਰ ਪੰਥ ਦੀ ਗੱਲ ਕਰਦੀ ਹੈ ਅਤੇ ਨਾਲ ਪੰਜਾਬ ਦੀ ਗੱਲ ਕਰਦੀ ਹੈ, ਜਿਹੜੀਆਂ ਪੰਥਕ ਧਿਰਾਂ ਨੇ ਜਾਂ ਸਿੱਖ ਵੋਟ ਹੈ ਉਹਨਾਂ ਦੇ ਮੁੱਦੇ ਹੁੰਦੇ ਨੇ, ਉਹ ਵਿੱਚ ਗਿਣਾਏ ਜਾਂਦੇ ਨੇ ਵੀ ਅਸੀਂ ਇਹ ਕਰਾਂਗੇ ਪੰਥਕ ਮੁੱਦਿਆਂ ਦੇ ਲਈ ਇਹ ਕਰਾਂਗੇ। ਪਰ ਜਿਹੜੀਆਂ ਪੰਜਾਬ ਦੇ ਵਿੱਚ ਵਸਦੀਆਂ ਦੂਜੀਆਂ ਕੌਮਾਂ ਨੇ ਜਾਂ ਜਿਹੜੇ ਦੂਸਰੇ ਮਜ਼ਹਬਾਂ ਦੇ ਲੋਕ ਇੱਥੇ ਰਹਿੰਦੇ ਨੇ, ਉਹਨਾਂ ਦਾ ਜਿਹੜੇ ਮੁੱਦੇ ਨੇ ਉਹ ਫਿਰ ਕਿਵੇਂ ਵਿੱਚ ਸ਼ਾਮਿਲ ਕਰੋਗੇ? ਖਾਸ ਤੌਰ ਦੇ ਉੱਤੇ ਜੇਕਰ ਪੰਜਾਬ ਦੀ ਗੱਲ ਕਰਨੀ ਆ, ਬਾਕੀ ਸਭ ਦੇ ਭਲੇ ਦੀ ਗੱਲ ਕਰਨੀ ਆ, ਤਾਂ ਆਰਥਿਕਤਾ ਨੂੰ ਵਧਾਉਣ ਦੀ ਜਾਂ ਲੋਕਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੀ ਗੱਲ ਜ਼ਰੂਰ ਕਰਨੀ ਪੈਣੀ ਆ, ਉਹ ਤਾਂ ਹੀ ਲੋਕ ਤੁਹਾਡੇ ਨਾਲ ਆ ਕੇ ਜੁੜਨਗੇ। ਤਾਂ ਉਹ ਪੰਜਾਬ ਦੀ ਆਰਥਿਕਤਾ ਬਾਰੇ ਮਿਸਟਰ ਸਤਲੁਜ ਨੇ ਕੀ ਸੋਚਿਆ ਕਿ ਕਿਹੜੇ ਮੁੱਦੇ ਜਾਂ ਕਿਹੜੇ ਹੱਲਾਂ ਦੇ ਨਾਲ ਪੰਜਾਬ ਨੂੰ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਕੀਤਾ ਜਾ ਸਕਦਾ, ਕਰਜ਼ਾ ਲਾਇਆ ਜਾ ਸਕਦਾ?
ਦੇਖੋ, ਦੋ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ। ਪਹਿਲੀ ਗੱਲ ਤਾਂ ਇਹ ਆ ਕਿ ਵੀ ਕੇਂਦਰ ਤੋਂ ਕੀ ਆਪਣਾ ਹੱਕ ਬਣਦਾ ਅਤੇ ਆਪਾਂ ਕੀ ਲੈਣਾ, ਜਿਹਦੇ ਕਰਕੇ ਸਾਡੀ ਸਾਨੂੰ ਕੋਈ ਜੇ ਸਾਡੇ ਫੰਡਸ ਦੀ ਲੀਕੇਜ ਹੋ ਰਹੀ ਹੈ ਜਾਂ ਕਮੀਆਂ ਆ ਰਹੀਆਂ। ਦੂਜਾ ਸਾਡੇ ਵਾਸਤੇ ਮੁੱਖ ਹੋ ਜਾਂਦਾ ਕਿ ਅਸੀਂ ਇੰਟਰਨਲ ਪੋਲਿਸੀ ਕਿਵੇਂ ਚਲਾਉਣੀ ਹੈ, ਠੀਕ ਹੈ। ਅਤੇ ਤੀਜਾ ਹੋ ਜਾਂਦਾ ਕਿ ਜਿਹੜੇ ਸਾਡੇ ਵੀਰ ਹੈ, ਜਿਹੜੀਆਂ ਵੀ ਸਾਡੇ ਲੋਕ ਵਸੀਲਾ ਰਹਿਤ ਹੈਗੇ ਆ, ਠੀਕ ਹੈ ਨਾ, ਚਾਹੇ ਉਹ ਕਿਸੇ ਮਤਲਬ ਆਪਣਾ ਸੈਕਸ਼ਨ ਤੋਂ ਹੀ ਆਉਂਦੇ ਹੋਣ, ਪਰ ਜੇ ਉਹਨਾਂ ਕੋਲ ਵਸੀਲੇ ਹੈ ਨਹੀਂ ਗੇ, ਹੈ ਨਾ, ਜ਼ਮੀਨ ਬੇਜ਼ਮੀਨੇ ਆ ਜਾਂ ਕਹਿ ਲਓ ਕਿਸੇ ਤਰੀਕੇ ਦਾ ਵਸੀਲਾ ਹੈ ਨਹੀਂ, ਹੈ ਉਹ ਉਹਨਾਂ ਦੀ ਸਾਰ ਕੌਣ ਲਊਗਾ, ਠੀਕ ਹੈ। ਸੋ ਮੋਟੇ ਤੌਰ 'ਤੇ ਜਿਹੜਾ ਆਪਣਾ ਇਹ ਪ੍ਰੋਗਰਾਮ ਹੈ, ਇਹ ਤਿੰਨ ਚੀਜ਼ਾਂ ਕਲੀਅਰ ਗੱਲ ਕਰਦਾ। ਪਹਿਲੀ ਗੱਲ ਤਾਂ ਆਪਾਂ ਇਹ ਕਹਿੰਦੇ ਹਾਂ ਕਿ ਪੰਜਾਬ ਨੂੰ ਆਰਥਿਕਤਾ ਦੇ ਪੱਖੋਂ ਸਪੈਸ਼ਲ ਕੈਟਾਗਰੀ ਸਟੇਟਸ ਮਿਲਣਾ ਚਾਹੀਦਾ। ਗਾਡਗਿਲ ਫਾਰਮੂਲੇ ਦੇ ਵਿੱਚ ਕੁਛ ਸ਼ਰਤਾਂ ਰੱਖੀਆਂ ਸੀ, ਜਿਹਦੇ ਵਿੱਚ ਜਿਨ੍ਹਾਂ 'ਚੋਂ ਇੱਕ ਸ਼ਰਤ ਇਹ ਸੀਗੀ ਕਿ ਬਾਰਡਰ ਏਰੀਏ ਦੀ ਜਿਹੜਾ ਇਲਾਕਾ ਉਹਨੂੰ ਸਪੈਸ਼ਲ ਸਟੇਟਸ ਮਿਲਣਾ ਚਾਹੀਦਾ। ਸਪੈਸ਼ਲ ਕੈਟਾਗਰੀ ਸਟੇਟਸ ਜਦੋਂ ਮਿਲਦਾ ਇੱਕ ਸੂਬੇ ਨੂੰ, ਤਾਂ ਉਹਦੇ ਵਿੱਚ ਗ੍ਰਾਂਟਾਂ 'ਚ ਉਹਨੂੰ ਫਾਇਦਾ ਹੁੰਦਾ, 90% ਗ੍ਰਾਂਟ ਮਿਲਣ ਲੱਗ ਜਾਂਦੀ ਆ, ਗ੍ਰਾਂਟ ਇਸ ਸਾਲ ਤੋਂ ਅਗਲੇ ਸਾਲ 'ਚ ਪਾਈ ਜਾ ਸਕਦੀ ਆ, ਕਰਜ਼ਿਆਂ ਦੇ ਉੱਤੇ ਕੁਛ ਕਮੀਆਂ ਹੁੰਦੀਆਂ, ਹੋਰ ਬੜੇ ਟੈਕਸਿਸ ਦੀਆਂ ਛੋਟਾਂ ਹੁੰਦੀਆਂ, ਜਿਵੇਂ ਕਿ ਆ ਬੱਦੀ ਦੇ ਵਿੱਚ ਆਪਾਂ ਵੇਖਿਆ ਗਿਆ ਕਿ ਵੀ ਇੰਡਸਟਰੀ ਚਲੀ ਗਈ। ਸੋ ਆਪਾਂ ਹੱਕ ਬਣਦਾ ਪੰਜਾਬ ਦਾ ਵੀ ਕਿ ਗਾਡਕਿਲ ਫਾਰਮੇ 'ਚ ਸਪੈਸ਼ਲ ਕੈਟਾਗਰੀ ਸਟੇਟਸ ਦੇ ਵਿੱਚ ਪਾਇਆ ਜਾਵੇ। ਉਹਦੇ ਹੁਣ ਸਰਕਾਰ ਨੇ ਦੋ ਤਿੰਨ ਤਰੀਕੇ ਕੱਢੇ ਆ, ਕਈਆਂ ਨੂੰ ਸਪੈਸ਼ਲ ਕੈਟਾਗਰੀ ਸਟੇਟਸ ਜੇ ਨਾ ਕਰਦੇ ਆ ਤਾਂ ਉਹਦੀ ਐਵਜ਼ 'ਚ ਉਹਨਾਂ ਮੋਨਿਟਰੀ ਪੈਕੇਜ ਦੇ ਦਿੰਦੇ ਹੈਗੇ ਆ ਕਿ ਵੀ ਪੈਸਾ ਦੇ ਦਿੰਦੇ ਆ ਉਹਨਾਂ, ਤਾਂ ਉਹ ਵਰਕਆਊਟ ਕੀਤਾ ਜਾ ਸਕਦਾ। ਪਰ ਪਹਿਲੀ ਮੰਗ ਤਾਂ ਆਪਣੀ ਇਹ ਹੈਗੀ ਆ ਕਿ ਇਹ ਸਾਡਾ ਹੱਕ ਬਣਦਾ, ਅਤੇ ਉਹਦੇ ਨਾਲ ਪੰਜਾਬ ਦੇ ਕਰਜ਼ਿਆਂ ਉੱਤੇ ਬਹੁਤ ਵੱਡਾ, ਕਰਜ਼ੇ ਜਾਂ ਆਰਥਿਕ ਹਾਲਾਤਾਂ 'ਤੇ ਬਹੁਤ ਵੱਡਾ ਅਸਰ ਪਊਗਾ। ਦੂਜੀ ਵੱਡੀ ਗੱਲ ਆ ਕਿ ਸਾਡੇ ਜੀ ਕੁਛ ਜ਼ਰਖੇਜ਼ ਇਲਾਕੇ ਜਿਹੜੇ ਪੰਜਾਬੀ ਸੂਬੇ ਦੇ ਇਲਾਕੇ ਹੋਣੇ ਚਾਹੀਦੇ ਸੀ, ਪੰਜਾਬੀ ਸਪੀਕਿੰਗ ਇਲਾਕੇ ਆ ਉਹ, ਅਤੇ ਇਸੇ ਤਰ੍ਹਾਂ ਸਾਡੀ ਰਾਜਧਾਨੀ ਚੰਡੀਗੜ੍ਹ, ਜਿਹੜੀ ਕਿ ਰੈਵਨਿਊ ਸਰਪਲਸ ਆ, ਉਹਦੇ ਰੈਵਨਿਊ 'ਚ ਸਾਡਾ ਹਿੱਸਾ ਬਣਦਾ ਹੈ, ਉਹ ਚੀਜ਼ਾਂ ਜਿਹੜੀਆਂ ਐਂਟੀ ਡੇਟ ਜੀ ਪਿਛਾਂ ਤੋਂ ਸਾਨੂੰ ਮਿਲਣੀਆਂ ਚਾਹੀਦੀਆਂ, ਅਤੇ ਉਹਨੂੰ ਉਹ ਅਤੇ ਉਹ ਉਹਦਾ ਕੋਈ ਹੱਲ ਕੱਢਣਾ ਚਾਹੀਦਾ। ਇਹ ਤਾਂ ਹੈ ਜਿਹੜੇ ਜਿਨ੍ਹਾਂ ਵਾਸਤੇ ਮਿਸਲ ਸੰਘਰਸ਼ ਕਰੂਗੀ ਜਾਂ ਫੋਰਸ ਕਰੂਗੀ ਕਿ ਵੀ ਕੇਂਦਰ ਆਪਾਂ ਨਹੀਂ ਇਹ ਗੱਲਾਂ ਨੂੰ ਮੰਨੇ, ਠੀਕ ਹੈ। ਦੂਜੀ ਗੱਲ ਆ ਜਾਂਦੀ ਹੈ ਕਿ ਵੀ ਆਪਾਂ ਲੋਕਲ ਆਰਥਿਕਤਾ ਨੂੰ ਆਦਿ ਨੂੰ ਕਿਵੇਂ ਵਧਾਉਣਾ ਹੈ। ਇੱਥੇ ਲੋਕਲ ਜਿਹੜੀ ਆਰਥਿਕਤਾ ਵਧਾਉਣੀ ਆ, ਉਹਦੇ ਵਿੱਚ ਸਨਅਤ ਦਾ ਅਤੇ ਖੇਤੀਬਾੜੀ ਦਾ ਬਹੁਤ ਵੱਡਾ ਰੋਲ ਆ। ਖੇਤੀਬਾੜੀ ਦੇ ਵਿੱਚ ਜਿਹੜਾ ਹੈ ਇਸ ਟਾਈਮ ਜਿਹੜਾ ਆਪਣਾ ਕਿਸਾਨੀ ਆ, ਉਹ MSP ਤੱਕ ਸੀਮਤ ਹੋ ਕੇ ਰਹਿ ਗਈ ਆ। MSP ਮਿਲਣੀ ਚਾਹੀਦੀ ਹੈ, ਇਹ 'ਚ ਕੋਈ ਡਾਊਟ ਨਹੀਂ ਕਿ MSP ਨਹੀਂ ਮਿਲਣੀ ਚਾਹੀਦੀ, MSP ਮਿਲਣੀ ਚਾਹੀਦੀ ਆ, ਪਰ MSP ਉਹਦੀ ਓਨਲੀ ਆਪਸ਼ਨ ਨਹੀਂ ਹੋਣੀ ਚਾਹੀਦੀ, MSP ਇਕੱਲੀ ਆਪਸ਼ਨ ਨਹੀਂ ਹੋਣੀ ਚਾਹੀਦੀ, MSP ਉਹਦੀ ਲਾਸਟ ਆਪਸ਼ਨ ਹੋਣੀ ਚਾਹੀਦੀ ਹੈ। ਜਿਹੜੀ ਚੀਜ਼ ਮਿਨੀਮਮ ਸਪੋਰਟ ਪ੍ਰਾਈਸ ਆ, ਉਹਨੂੰ ਕਦੀ ਅਮੀਰੀ ਹੱਲ ਨਹੀਂ ਲਿਜਾ ਸਕਦੀ, ਹੈ ਨਾ, ਉਹਦੀ ਆਰਥਿਕ ਸੰਪੰਨਤਾ ਹੱਲ ਨਹੀਂ ਲਿਜਾ ਸਕਦੀ। ਅਤੇ ਜੇ ਆਪਾਂ ਉੱਧਰ ਲਿਜਾਣਾ ਤਾਂ ਜਿਵੇਂ ਅੱਜ ਵੇਰਕਾ ਦੀ ਹਾਲਤ ਵੇਖੋ ਕੀ ਆ, ਠੀਕ ਆ, ਅੱਜ ਤੁਹਾਡੇ ਮਾਰਕਫੈੱਡ ਵਰਗੇ ਅਦਾਰਿਆਂ ਦੀ ਹਾਲਤ ਵੇਖੋ ਕੀ ਆ, ਪੰਜਾਬ ਐਗਰੋ ਦੀ ਹਾਲਤ ਵੇਖੋ ਕੀ ਆ, ਇਹ ਸਾਰੇ ਅਦਾਰਿਆਂ ਨੂੰ ਜਦੋਂ ਤੁਸੀਂ ਸੁਰਜੀਤ ਕਰ ਦੋਗੇ, ਦੁਬਾਰਾ ਇਹਨੂੰ ਚਾਲੂ ਕਰੋਗੇ, ਠੀਕ ਆ, ਸਪੈਸ਼ਲ ਫੋਕਸ ਕਰਕੇ, ਤਾਂ ਤੁਹਾਡੀ ਐਗਰੀਕਲਚਰ ਨੇ ਰਿਵਾਈਵ ਹੋ ਹੀ ਜਾਣਾ ਹੈ। ਮਿਲਕ ਪ੍ਰੋਡਕਸ਼ਨ ਦੀ ਜਿਹੜੀ ਡਿਮਾਂਡ ਆ, ਉਹ 10% ਪਰ ਐਨ ਸਾਲ ਐਨਮ ਵੱਧ ਰਹੀ ਹੈ, ਮਤਲਬ ਦੀ ਗਰੋਥ ਰੇਟ ਆ। ਹੁਣ ਮਿਲਕ ਪ੍ਰੋਡਕਸ਼ਨ ਜਿਹੜੀ ਆ ਪੰਜਾਬ ਦੇ ਵਿੱਚ ਬਹੁਤ ਚੰਗੇ ਪੱਧਰ 'ਤੇ ਹੋ ਸਕਦੀ ਹੈ, ਹੈ ਉਹਨੂੰ ਪ੍ਰੋਸੈਸ ਕਰਕੇ ਜੇ ਬਾਹਰ ਭੇਜੋਗੇ ਤਾਂ ਨੈਚੁਰਲੀ ਤੁਸੀਂ ਤਰੱਕੀ ਕਰੋਗੇ, ਖੇਤੀਬਾੜੀ ਨਾਲੋਂ ਇੱਕ ਸਟੇਜ ਅੱਗੇ ਜਾਓਗੇ, ਤਾਂ ਉਹਦੇ ਵਿੱਚ ਹਲੇ ਬਹੁਤ ਸਕੋਪ ਪਿਆ ਐਗਰੀਕਲਚਰ ਦੇ ਵਿੱਚ, ਜਿਹੜੇ ਕਿ ਪੰਜਾਬ ਦੇ ਵਿੱਚ ਸੌਖੇ ਤੌਰ 'ਤੇ ਹੋ ਸਕਦਾ, ਕਿਉਂਕਿ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਬਹੁਤ ਅਗਾਂਹ ਵਧੂ ਕਿਸਾਨ ਆ, ਉਹ ਬੜੀ ਜਲਦੀ ਅਡੈਪਟ ਕਰ ਲੈਂਦਾ ਨਵੀਆਂ ਚੀਜ਼ਾਂ ਨੂੰ। ਹਾਂ, ਤੁਸੀਂ ਉਹਦੇ 'ਚ ਓਪਰਚੁਨਿਟੀ ਵਿਖਾਉਣੀ ਜ਼ਰੂਰੀ ਆ, ਉਹਨੂੰ ਸੇਫਗਾਰਡ ਦੇਣੇ ਜ਼ਰੂਰੀ ਆ। ਉਹ ਕਿਸ਼ਤਾਂ 'ਚ ਵੀ ਹੋ ਸਕਦੇ ਆ ਕਿ ਇੰਨੇ ਕੁ ਇਲਾਕੇ ਨੂੰ ਪਹਿਲਾਂ ਕਰ ਲਿਆ, ਫਿਰ ਦੂਜੇ ਨੂੰ ਕਰ ਲਿਆ, ਫਿਰ ਤੀਜੇ ਨੂੰ ਕਰ ਲਿਆ, ਜ਼ਰੂਰੀ ਨਹੀਂ ਕਿ ਸਾਰੇ ਦਾ ਫਾਹਾ ਲੈਣਾ ਆਪਾਂ, ਪਰ 5 ਸਾਲਾਂ ਦੇ ਪ੍ਰੋਗਰਾਮ 'ਚ ਆਪਾਂ ਕਾਫੀ ਕੁਛ ਕਰ ਸਕਦੇ ਹਾਂ। ਦੂਜਾ ਪੱਖ ਆ ਜਾਂਦਾ ਸਨਅਤ ਦਾ, ਜਿਹਦੇ ਵਿੱਚ ਵੱਡੀ ਛਾਲ ਵੱਜ ਸਕਦੀ ਹੈ। ਸਨਅਤ ਦੇ ਵਿੱਚ ਅੱਜ ਸਾਡੀ ਹਾਲਤ ਇਹ ਆ ਕਿ ਪੰਜਾਬ ਨੂੰ ਉਹ ਸਨਅਤ ਮਿਲਦੀ ਹੈ ਜਿਹੜੀ ਪ੍ਰਦੂਸ਼ਣ ਵਾਲੀ ਹੁੰਦੀ ਆ, ਉਹ ਇਸ ਕਰਕੇ ਕਿਉਂਕਿ ਸਾਡੇ ਕੋਲ ਇਨਫਰਾਸਟ੍ਰਕਚਰ ਨਹੀਂ, ਅਸੀਂ ਲਾਸਟ ਚੋਇਸ ਹਾਂ, ਠੀਕ ਹੈ, ਜਿਹੜਾ ਕਿਤੇ ਨਹੀਂ ਲੱਗਦੀ ਉਹ ਆ ਕੇ ਪੰਜਾਬ ਦੇ ਵਿੱਚ ਡੇਰਾ ਜਮਾ ਲੈਂਦਾ। ਹੁਣ ਉਹਦੇ ਵਿੱਚ ਇਹ ਹੈ ਕਿ ਕੁਛ ਸਨਅਤਾਂ ਤਾਂ ਆਪਣੀਆਂ ਰਵਾਇਤੀ ਸਨਅਤਾਂ ਹੈ, ਜਿਵੇਂ ਸਪੋਰਟਸ ਗੁੱਡ ਦੀ ਇੰਡਸਟਰੀ ਹੈ ਜਲੰਧਰ ਦੀ, ਹੈ ਜਿਵੇਂ ਹੈਂਡ ਟੂਲ ਦੀ ਇੰਡਸਟਰੀ ਹੈ ਜਲੰਧਰ ਦੀ, ਸਾਈਕਲ ਇੰਡਸਟਰੀ ਹੈ ਲੁਧਿਆਣੇ ਦੀ, ਆਟੋ ਇੰਡਸਟਰੀ ਹੈ ਲੁਧਿਆਣੇ ਦੀ, ਸਵਿੰਗ ਮਸ਼ੀਨ ਦੀ ਇੰਡਸਟਰੀ ਹੈ ਲੁਧਿਆਣੇ ਦੀ, ਇਹ ਚੀਜ਼ਾਂ ਉਹ ਹੈਗੀਆਂ, ਜਾਂ ਹੋਜ਼ਰੀ ਦੀ ਇੰਡਸਟਰੀ ਸੀ ਅੰਮ੍ਰਿਤਸਰ ਦੀ, ਇਹ ਉਹ ਇੰਡਸਟਰੀਆਂ ਹੈ ਜਾਂ ਉਹ ਸਨਅਤਾਂ ਹੈ ਜਿਹੜੀਆਂ ਸਦੀਆਂ ਤੋਂ ਇੱਥੇ ਚੱਲਦੀਆਂ ਸੀ, ਪਰ ਅੱਜ ਉਹਨਾਂ 'ਤੇ ਫੋਕਸ ਨਹੀਂ ਹੋਇਆ, ਨਵੀਆਂ ਹੋਰਾਂ 'ਤੇ ਆਪਾਂ ਫੋਕਸ ਕਰਨ ਲੱਗ ਗਏ ਅਤੇ ਇਹ ਪਛੜ ਗਈਆਂ। ਠੀਕ ਹੈ, ਪਹਿਲਾਂ ਤਾਂ ਇਹਨਾਂ ਨੂੰ ਬਰਾਬਰਤਾ 'ਤੇ ਲਿਆਓ। ਤੁਸੀਂ ਹੁਣ ਹੈਰਾਨ ਹੋਵੋਗੇ ਕਿ ਕਸ਼ਮੀਰ ਤੋਂ ਬੈਟ ਐਕਸਪੋਰਟ ਹੋ ਰਹੇ ਆ, ਹਾਲਾਂਕਿ ਹੁਣੇ ਜਲੰਧਰ ਤੋਂ ਚਾਹੀਦੇ ਸੀ। ਠੀਕ ਹੈ ਨਾ, ਸੋ ਇਹ ਇੱਕ ਆਪਣੇ ਵਾਸਤੇ ਜ਼ਰੂਰੀ ਆ। ਦੂਜੀ ਚੀਜ਼ ਜਿਹੜੀ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਅਤੇ ਜਿਹੜੀ ਸਾਡੇ ਪ੍ਰਵਾਸ ਨੂੰ ਵੀ ਰੋਕ ਸਕਦੀ ਹੈ, ਜਿਹੜਾ ਬੱਚੇ ਸਾਡੇ ਬਾਹਰ ਜਾ ਰਹੇ ਆ, ਉਹ ਆ ਕਿ ਐਸੀਆਂ ਸਕਿੱਲਸ ਆਪਣੇ ਬੱਚਿਆਂ ਨੂੰ ਦਿੱਤੀਆਂ ਜਾਣ, ਉਹ ਸਕਿੱਲ 'ਚ ਉਹਨੂੰ ਟ੍ਰੇਨਡ ਕੀਤਾ ਜਾਵੇ ਜਿਹੜਾ ਕਿ ਉਹ ਅੱਗੇ ਜਾ ਕੇ ਉਹ ਐਕਸਪੋਰਟ ਕਰ ਸਕਦਾ ਹੋਵੇ, ਵਰਲਡ ਦੇ ਵਿੱਚ ਉਹਦੀ ਸਕਿੱਲ ਦੀ ਡਿਮਾਂਡ ਹੋਵੇ, ਉਹ ਇੱਥੇ ਔਨਲਾਈਨ ਕੰਮ ਕਰ ਸਕਦੇ। ਫੋਰ ਐਗਜ਼ਾਮਪਲ, ਜਿਵੇਂ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ, ਵੀਡੀਓ ਐਡੀਟਿੰਗ ਆ ਨਾ, ਬਹੁਤ ਛੋਟੀ ਜਿਹੀ ਗੱਲ ਆ। ਠੀਕ ਹੈ, ਹੁਣ ਵੀਡੀਓ ਐਡੀਟਿੰਗ ਦੇ ਜੇ ਕੋਨਸੈਪਟ ਨੂੰ ਸਮਝਾਇਆ ਹੋਵੇ, ਟੂਲ ਸਮਝਾਏ ਹੋਣ, ਤਾਂ ਘੱਟੋ ਘੱਟ ਹੋਰ ਕੁਛ ਨਹੀਂ, ਤੁਸੀਂ ਪੰਜਾਬ ਦੇ 5 ਤੋਂ 10 ਹਜ਼ਾਰ ਨੌਜਵਾਨ ਜਿਹੜੇ ਆ, ਉਹਨਾਂ ਨੂੰ ਚੰਗੇ ਵੀਡੀਓ ਐਡੀਟਰ ਬਣਾ ਕੇ ਵਰਲਡ ਓਵਰ ਸਰਵਿਸਿਜ਼ ਦੇ ਸਕਦੇ। ਬੜੇ ਲੋਕਾਂ ਨੂੰ ਲੋੜ ਆ ਉਹਦੀ। ਠੀਕ ਹੈ ਨਾ, ਜਿਹੜੇ ਵੀ ਕੋਈ ਯੂਟਿਊਬਰਸ ਆ ਜਾਂ ਹੋਰ ਆ ਜਾਂ ਵੱਡੀਆਂ ਕੰਪਨੀਆਂ, ਉਹਨਾਂ ਨੂੰ ਲੋੜ ਆ, ਉਹ ਇੱਥੋਂ ਸਰਵਿਸ ਦਿੱਤੀ ਜਾ ਸਕਦੀ। ਉਹ ਚਾਹੇ ਬਾਗੇ ਪੁਰਾਣੇ ਬੱਚਾ ਬੈਠਾ ਕਿਸੇ ਪਿੰਡ 'ਚ, ਉਹ ਦੇ ਸਕਦਾ ਅਤੇ ਉਹ ਡੋਲਰਸ 'ਚ ਕਮਾ ਸਕਦਾ। ਅੱਜ ਕੱਲ੍ਹ ਐਨੀਮੀ ਦੀ ਇੱਕ ਐਨੀਮੇਸ਼ਨ ਤੋਂ ਅਗਲੇ ਐਨੀਮੀ ਦਾ ਇੱਕ ਕੌਨਸ ਆਇਆ। ਠੀਕ ਆ, ਉਹ ਬੜੇ ਲੋਕ ਟ੍ਰੇਨਿੰਗ ਲੈ ਰਹੇ ਆ। ਇਹ ਜਿਹੜੇ ਸਕਿੱਲ ਸੈਟਸ ਆ ਜਿਹੜੇ ਕਿ ਐਕਸਪੋਰਟ ਕੀਤੀ ਜਾ ਸਕਦੀ ਹੈ, ਜਿਹਦੇ 'ਚ ਡੋਲਰ ਅਰਨਿੰਗਸ ਆ ਸਕਦੀਆਂ ਤੁਹਾਡੀਆਂ, ਹੈ ਨਾ, ਪਿੰਡ 'ਚ ਆਪਦੇ ਬੈਠੇ ਹੀ, ਜਿਹਦੇ ਬਹੁਤ ਛੋਟਾ ਇਨਫਰਾਸਟ੍ਰਕਚਰ ਚਾਹੀਦਾ, ਸਿਰਫ ਕ੍ਰੀਏਟਿਵ ਮਾਇੰਡ ਚਾਹੀਦਾ ਅਤੇ ਆਪਣੇ ਬੱਚਿਆਂ ਕੋਲ ਉਹ ਹੈ ਇਸ ਟਾਈਮ, ਅਤੇ ਆਪਾਂ ਉਹ ਚੀਜ਼ 'ਚ ਉਹਨਾਂ ਨੂੰ ਟ੍ਰੇਨਡ ਕਰਕੇ ਇਹ ਚੀਜ਼ 'ਚ ਉਹਨਾਂ ਨੂੰ ਡਿਵੈਲਪ ਕਰਕੇ ਭੇਜ ਸਕਦੇ। ਉਹਦੇ ਇਲਾਵਾ ਆ ਮੋਹਾਲੀ 'ਚ ਵੇਖ ਲਓ, ਕੱਲ੍ਹ ਨੂੰ ਇੱਥੇ ਕੇਂਦਰ ਨੇ ਇੱਥੇ ਚਿੱਪ ਇੰਡਸਟਰੀ ਦਾ ਬਹੁਤ ਵੱਡਾ ਬੂਸਟ ਦੇ ਹੈਗਾ, ਉਹਨੇ ਪਤਾ ਨਹੀਂ ਕਿੰਨੇ ਬਿਲੀਅਨ ਡੋਲਰ ਦੀ ਇੱਥੇ ਦੇ ਰਹੇ ਆ ਕਿ ਵੀ ਮੈਨੂਫੈਕਚਰਿੰਗ ਆਉਣੀ ਆ, AI ਦਾ ਇੱਥੇ ਬਹੁਤ ਕੰਮ ਹੋ ਗਿਆ। ਤਾਂ ਇਹ ਇਸ ਬਹਾ ਦੇ ਵਿੱਚ ਆਪਾਂ ਨੂੰ ਆਪਦੀ ਟ੍ਰੇਨਿੰਗ, ਸਾਈਬਰ ਸਿਕਿਉਰਿਟੀ 'ਚ ਟ੍ਰੇਨਿੰਗ ਦੇਣ ਦੀ ਲੋੜ ਆ ਆਪਦੇ ਬੱਚਿਆਂ ਨੂੰ, ਤਾਂ ਕਿ ਇਹ ਜਿਹੜੀਆਂ ਜੋਬਸ ਆ ਇਹ ਕੈਪਚਰ ਹੋ ਜਾਣ। ਅਤੇ ਇਹ ਕੋਈ ਇੰਨੀ ਗੱਲ ਨਹੀਂ ਗੀ ਕਿ ਵੀ ਇਹ ਹੋ ਨਹੀਂ ਸਕਦਾ, ਇਹ ਤਾਂ ਸਿਰਫ ਸਰਕਾਰਾਂ ਨੂੰ ਇੱਕ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਜਿਹੜੇ ਆਲਰੇਡੀ ਫੰਡਡ ਹੋ ਰਹੇ ਆ ਪਿੱਛੋਂ, ਉਹ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਪੰਜਾਬ ਦੇ ਹਿਸਾਬ ਨਾਲ ਸ਼ੇਪ ਦੇਣੀ ਹੈ ਤੁਸੀਂ ਉਹਨੂੰ। ਠੀਕ ਹੈ ਨਾ, ਤੁਸੀਂ ਨੋਰਮਲ ਪਲੰਬਰ ਅਤੇ ਇਲੈਕਟ੍ਰੀਸ਼ੀਅਨ ਬਣਾਉਣ ਦੀ ਬਜਾਏ ਤੁਸੀਂ ਬੱਚਿਆਂ ਨੂੰ ਹਾਈ ਐਂਡ ਜੋਬਸ 'ਚ ਲੈ ਕੇ ਆਉਣਾ, ਤਾਂ ਕਿ ਉਹ ਵੱਧ ਵੈਲਿਊ ਵਾਲੀਆਂ ਚੀਜ਼ਾਂ ਕਮਾ ਸਕਣ, ਕਿ ਦਿਮਾਗ ਨਹੀਂ ਕਮਾ ਕੇ ਦੇਣਾ ਨਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹਨੇ ਤੁਹਾਡੀ ਆਰਥਿਕਤਾ ਨੂੰ ਨੈਚੁਰਲੀ ਚੱਕੂਗਾ। ਜਿੱਥੇ ਵੀ ਆਰਥਿਕਤਾ ਚੰਗੀ ਹੋਈ ਆ, ਜਿੱਥੇ ਲੀਪਸ ਐਂਡ ਬਾਊਂਡਸ ਨਾਲ ਵਧੀ ਆ, ਹੈ ਨਾ, ਬਹੁਤ ਜ਼ਿਆਦਾ ਤੇਜ਼ੀ ਨਾਲ ਵਧੀ, ਜਿਵੇਂ ਚਾਈਨਾ ਨੇ ਵਧੀ ਜਾਂ ਏਸ਼ੀਅਨ ਟਾਈਗਰਸ ਨੇ ਵਧਾਈ ਆ, ਉਹ ਹਮੇਸ਼ਾ ਐਕਸਪੋਰਟ ਦੇ ਸਿਰ 'ਤੇ ਵਧੀ ਆ। ਤਾਂ ਸਾਡੇ ਕੋਲ ਐਕਸਪੋਰਟ ਕਰਨ ਨੂੰ ਕੀ ਆ, ਹੈਂ, ਅੱਜ ਆਪਾਂ ਚੌਲ ਹੀ ਐਕਸਪੋਰਟ ਕਰ ਰਹੇ ਹਾਂ, ਜਿਹੜਾ ਪਾਣੀ ਜ਼ਿਆਦਾ ਲੈ ਜਾਂਦਾ ਉਹ ਵੀ ਬਿਹਾਰ 'ਚ ਜਾਂਦਾ ਆਪਣਾ, ਹੈ, ਜੇ ਆਪਾਂ ਫੂਡ ਪ੍ਰੋਸੈਸਡ ਫੂਡ ਇੱਕ ਆ, ਆਪਣੇ ਜਿਹੜੀਆਂ ਰਵਾਇਤੀ ਇੰਡਸਟਰੀਆਂ ਜਿਹੜੀਆਂ ਪਹਿਲਾਂ ਐਕਸਪੋਰਟ ਹੁੰਦੀਆਂ ਸੀ, ਉਹਨੂੰ ਦੁਬਾਰਾ ਆਪਾਂ ਪੁਸ਼ ਕਰੀਏ, ਉਹ ਆ, ਇੱਕ ਇੱਕ ਇੰਡਸਟਰੀ ਨੂੰ ਗਵਰਨਮੈਂਟ ਨੂੰ ਫੜਨਾ ਪਊਗਾ, ਉਹਨੂੰ ਇਹ 'ਚ ਇੱਕ ਦੋ ਕਿਲਰ ਪ੍ਰੋਡਕਟਸ ਬਣਾ ਕੇ ਉਹਨੂੰ ਪੁਸ਼ ਕਰਨਾ ਪਊਗਾ। ਇਹਦੇ ਇਗਜ਼ਾਮਪਲਸ ਆ, ਜਪਾਨ ਦੀ ਮਿਤੀ ਨੇ ਕੀਤਾ ਜਾਂ ਹੋਰ ਸੈਂਟਰਲਾਈਜ਼ ਬੋਡੀ ਨੇ ਕੀਤਾ। ਅਤੇ ਤੀਜਾ ਹੈ ਕਿ ਆਪਣਾ ਜਿਹੜਾ ਨੌਜਵਾਨ ਬਾਹਰ ਜਾਣ ਦੀ ਸੋਚਦਾ, ਉਹਦੀ ਇੱਥੇ ਹੀ ਆਮਦਨ ਕੋਈ ਐਸੀ ਸਕਿੱਲ ਦਿੱਤੀ ਜਾਵੇ ਜਿਹੜੀ ਉਹ ਵਰਲਡ ਓਵਰ ਨੂੰ ਤੁਸੀਂ ਦੇ ਸਕੋ। ਤਾਂ ਇਹ ਕੁਛ ਆਈਡੀਆਜ਼ ਆ ਜਿਹਦੇ ਨਾਲ ਐਕਸਪੋਰਟ ਆਰਥਿਕਤਾ ਬਿਹਤਰ ਹੋ ਸਕਦਾ।
ਪੰਜਾਬ ਦੇ ਵਿੱਚ ਪ੍ਰਵਾਸ ਦੀ ਸਮੱਸਿਆ ਬਹੁਤ ਵੱਡੀ ਹੈ, ਉਹਦੇ ਨਾਲ ਨਾਲ ਪੰਜਾਬ 'ਚ ਇੱਕ ਹੋਰ ਸਮੱਸਿਆ ਖੜੀ ਹੋ ਰਹੀ ਹੈ, ਆਵਾਜ਼ ਦੀ। ਸਾਡੇ ਪੰਜਾਬੀ ਜਿੰਨੇ ਬਾਹਰ ਜਾ ਰਹੇ ਨੇ, ਉੱਨੀ ਜਾਂ ਉਹ ਤੋਂ ਵੱਧ ਗਿਣਤੀ ਦੇ ਵਿੱਚ ਪੰਜਾਬ ਦੇ ਹੋਰ ਰਾਜਾਂ ਤੋਂ ਕਾਮੇ ਇੱਥੇ ਆ ਰਹੇ ਨੇ। ਖਾਸ ਤੌਰ ਦੇ ਉੱਤੇ ਉਹ ਜਿਹੜੇ ਕਾਮੇ ਨੇ, ਇੱਕ ਤਾਂ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਹੁੰਦੇ ਸੀ, ਹੁਣ ਉਹ ਖੁਦ ਮੁਖਤਿਆਰ ਹੋ ਰਹੇ ਨੇ। ਮੇਰਾ ਭਾਵ ਹੈ ਵੀ ਉਹ ਆਪਣੀਆਂ ਰੇਹੜੀਆਂ ਲਾ ਰਹੇ ਨੇ, ਛੋਟੇ ਮੋਟੇ ਕੰਮ ਕਰਕੇ ਵੱਡੀਆਂ ਆਮਦਨਾਂ ਨੇ ਜਿਹੜੀਆਂ ਉਹ ਕਮਾ ਰਹੇ ਨੇ, ਅਤੇ ਜ਼ਿਆਦਾ ਪੈਸਾ ਜਿਹੜਾ ਉਹ ਉਹਨਾਂ ਰਾਜਾਂ ਜਾ ਰਿਹਾ, ਪੰਜਾਬ ਜਿਹੜਾ ਪੈਸਾ। ਤਾਂ ਇਹਨਾਂ ਸਮੱਸਿਆਵਾਂ ਦਾ ਹੱਲ ਤੁਸੀਂ ਕੀ ਦੇਖਦੇ ਹੋ?
ਦੇਖੋ, ਜਿਹੜਾ ਤਾਂ ਇੱਕ ਤਾਂ ਉਹ ਕੰਮ ਆ ਰਿਹਾ ਜਿਹੜਾ ਤੁਹਾਡੇ ਪੰਜਾਬ ਦੇ ਖੇਤਾਂ 'ਚ ਕੰਮ ਕਰਦਾ, ਦੂਜਾ ਉਹ ਕੰਮ ਆ ਰਿਹਾ ਜਿਹੜਾ ਇੰਡਸਟਰੀਅਲ ਔਰਗਨ ਸੈਟਅਪਸ 'ਚ ਕੰਮ ਕਰਦਾ, ਮਤਲਬ ਸਨਅਤ ਦੇ ਵਿੱਚ ਕੰਮ ਕਰਦਾ, ਅਤੇ ਤੀਜਾ ਉਹ ਕੰਮ ਆ ਰਿਹਾ ਜਿਹੜਾ ਕੰਸਟਰਕਸ਼ਨ ਵਾਸਤੇ ਆ ਰਿਹਾ। ਠੀਕ ਹੈ, ਜਿਹੜਾ ਤਾਂ ਕੰਮ ਆ ਤੁਹਾਡੇ ਖੇਤਾਂ ਵਿੱਚ ਕੰਮ ਕਰਨ ਵਾਲਾ, ਉਹ ਤਕਰੀਬਨ ਰੁਕ ਚੁੱਕਿਆ ਹੈ। ਉਹ ਇੱਕ ਵਾਰੀ ਸਰਜ ਆਉਂਦਾ ਜਦੋਂ ਝੋਨਾ ਲੱਗਣਾ ਹੁੰਦਾ, ਉਦੋਂ ਫਿਰ ਉਹ ਵਾਪਸ ਚਲਾ ਜਾਂਦਾ। ਠੀਕ ਹੈ, ਉਹ ਉਹਦਾ ਮਸ਼ੀ ਜਿਹੜਾ ਖੇਤੀਬਾੜੀ ਆ ਉਹਦੇ ਵਿੱਚ ਕੀ ਹੋਇਆ ਪੰਜਾਬ ਦੇ ਵਿੱਚ, ਉਹਦੇ 'ਚ ਮਸ਼ੀਨੀਕਰਨ ਬਹੁਤ ਤੇਜ਼ੀ ਨਾਲ ਕੀਤਾ ਲੋਕਾਂ ਨੇ, ਜਿਹੜੀ ਕਮਾਈ ਕੀਤੀ ਆ ਉਹਦੇ 'ਚ ਮਸ਼ੀਨੀਕਰਨ ਕੀਤਾ। ਆਮ ਤੌਰ 'ਤੇ ਸਗੋਂ ਮਿਹਣਾ ਹੀ ਵੱਜਦਾ ਜ਼ਿਮੀਂਦਾਰ ਨੂੰ ਕਿ ਵੀ ਤੁਸੀਂ ਤਾਂ ਟਰੈਕਟਰ ਲੋੜ ਤੋਂ ਵੱਡੇ ਲੈ ਲਏ, ਤਾਂ ਉਹਨਾਂ ਨੇ ਮਸ਼ੀਨੀਕਰਨ ਬਹੁਤ ਤੇਜ਼ ਕੀਤਾ। ਤਾਂ ਉੱਥੇ ਜਿਹੜੀ ਵੈਲਿਊ ਐਡੀਸ਼ਨ ਹੈਗੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਕਾਮਾ ਇੱਕ ਕਿੰਨਾ ਕਮਾ ਕੇ ਦਿੱਤਾ, ਪ੍ਰੋਡਕਟਿਵਿਟੀ ਬਹੁਤ ਹਾਈ ਆ ਪੰਜਾਬ ਦੀ, ਪਰ ਜਿਹੜੀ ਇੰਡਸਟਰੀ ਆ, ਜਿਹੜੀ ਤੁਹਾਡੀ ਸਨਅਤ ਆ, ਇਹਦੇ ਵਿੱਚ ਜਿਹੜੇ ਪੰਜਾਬ ਦੇ ਸਨਅਤਕਾਰ ਹੈਗੇ ਆ, ਉਹਨਾਂ ਨੇ ਆਪਦੀ ਇੰਡਸਟਰੀ ਨੂੰ ਉਸ ਰੇਟ 'ਤੇ ਡਿਵੈਲਪ ਨਹੀਂ ਕੀਤਾ, ਉਹਨੂੰ ਮਾਡਰਨਾਈਜ਼ ਨਹੀਂ ਕੀਤਾ, ਉਹਨਾਂ ਦਾ ਮਸ਼ੀਨੀਕਰਨ ਨਹੀਂ ਕੀਤਾ, ਜਿਹਦੇ ਕਰਕੇ ਉਹ ਬਾਹਰ ਵਾਲੀ ਲੋਅ ਕੋਸਟ ਲੇਬਰ 'ਤੇ ਡਿਪੈਂਡੈਂਟ ਆ, ਜਿਹਦੇ ਕਰਕੇ ਲੇਬਰ ਆ ਜਾਂਦੀ ਹੈ ਇੱਥੇ। ਠੀਕ ਆ, ਤਾਂ ਇਹ ਆਪਾਂ ਨੂੰ ਜਿਹਦੀ, ਤਾਂ ਹੀ ਇੱਕ ਇਹਦਾ ਇਹ ਵੀ ਕਾਰਨ ਆ ਕਿ ਲੋਅ ਕੁਆਲਿਟੀ ਪ੍ਰੋਡਕਟ ਪ੍ਰੋਡਿਊਸ ਕਰਦੇ ਆ ਜਿਹੜਾ ਕਿ ਐਕਸਪੋਰਟ ਨਹੀਂ ਹੋ ਰਿਹਾ, ਸੋ ਇੱਕ ਸਾਈਕਲ 'ਚ ਫਸੇ ਹੋਏ ਹੋ। ਠੀਕ ਆ, ਉਹ ਕਿਉਂ ਨਹੀਂ ਕੀਤਾ, ਕਿਵੇਂ ਨਹੀਂ ਕੀਤਾ, ਉਹਦੇ ਬੜੇ ਕਾਰਨ ਹੈਗੇ ਆ ਜਿਹੜੇ ਕਿ ਗਵਰਨਮੈਂਟ ਨੂੰ ਅਸ਼ਿਓਰ ਕਰਨੇ ਪੈਣੇ ਆ ਅਤੇ ਲਾਉਣੇ ਪੈਣੇ ਆ। ਪਰ ਜੇ ਉਹ ਮਸ਼ੀਨੀਕਰਨ ਸਹੀ ਢੰਗ ਨਾਲ ਹੋ ਜਾਵੇ ਤਾਂ ਤੁਹਾਡੇ ਜਿਹੜੇ ਇਹ ਕਾਮੇ ਆਏ ਹੋਏ ਆ ਇਹ ਵਾਪਸ ਚਲੇ ਜਾਣਗੇ। ਤੀਜਾ ਕੰਮ ਹੈ ਜਿਹੜਾ ਕੰਸਟਰਕਸ਼ਨ ਵਰਕਰ ਆਉਂਦਾ, ਕੰਸਟਰਕਸ਼ਨ ਵਰਕਰ ਇੱਕ ਤਰ੍ਹਾਂ ਤੁਹਾਡੇ ਵਾਸਤੇ ਫਾਇਦਾ ਹੀ ਹੁੰਦਾ ਕਿਉਂਕਿ ਉਹ ਬਹੁਤ ਸਸਤਾ ਆਇਆ ਹੁੰਦਾ, ਉਹ ਤੁਹਾਨੂੰ ਜ਼ਿਆਦਾ ਵੈਲਿਊ ਦੇ ਕੇ ਸਸਤਾ ਕੰਮ ਕਰਕੇ ਚਲਾ ਜਾਂਦਾ ਬਾਹਰ, ਕਿਉਂਕਿ ਕੰਸਟਰਕਸ਼ਨ ਹਮੇਸ਼ਾ ਤਾਂ ਚੱਲਣੀ ਨਹੀਂ ਨਾ। ਇੱਕ ਵਾਰੀ ਜਦੋਂ ਬਹੁਤ ਵੱਡੀ ਕੰਸਟਰਕਸ਼ਨ ਦਾ ਲੈਵਲ ਹੋ ਗਿਆ, ਜਿਵੇਂ ਮੋਹਾਲੀ ਵਰਗੇ ਟਾਊਨ ਕੰਸਟਰਕਟ ਹੋ ਗਏ, ਤਾਂ ਅਡੀਸ਼ਨਲ ਕੰਸਟਰਕਸ਼ਨ ਤਾਂ ਬਹੁਤ ਘੱਟ ਹੁੰਦੀ ਆ। ਠੀਕ ਆ, ਸੋ ਉਹ ਇੱਕ ਟੈਂਪਰੇਰੀ ਸਪਾਈਕ ਹੁੰਦੀ ਆ, ਟੈਂਪਰੇਰੀ ਤੇਜ਼ੀ ਆਈ ਹੁੰਦੀ ਆ, ਇਹ ਛੱਡਦੀ ਹੈ। ਹੁਣ ਆਇਆ ਜਿਹੜੀ ਗੱਲ ਤੁਸੀਂ ਕੀਤੀ ਆ, ਜਦੋਂ ਉਹ ਵਪਾਰ 'ਚ ਆ ਜਾਂਦੇ ਆ, ਜਿਹਨੂੰ ਆਪਾਂ ਮਾਈਕਰੋ ਫਾਈਨੈਂਸ ਕਹਿੰਦੇ ਹਾਂ। ਠੀਕ ਹੈ, ਜਦੋਂ ਮਾਈਕਰੋ ਫਾਈਨੈਂਸ 'ਚ ਕੋਈ ਆਉਂਦਾ ਤਾਂ ਉਹ ਇੱਥੋਂ ਜਾਂ ਤਾਂ ਪੈਸਾ ਬਾਹਰ ਲਿਜਾਂਦਾ ਜਾਂ ਇੱਥੇ ਤੁਹਾਡੇ ਕਿਸੇ ਵਸੀਲੇ 'ਤੇ ਉਹ ਕਾਬਜ਼ ਹੋਣਾ ਸ਼ੁਰੂ ਹੋ ਜਾਂਦਾ, ਅਤੇ ਸਾਡੇ ਵਾਸਤੇ ਉਹ ਤਾਂ ਹੋਰ ਖਤਰਨਾਕ ਹੋ ਜਾਂਦਾ ਕਿਉਂਕਿ ਸਾਡੀ ਆਪਦੀ ਆਬਾਦੀ ਬਾਹਰ ਜਾ ਰਹੀ ਆ, ਉੱਧਰੋਂ ਬੱਚੇ ਘੱਟ ਹੋ ਰਹੇ ਆ, ਅਤੇ ਇੱਕ ਬਾਹਰੋਂ ਆ ਕੇ ਬੰਦਾ ਤੁਹਾਡੇ ਵਸੀਲਿਆਂ 'ਤੇ ਕਾਬਜ਼ ਹੋ ਰਿਹਾ, ਤਾਂ ਉਹਦਾ ਡਾਇਰੈਕਟ ਇਨਡਾਇਰੈਕਟ ਜਿਹੜਾ ਅਸਰ ਆ ਉਹ ਸੱਭਿਆਚਾਰ 'ਤੇ ਪੈ ਜਾਊ। ਹੁਣ ਉਹ ਜਦੋਂ ਸੱਭਿਆਚਾਰ 'ਤੇ ਅਸਰ ਪੈਣਾ ਤਾਂ ਉਹਨੂੰ ਆਪਾਂ ਰੋਕਣਾ, ਤਾਂ ਉਹਦਾ ਇੱਕ ਵੱਡਾ ਉਹਦੇ ਦੋ ਤਰੀਕੇ ਹੈਗੇ ਆ ਰੋਕਣ ਦੇ। ਇੱਕ ਤਾਂ ਸਟੇਟ ਦੀ ਪੋਲਿਸੀ ਆਉਣੀ ਚਾਹੀਦੀ ਆ ਇਹਦੇ ਬਾਰੇ ਬੜੀ ਕਲੀਅਰ ਕਿ ਕੌਣ ਇੱਥੇ ਵੱਸ ਸਕਦਾ। ਇਹ ਨਹੀਂ ਕਿ ਉੱਤਰਦਾ ਬਾਅਦ 'ਚ ਅਤੇ ਆਧਾਰ ਕਾਰਡ ਪਹਿਲਾਂ ਬਣ ਜਾਂਦਾ, ਉਹਨੂੰ ਕੰਮ ਕਾਰ ਵਾਸਤੇ ਪੈਸਾ ਇਮੀਡੀਏਟਲੀ ਮਿਲ ਜਾਂਦਾ। ਠੀਕ ਹੈ, ਇੱਕ ਤਾਂ ਉਹ ਆਪਣੇ ਕੋਲ ਇੱਕ ਕਲੀਅਰ ਕੱਟ ਪੋਲਿਸੀ ਹੋਣੀ ਜਿਹਦੇ ਤੋਂ ਸਖਤੀ ਨਾਲ ਇੰਪਲੀਮੈਂਟ ਹੋਣੀ ਚਾਹੀਦੀ ਹੈ, ਚਾਹੇ ਇਸੇ ਤਰ੍ਹਾਂ ਦੀ ਆਪਣੇ 'ਤੇ ਵੀ ਰਿਵਰਸ ਪੋਲਿਸੀ ਦੂਜੀਆਂ ਸਟੇਟਾਂ 'ਚ ਲੱਗ ਜਾਵੇ, ਕੋਈ ਪ੍ਰੋਬਲਮ। ਠੀਕ ਆ, ਪਰ ਕੋਈ ਦਾਇਰਾ ਹੋਣਾ ਚਾਹੀਦਾ ਕਾਨੂੰਨ ਦਾ ਮਿੱਥਿਆ ਵਿਆ ਕਿ ਵੀ ਕੌਣ ਇੱਥੇ ਵੱਸ ਸਕਦਾ। ਠੀਕ ਆ, ਬਾਕੀ ਸਟੇਟਾਂ 'ਚ ਹੈ ਨਾ ਵੀ ਆਪਾਂ ਜਾ ਕੇ ਹਿਮਾਚਲ 'ਚ ਨਹੀਂ ਵੱਸ ਸਕਦੇ, ਮੈਂ ਕਹਿੰਦਾ ਸਾਰੀਆਂ ਸਟੇਟਾਂ 'ਚ ਲੱਗ ਜਾਓ, ਕਿਉਂ ਕਿਸੇ ਦਾ ਸੱਭਿਆਚਾਰ ਖਰਾਬ ਹੋ। ਠੀਕ ਹੈ, ਤਾਂ ਇੱਕ ਤਾਂ ਉਹ ਲੱਗਣਾ ਚਾਹੀਦਾ, ਉਹਦੇ ਕੋਈ ਸਿਸਟਮ ਹੋਵੇ ਕਿ ਵੀ ਇੰਨਾ ਕੈਪੀਟਲ ਲੈ ਕੇ ਆਇਆ, ਇੰਨਾ ਨਿਵੇਸ਼ ਕਰ ਰਿਹਾ, ਇੰਨਾ ਆਹ ਕਰ ਰਿਹਾ, ਜੋ ਸਾਡੀਆਂ ਜ਼ਰੂਰਤਾਂ ਉਸ ਹਿਸਾਬ ਨਾਲ ਪੋਲਿਸੀ ਆਪਾਂ ਫਰੇਮ ਕਰ ਦੇ ਰਹੀ ਹੈ। ਦੂਜੀ ਗੱਲ ਇਹ ਹੈ ਕਿ ਵੀ ਇਹਨਾਂ 'ਚੋਂ ਬਹੁਤ ਜਿਹੜੀਆਂ ਅਨਰੈਗੂਲੇਟਡ ਜਿਹੜੀ ਰੇਹੜੀਆਂ ਹੈ ਜਾਂ ਕੁਛ ਆ, ਇਹਨਾਂ ਨੂੰ ਵੀ ਆਪਾਂ ਲਾਈਸੈਂਸ ਸਿਸਟਮ 'ਚ ਲਿਆ ਸਕਦੇ ਹਾਂ, ਸਪੋਰਟ ਸਿਸਟਮ 'ਚ ਲਿਆ ਸਕਦੇ ਹਾਂ। ਉਹਦਾ ਇੱਕ ਡਿਜ਼ਾਈਨ ਹੋਵੇ, ਉਹਦਾ ਇੱਕ ਸਟਰਕਚਰ ਹੋਵੇ ਕਿ ਉਹ, ਅਤੇ ਉਹ ਲਾ ਵੀ ਜਿਹੜਾ ਉਹਦਾ ਲਾਈਸੈਂਸ ਹੋਵੇ, ਉਹ ਉਹਦੀ ਤਰਜੀਹ ਜਾਂ ਉਹਦੀ ਪਹਿਲ ਜਿਹੜੀ ਆ ਉਹ ਆਪਣੇ ਲੋਕਲ ਬੰਦੇ ਨੂੰ ਮਿਲਦੀ ਹੋਵੇ। ਠੀਕ ਹੈ, ਜੇ 20-25-30,000-50,000 ਬਾਹਰੋਂ ਆ ਕੇ ਕੋਈ ਬੰਦਾ ਕਮਾ ਸਕਦਾ ਜੂਸ ਕੱਢ ਕੇ ਇੱਥੇ, ਤਾਂ ਆਪਣਾ ਬੰਦਾ ਵੀ ਤਾਂ ਕਮਾ ਸਕਦਾ ਨਾ ਇੱਥੇ। ਹਾਂ, ਇਹ ਆ ਕਿ ਉਹਨੂੰ ਕੋਈ ਉਹਦਾ ਇੱਕ ਲਾਈਸੈਂਸਡ ਸਿਸਟਮ ਹੋਵੇ। ਆ ਚੰਡੀਗੜ੍ਹ 'ਚ ਹੀ ਕਈ ਥਾਂ ਲਾਇਆ ਹੋਇਆ ਉਹਨਾਂ ਨੇ, ਹੋਰ ਬੜੀ ਥਾਵਾਂ 'ਤੇ ਲੱਗਦੇ ਹੈਗੇ ਆ ਕਿ ਵੀ ਇਸ ਤਰੀਕੇ ਦਾ ਕਾਰਟ ਹੋਣਾ ਚਾਹੀਦਾ, ਇਸ ਤਰੀਕੇ ਦਾ ਉਹਦਾ ਸਟਰਕਚਰ, ਜੇ ਤੂੰ ਖਾਣਾ ਵੇਚਣਾ ਹੈ ਜਾਂ ਚੀਜ਼ਾਂ ਵੇਚਣੀਆਂ ਤਾਂ ਐਂ ਹੋਣਾ ਚਾਹੀਦਾ। ਉਹਦੇ ਨਾਲ ਕੀ ਆ ਕਿ ਲੋਕਲ ਜਿਹੜੇ ਹੈਗੇ ਆ ਲੋਕ, ਉਹ ਉਹਦੇ ਵਿੱਚ ਪ੍ਰਾਊਡ ਫੀਲ ਕਰਨਗੇ ਅਤੇ ਆਉਣਗੇ। ਆਪਣੇ ਮੁੰਡਿਆਂ ਨੇ ਆਪਦੇ ਹਿੰਮਤ ਨਾਲ ਬਹੁਤਿਆਂ ਨੇ ਕੀਤਾ ਇਹ ਕੰਮ, ਪਰ ਇਹ ਸਟੇਟ ਨੂੰ ਇਹਨੂੰ ਪੁਸ਼ ਕਰਨਾ ਚਾਹੀਦਾ। ਇਹਦੇ ਵਾਸਤੇ ਲੋਨਸ ਮਿਲਣੇ ਚਾਹੀਦੇ ਆ, ਇਹਦੇ ਵਾਸਤੇ ਗ੍ਰਾਂਟਸ ਵੀ ਮਿਲਣੀਆਂ ਚਾਹੀਦੀਆਂ। ਗ੍ਰਾਂਟਸ ਤੋਂ ਮੇਰਾ ਭਾਵ ਆ ਕਿ ਜਿਹੜਾ ਪੈਸਾ ਵਾਪਸ ਨਾ ਲਿਆ ਜਾਵੇ, ਅਤੇ ਉਹਦਾ ਇੱਕ ਉਹਦੀ ਲਾਈਸੈਂਸਿੰਗ ਵੀ ਹੋਣੀ ਚਾਹੀਦੀ ਆ। ਇਹ ਨਹੀਂ ਕਿ ਕੋਈ ਵੀ ਲਾ ਲਏ, ਜਦੋਂ ਉਹ ਲਾਈਸੈਂਸਿੰਗ ਹੋਊਗੀ, ਫੂਡ ਰੇਟਸ ਕੰਟਰੋਲ ਹੋਣਗੇ ਤਾਂ ਪ੍ਰੋਫਿਟੇਬਲ ਹੋ ਜਾਣਗੇ ਉਹ ਚੀਜ਼ਾਂ। ਤਾਂ ਇਹ ਬੜੇ ਤਰੀਕੇ ਆ, ਇਹ ਪੋਲਿਸੀ ਦੇ ਤਰੀਕੇ ਹੈਗੇ ਆ। ਇਹ ਜਿਹੜਾ ਵੀ ਸਰਕਾਰ ਹੋਊਗੀ, ਹੈ ਜੇ ਉਹ ਸੁਹਿਰਦਾ ਪੰਜਾਬੀਆਂ ਵੱਲ, ਜੇ ਉਹ ਚਾਹੁੰਦੀ ਆ ਕਿ ਵੀ ਇੱਥੇ ਪੰਜਾਬੀ ਸੱਭਿਆਚਾਰ ਬਚੇ, ਤਾਂ ਉਹ ਇੰਪਲੀਮੈਂਟ ਕਰ ਸਕਦੇ
ਜੀ। ਤਾਂ ਪੰਜਾਬ ਦੇ ਵਿੱਚ ਆਵਾਸ ਅਤੇ ਪ੍ਰਵਾਸ ਦੇ ਨਾਲ ਨਾਲ ਇੱਕ ਸਭ ਤੋਂ ਵੱਡਾ ਜਿਹੜੀ ਸਮੱਸਿਆ ਉਹ ਨਸ਼ੇ ਦੀ ਹੈ, ਤਾਂ ਨਸ਼ੇ ਦੀ ਰੋਕਥਾਮ ਦੇ ਲਈ ਤੁਸੀਂ ਕੀ ਹੱਲ ਸੁਝਾ ਸਕਦੇ ਹੋ ਵੀ ਇਹਨਾਂ ਗੱਲਾਂ ਦੇ ਨਾਲ ਨਸ਼ਾ ਪੰਜਾਬ ਦੇ ਵਿੱਚ ਰੁਕ ਸਕਦਾ?
ਦੇਖੋ, ਨਸ਼ਾ ਇਕੱਲਾ ਪੰਜਾਬ ਦੀ ਪ੍ਰੋਬਲਮ ਨਹੀਂ, ਨਸ਼ਾ ਦੁਨੀਆ ਭਰ ਦੀ ਪ੍ਰੋਬਲਮ ਆ। ਮਤਲਬ ਮੇਰਾ ਖਿਆਲ, ਆਪਾਂ ਜੇ ਵਰਲਡ ਓਵਰ ਟਰੈਵਲ ਕਰੀਏ, ਹੋਂਗਕੋਂਗ ਵਰਗੀ ਜਗ੍ਹਾ 'ਚ ਜਿੱਥੇ ਇੰਨੀ ਜ਼ਿਆਦਾ ਸਖਤੀ ਆ ਕਿ ਮੌਤ ਦੀ ਸਜ਼ਾ ਹੈ, 30-30 ਸਾਲਾਂ ਦੀ ਸਜ਼ਾ, ਉੱਥੇ ਵੀ ਤੁਹਾਨੂੰ ਗਲੀਆਂ 'ਚ ਨਸ਼ਾ ਆਮ ਹੀ ਮਿਲ ਜਾਂਦਾ। ਠੀਕ ਹੈ ਜੀ, ਅਤੇ ਮਤਲਬ ਸ਼ਾਇਦ ਇੱਥੋਂ ਨਾਲੋਂ ਵੀ ਵੱਧ ਮਿਲਦਾ। ਨਸ਼ੇ ਦੀ ਜਿਹੜੀ ਪ੍ਰੈਵਲੈਂਸ ਆ ਉਹਦੇ ਬਹੁਪੱਖੀ ਕਾਰਨ ਆ, ਪਰ ਪੰਜਾਬ ਅਤੇ ਕਸ਼ਮੀਰ 'ਚ ਨਸ਼ਾ ਬਹੁਤ ਜ਼ਿਆਦਾ ਹੈ ਪੰਜਾਬ ਭਾਰਤ ਦੇ ਬਾਕੀ ਸੂਬਿਆਂ ਨਾਲੋਂ। ਹੁਣ ਇਹਦੇ ਵਿੱਚ ਇੱਕ ਨੈਰੇਟਿਵ ਤਾਂ, ਇੱਕ ਬਿਰਤਾਂਤ ਕਹਿ ਲਓ ਜਾਂ ਇੱਕ ਗੱਲ ਤਾਂ ਇਹ ਹੈਗੀ ਆ ਕਿ ਬਈ ਸਟੇਟ ਹੀ ਇਹ ਕਰਦੀ ਆ, ਦੂਜਾ ਸਟੇਟ ਕਹਿ ਦਿੰਦੀ ਆ ਕਿ ਬਾਰਡਰ ਏਰੀਆ ਕਰਕੇ ਕਰਦੀ ਆ, ਠੀਕ ਹੈ ਜੀ। ਪਰ ਜਿਹੜਾ ਮੁੱਖ ਕਾਰਨ ਨਸ਼ਿਆਂ ਦਾ ਮੈਂ ਸਮਝਦਾ ਜੋ ਪੰਜਾਬ ਦੇ ਵਿੱਚ ਹੈਗਾ ਉਹ ਹੈਗਾ ਜਿਹੜਾ ਅਸੀਂ ਪਿਛਲੇ ਇੱਕ ਸਦੀ ਦੇ ਵਿੱਚ ਵੱਖ ਵੱਖ ਟਰੋਮਾਜ਼ ਵੇਖੇ, ਵੱਖ ਵੱਖ ਸਦਮੇ ਚੱਲੇ ਪੰਜਾਬ, 47 ਵਾਲਾ ਚੱਲਿਆ, ਫਿਰ 84 ਤੋਂ ਸਮਝ ਲਓ 95 ਤੱਕ ਚੱਲਿਆ। ਜਿਹੜਾ 84 ਤੋਂ 95, 78 ਤੋਂ 95 ਦਾ ਸਾਡਾ ਪੀਰੀਅਡ ਰਿਹਾ, ਉਹਦੇ ਜਿਹੜੇ ਜ਼ਖਮ ਆ ਉਹ ਹਰੇ ਅੱਲੇ ਹੈਗੇ ਆ, ਉਹਨਾਂ ਦਾ ਕਿਸੇ ਨੇ ਹੱਲ ਨਹੀਂ ਕੱਢਿਆ। ਉਹ ਜ਼ਖਮ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਕਰਕੇ ਸਾਡੇ ਜਿਹੜੇ ਵਿੱਚ ਸਾਡੇ ਯੂਥ ਦੇ ਵਿੱਚ ਇੱਕ ਅਲੱਗ ਤਰੀਕੇ ਦਾ ਬਿਹੇਵੀਅਰ ਆ ਗਿਆ, ਠੀਕ ਹੈ। ਉਹਦੇ ਕਰਕੇ ਪ੍ਰਵਾਸ ਆ ਸਾਡਾ, ਉਹਦੇ ਕਰਕੇ ਸਾਡੇ 'ਚ ਨਸ਼ਾ ਵੀ ਉਹਦੇ ਕਰਕੇ ਜ਼ਿਆਦਾ ਹੈਗਾ, ਠੀਕ ਹੈ। ਉਹਦੇ ਵਿੱਚ ਕਿਤੇ ਨਾ ਕਿਤੇ ਸਪਲਾਈ ਸਾਈਡ ਵੀ ਜ਼ਿੰਮੇਵਾਰ ਹੈਗੀ ਕਿ ਸਪਲਾਈ ਜ਼ਿਆਦਾ ਹੋ ਰਹੀ ਹੈ। ਸੋ ਨਸ਼ੇ ਨੂੰ ਘਟਾਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਨੂੰ ਸਪਲਾਈ ਚੇਨਸ ਭੰਨਣੀਆਂ ਪੈਣੀਆਂ ਵੱਡੀਆਂ, ਠੀਕ ਹੈ ਜੀ। ਸਪਲਾਈ ਚੇਨ ਭੰਨਣ ਨਾਲ ਲੋਕ ਕਹਿੰਦੇ ਵੀ ਨਸ਼ਾ ਕਿਹੜਾ ਕੋਈ ਆਪ ਤੁਹਾਨੂੰ ਵੇਚ ਕੇ ਜਾਂਦਾ ਖਾਂਦਾ, ਪਰ ਜਦੋਂ ਵੀ ਸਪਲਾਈ ਘਟੂਗੀ ਤਾਂ ਨੈਚੁਰਲ ਆ ਚੀਜ਼ ਦੀ ਖਪਤ ਘੱਟਦੀ ਘੱਟਦੀ ਆ, ਠੀਕ ਹੈ ਨਾ। ਤੁਸੀਂ ਕੋਲਡ ਡਰਿੰਕ ਦੀ ਸਪਲਾਈ ਘਟਾ ਦਿਉ, ਕੋਲਡ ਡਰਿੰਕ ਦੀ ਖਪਤ ਘੱਟ ਜੂਗੀ। ਲੱਸੀ ਦੀ ਵਧਾ ਦਿਉ, ਲੱਸੀ ਸਪਲਾਈ ਜ਼ਿਆਦਾ ਲੱਸੀ ਪੀਣਗੇ, ਕੋਲਡ ਡਰਿੰਕ ਘਟਾ ਦੇਣਗੇ ਲੋਕ, ਠੀਕ ਹੈ। ਸੋ ਸਪਲਾਈ ਸਾਈਡ ਨੂੰ ਤਾਂ ਪਹਿਲਾਂ ਕੋਈ ਵੀ ਸਰਕਾਰ ਹੈ, ਚਾਹੇ ਆਪਾਂ ਆ ਜਾਈਏ ਕੱਲ੍ਹ ਨੂੰ ਅਤੇ ਚਾਹੇ ਕੋਈ ਹੋਣ ਹੈਗਾ, ਠੀਕ ਹੈ, ਉਹਨੂੰ ਸਪਲਾਈ ਸਾਈਡ 'ਤੇ ਬਹੁਤ ਸਖਤੀ ਨਾਲ ਕੰਮ ਕਰਨਾ ਚਾਹੀਦਾ। ਪਰ ਦੁੱਖ ਦੀ ਗੱਲ ਇਹ ਹੈ ਕਿ ਵੀ ਹਰੇਕ ਨੇ ਗੱਲ ਕੀਤੀ ਪਰ ਸਪਲਾਈ ਸਾਈਡ ਨੂੰ ਭੰਨ ਤੱਕ ਹਾਲੇ ਤੱਕ ਸਪਲਾਈ ਚੇਨਸ ਭੰਨ ਨਹੀਂ ਕੋਈ ਸਕਿਆ ਨਸ਼ਿਆਂ ਦੀ। ਦੂਜੀ ਗੱਲ ਆ ਕਿ ਵੀ ਜਿਹੜੇ ਬੱਚੇ ਨਸ਼ੇ 'ਚ ਲੱਗ ਸਕਦੇ ਆ ਜਾਂ ਲੱਗ ਚੁੱਕੇ ਆ, ਹੈ ਜਿਹੜੇ ਲੱਗ ਚੁੱਕੇ ਆ ਉਹਨਾਂ ਨੂੰ ਸਪੋਰਟ ਦੇਣੀ ਬਹੁਤ ਜ਼ਰੂਰੀ ਆ। ਉਹ ਚਾਹੇ ਜਿੰਨੀ ਵੀ ਗਿਣਤੀ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਮੈਂਟਲ ਸਪੋਰਟ ਆ ਉਹ ਦੇਣੀ ਜ਼ਰੂਰੀ ਹੈ, ਅਤੇ ਜਿਨ੍ਹਾਂ ਦੇ ਲੱਗਣ ਦੇ ਚਾਂਸ ਆ, ਠੀਕ ਹੈ ਨਾ, ਜਿਹੜੇ ਆਪਾਂ ਨੂੰ ਲੱਗਦਾ ਵੀ ਇਸ ਐਕਸਪੋਜ਼ਡ ਟਾਈਮ 'ਚ ਹੈਗੇ ਆ, ਹੈ ਉਹਦੇ ਵਾਸਤੇ ਵੇਖੋ ਨਸ਼ਾ ਦੋ ਤਿੰਨ ਚੀਜ਼ਾਂ ਹੀ ਨਸ਼ਾ ਫਾਈਟ ਕਰਦੀਆਂ। ਪਹਿਲੀ ਗੱਲ ਤਾਂ ਨਸ਼ੇ ਨੂੰ ਧਰਮ, ਜਿਹੜਾ ਜਦੋਂ ਧਰਮ ਦੇ ਲੜ ਲੱਗਦੇ ਹਾਂ ਆਪਾਂ ਤਾਂ ਉਹ ਨਸ਼ੇ ਤੋਂ ਪਾਸੇ ਹੁੰਦੇ ਹਾਂ, ਇਹ ਮਤਲਬ ਐਕਸਪੈਰੀਮੈਂਟਡ ਗੱਲਾਂ, ਇਹ ਵੇਖਿਆ ਗਿਆ, ਠੀਕ ਹੈ ਨਾ। ਤਾਂ ਬੱਚਿਆਂ ਨੂੰ, ਪਰਿਵਾਰਾਂ ਨੂੰ ਵੀ ਚਾਹੀਦਾ ਕਿ ਉਹ ਬੱਚਿਆਂ ਨੂੰ ਧਾਰਮਿਕ ਪ੍ਰਵਿਰਤੀ ਵੱਲ ਲਾਉਣ, ਗੁਰੂ ਦੇ ਲੜ ਲਾਉਣ, ਤਾਂ ਨੈਚੁਰਲੀ ਉਹਦੇ ਨਾਲ ਉਹਨਾਂ 'ਚ ਨਸ਼ੇ ਦੀ ਜਿਹੜੀ ਪ੍ਰੈਵਲੈਂਸ ਆ ਉਹ ਘਟੂਗੀ। ਤਾਂ ਇੱਥੇ ਪਰਿਵਾਰਕ ਸਮਾਜਿਕ ਰੋਲ ਬਹੁਤ ਵੱਡਾ ਆ ਜਾਂਦਾ।
ਤੁਸੀਂ ਆਪਣੇ ਟੀਚੇ ਅਤੇ ਚੋਣ ਮਨੋਰਥ ਪੱਤਰ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਵੀ ਜਿਹੜੇ ਸਾਡੇ ਕੁਦਰਤੀ ਅਤੇ ਰਵਾਇਤੀ ਨਸ਼ੇ ਨੇ ਉਹਨਾਂ ਨੂੰ ਸਰਕਾਰੀ ਮਾਨਤਾ ਮਿਲਣੀ ਚਾਹੀਦੀ।
ਹਾਂ, ਉਹਦੇ 'ਚ ਮੈਂ ਇਹ ਮੰਨਦਾ ਕਿ ਕੁਛ ਨਸ਼ੇ ਆ ਜਿਵੇਂ ਭੰਗ ਆ ਜਾਂ ਕੈਨਬਿਸ ਆ ਜਿਹੜੀ ਆਪਾਂ ਯੂਜ਼ ਕਰਦੇ ਰਹੇ ਹਾਂ ਪਹਿਲਾਂ ਲੋਕੀ, ਹੈ ਨਾ, ਉਹਨਾਂ ਨੂੰ ਘੱਟੋ ਘੱਟ ਉਹਨਾਂ ਦੀ ਅਵੇਲੇਬਿਲਿਟੀ ਕਰ ਦਿਉ ਤੁਸੀਂ, ਠੀਕ ਆ। ਇਹ ਵੀ ਹੁਣ ਵੇਖੋ ਚਾਹੇ ਕੈਨੇਡਾ 'ਚ ਅਵੇਲੇਬਲ ਕੀਤਾ, ਉਹਨਾਂ ਨੇ ਐਕਸਪੈਰੀਮੈਂਟ ਕਰਕੇ ਵੇਖ ਲਿਆ ਚੀਜ਼ਾਂ ਕਿ ਜਦੋਂ ਤੁਸੀਂ ਇਹਨੂੰ ਰੋਕਦੇ ਹੋ ਤਾਂ ਸਿੰਥੈਟਿਕ ਚੀਜ਼ਾਂ ਈਜ਼ੀਲੀ ਅਵੇਲੇਬਲ ਹੋਣ ਲੱਗ ਜਾਂਦੀਆਂ ਅਤੇ ਉਹ ਉਹਦਾ ਪ੍ਰੈਸ਼ਰ ਵਧਾਉਣ ਲੱਗ ਜਾਂਦੀਆਂ। ਅਤੇ ਇਹਦੇ 'ਚ ਮੈਂ ਬਹੁਤ ਇੱਕ ਗੱਲ ਹੋਰ ਕਲੀਅਰ ਕਰਨਾ ਚਾਹੁੰਦਾ,
ਨਹੀਂ ਪਰ ਜਿਹੜੇ ਦੂਸਰੇ ਨਸ਼ੇ ਨੇ ਸਿੰਥੈਟਿਕ ਮਾਨਤਾ ਤਾਂ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਕਿਤੇ ਨਹੀਂ ਮਿਲੀ ਹੋਈ, ਪਰ ਉਹ ਨੋਰਮਲੀ ਚੱਲ ਰਹੇ।
ਉਹ ਫਿਰ ਉਹ ਵੱਧ ਜਾਂਦੇ ਆ ਨਾ, ਜਦੋਂ ਤੁਸੀਂ ਦੂਜੀ ਚੀਜ਼ ਦੀ ਅਵੇਲੇਬਿਲਿਟੀ ਕਰ ਦੋਗੇ ਤਾਂ ਨੈਚੁਰਲ ਆ ਕਿ ਚੋਇਸ ਉੱਧਰ ਨੂੰ ਜਾਣੀ ਸ਼ੁਰੂ ਹੋ ਜੂਗੀ ਉਹਦੀ। ਦੂਜੀ ਗੱਲ ਮੈਂ ਇੱਕ ਹੋਰ ਗੱਲ ਕਲੀਅਰ ਕਰਨਾ ਚਾਹੁੰਦਾ, ਮੈਂ ਇਸ ਗੱਲ ਦੇ ਬਿਲਕੁਲ ਵਿਰੋਧ 'ਚ ਹਾਂ ਕਿ ਇਹਦੀ ਖੇਤੀਬਾੜੀ ਇੱਥੇ ਸ਼ੁਰੂ ਕਰੋ, ਕਿਉਂਕਿ ਲੋਕਾਂ ਨੂੰ ਬਹੁਤ ਇੱਕ ਵਹਿਮ ਆ ਕਿ ਵੀ ਜੇ ਇੱਥੇ ਖੇਤੀਬਾੜੀ ਸ਼ੁਰੂ ਕਰ ਦਾਂਗੇ, ਹੈ ਨਾ, ਜਿਵੇਂ ਅਫੀਮ ਓਪੀਐਮ ਦੀ ਖੇਤੀ ਜਾਂ ਪੋਪੀ ਦੀ ਖੇਤੀ ਆਮ ਹੀ ਕਈ ਲੋਕ ਕਹਿੰਦੇ ਆ, ਉਹ ਜਦੋਂ ਖੇਤੀ ਸ਼ੁਰੂ ਹੋ ਜਾਂਦੀ ਤਾਂ ਉਹਦੇ ਨਾਲ ਇੱਕ ਕ੍ਰਾਈਮ ਵੀ ਨਾਲ ਆ ਜਾਂਦਾ ਅਤੇ ਅਮੀਰੀ ਨਹੀਂ ਆਉਂਦੀ ਉਹਦੇ ਨਾਲ। ਮਤਲਬ ਇਹ ਨਹੀਂ ਕਿ ਆਮਦਨ ਵੱਧ ਜੂਗੀ ਤੁਹਾਡੀ ਕਿਸੇ ਖੇਤ ਦੀ, ਕਿਉਂਕਿ ਪ੍ਰੋਡਿਊਸਰ ਤੋਂ ਚੀਜ਼ ਤਾਂ ਉਹਨੇ ਉਸੇ ਤਰੀਕੇ ਨਾਲ ਲੈਣੀ ਹੈ, ਮਿਡਲ ਮੈਨ ਨਹੀਂ ਕਮਾਉਣਾ ਉਹਦੇ ਵਿੱਚ, ਪਰ ਉਹਦੇ 'ਚ ਕ੍ਰਾਈਮ ਬਹੁਤ ਵੱਧਦਾ ਜਿੱਥੇ ਵੀ। ਸੋ ਜਦੋਂ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਜਿਹੜੇ ਤੁਹਾਡੇ ਨਸ਼ੇ ਆ ਭੰਗ ਵਰਗੇ ਆ ਜਾਂ ਜਿਹੜੇ ਬਹੁਤ ਹੀ ਔਰਗੈਨਿਕ ਨਸ਼ੇ ਆ ਜਿਹੜੇ ਕਿ ਡੈਮੇਜ ਘੱਟ ਕਰਦੇ ਆ ਕੰਪੈਰੇਟਿਵਲੀ, ਠੀਕ ਆ, ਉਹ ਜੇ ਖੋਲ੍ਹ ਦੋਗੇ ਤਾਂ ਐਟਲੀਸਟ ਘੱਟੋ ਘੱਟ ਇੱਕ ਆਪਸ਼ਨ ਅਵੇਲੇਬਲ ਹੋਊਗੀ ਕਿ ਜਿਹੜਾ ਨਸ਼ੇ 'ਤੇ ਲੱਗ ਗਿਆ ਉਹ ਇੰਨਾ ਕੁ ਕਰਕੇ ਚਲੂਗਾ, ਕਿਉਂਕਿ ਜਿਹੜਾ ਨਸ਼ੇ 'ਤੇ ਲੱਗ ਗਿਆ ਨਾ ਜੀ ਉਹਨੇ ਤਾਂ ਕਰਨਾ ਹੀ ਕਰਨਾ, ਉਹ ਐਵੇਂ ਆਪਾਂ ਉਹਨੂੰ ਉਸ ਗੱਲ ਤੋਂ ਲਿਆਉਣਾ ਪਾਸੇ ਬਹੁਤ ਇੱਕ ਡਿਫੀਕਲਟ ਪ੍ਰੋਸੈਸ ਆ, ਠੀਕ ਆ। ਉਹਨੂੰ ਤਾਂ ਹੁਣ ਵਰਲਡ ਓਵਰ ਹੀ ਉਹ ਨਸ਼ਾ ਸਪਲਾਈ ਹੁੰਦਾ, ਈਵਨ ਮਤਲਬ ਤੁਸੀਂ ਕਿਸੇ ਵੀ ਜਾਂਦੇ ਰਹੋ ਨਸ਼ੇ ਵਾਲੇ ਨੂੰ ਕਹਿੰਦੇ ਵੀ ਚੱਲ ਠੀਕ ਆ ਤੈਨੂੰ ਇੰਨਾ ਕੁ ਤਾਂ ਕਰਕੇ ਦੇਖ ਲਓ। ਨਸ਼ੇ ਜਿਹੜਾ ਹੈਗਾ ਇਹਨੂੰ ਬਹੁਤ ਇਹ ਮਤਲਬ ਇਹਦੇ 'ਚ ਸਪਲਾਈ ਸਾਈਡ ਵੀ ਭੰਨਣੀ ਪੈਂਦੀ ਆ, ਇਹਦੇ 'ਚ ਆਲਟਰਨੇਟਿਵਸ ਵੀ ਦੇਣੇ ਪੈਂਦੇ ਆ, ਅਤੇ ਵੱਡੀ ਗੱਲ ਆ ਕਿ ਲੋਕਾਂ ਨੂੰ ਸਪੋਰਟਸ ਵੱਲ ਅਤੇ ਆਪਣਾ ਧਰਮ ਵੱਲ ਹੈ ਬਿਹਤਰ ਵੈਲਿਊ ਸਿਸਟਮ ਵੱਲ ਕਿਵੇਂ ਨਾ ਕਿਵੇਂ ਲੈ ਕੇ ਆਉਣਾ ਪੈਂਦਾ, ਕਿਸੇ ਹੋਬੀਜ਼ ਵੱਲ ਲੈ ਕੇ ਆਉਣਾ ਪੈਂਦਾ, ਤਾਂ ਹੀ ਜਦੋਂ ਇਹ ਨਸ਼ਾ ਜਾਂ ਹਾਇਰ ਪਰਪਸ ਆਫ ਲਾਈਫ ਵੱਲ ਲੈ ਕੇ ਜਾਣਾ ਪੈਂਦਾ, ਤਾਂ ਹੀ ਨਸ਼ੇ ਤੋਂ ਉਹ ਹਟਦਾ।
ਪਰ ਬਰਾੜ ਸਾਹਿਬ, ਤੁਹਾਨੂੰ ਨਹੀਂ ਲੱਗਦਾ ਵੀ ਨਸ਼ੇ ਦੀ ਵਰਤੋਂ ਜ਼ਿਆਦਾਤਰ ਲੋਕਾਂ ਨੂੰ ਰਾਜਨੀਤਿਕ ਤੌਰ ਦੇ ਉੱਤੇ ਕੰਟਰੋਲ ਕਰਨ ਦੇ ਲਈ ਕੀਤੀ ਜਾਂਦੀ ਹੈ? ਜਿਹੜੇ ਇੰਟਰਨੈਸ਼ਨਲ ਲਾਅ ਕਮਿਸ਼ਨ ਸੀ ਜੈਨੋਸਾਈਡ ਦਾ, ਉਹਨਾਂ ਨੇ ਵੀ ਮੰਗ ਕੀਤੀ ਸੀ ਵੀ ਜਿਹੜੀ ਨਸ਼ੇ ਦੇ ਨਾਲ ਜੈਨੋਸਾਈਡ ਹੁੰਦੀ ਹੈ ਵੀ ਇਹਨੂੰ ਵੀ ਜੈਨੋਸਾਈਡ ਦੇ ਵਿੱਚ ਗਿਣਿਆ ਜਾਵੇ, ਪਰ ਉਹ ਹੋ ਨਹੀਂ ਸਕਿਆ। ਬਰਤਾਨਵੀ ਨੇ ਜਿਹੜੇ ਉਹ ਜਦੋਂ ਚੀਨ ਗਏ, ਉਹਨਾਂ ਨੇ ਨਸ਼ੇ ਦੇ ਨਾਲ ਉੱਥੇ ਉਹਨਾਂ ਨੂੰ ਕੰਟਰੋਲ ਕੀਤਾ, ਤਾਂ ਭਾਵੇਂ ਸਾਡੇ ਜਿਹੜੇ ਰਵਾਇਤੀ ਨਸ਼ੇ ਨੇ ਉਹਨਾਂ ਦੀ ਖੁੱਲ੍ਹ ਹੋਣ ਦੇ ਨਾਲ ਕੀ ਤੁਹਾਨੂੰ ਲੱਗਦਾ ਨਹੀਂ ਵੀ ਇਹ ਚੀਜ਼ ਜਦੋਂ ਘਰ ਘਰ ਪਹੁੰਚ ਜਾਊਗੀ ਤਾਂ ਲੋਕਾਂ ਨੂੰ ਨੁਕਸਾਨ ਇਸਦਾ ਵਧੇਰੇ ਹੋਊਗਾ?
ਨਹੀਂ, ਜਦੋਂ ਆਪਾਂ ਖੁੱਲ੍ਹ ਕਹਿੰਦੇ ਹਾਂ ਤਾਂ ਆਪਾਂ ਤਾਂ ਸ਼ਰਾਬ ਵੀ ਖੁੱਲ੍ਹ ਹੋਈ ਵੀ ਹੈ ਨਾ, ਉਹ ਜੇ ਘਰ ਘਰ ਪਹੁੰਚੀ ਆ ਤਾਂ ਫਿਰ ਤਾਂ ਉਹਨੂੰ ਹੀ ਆਪਾਂ ਨੂੰ ਬੰਦ ਕਰਨਾ ਚਾਹੀਦਾ। ਪਰ ਆਪਾਂ ਵੇਖਿਆ ਕਿ ਜਦੋਂ ਬੰਦ ਹੋ ਜਾਂਦੀ ਆ ਤਾਂ ਬੂਟ ਲੈਗਿੰਗ ਵੱਧ ਜਾਂਦੀ ਆ ਉਹਨੇ, ਠੀਕ ਹੈ। ਜੇ ਆਪਾਂ ਨਸ਼ੇ ਰਵਾਇਤੀ ਬੰਦ ਰੱਖੇ ਆ ਹੁਣ ਤਾਂ ਆਪਣੇ ਕੋਈ ਨਸ਼ੇ ਦਾ ਪ੍ਰਕੋਪ ਤਾਂ ਨਹੀਂ ਘਟਿਆ ਹੋਇਆ, ਠੀਕ ਹੈ। ਜਿੱਥੋਂ ਤੱਕ ਆਪਾਂ ਚੀਨ ਦੀ ਗੱਲ ਕਰਦੇ ਹਾਂ, ਹੈ ਨਾ, ਚੀਨ ਦੇ ਵਿੱਚ ਤਾਂ ਓਪੀਐਮ ਫੋਰਸ ਕੀਤੀ ਗਈ ਸੀ, ਠੀਕ ਹੈ ਨਾ, ਕਿ ਵੀ ਫੋਰਸਫੁਲੀ ਵੀ ਉਹ ਤਾਂ ਇੱਕ ਬਹੁਤ ਵੱਡਾ ਟ੍ਰੇਡ ਸੀ, ਹੈ ਨਾ, ਕਿ ਵੀ ਪੰਜਾਬ ਇੱਥੋਂ ਲੈਣੀ ਆ, ਮਤਲਬ ਇੰਡੀਆ ਤੋਂ ਲਈ ਜਾਂਦੀ ਸੀਗੀ ਅਤੇ ਉੱਥੇ ਉਹ ਵੇਚੀ ਜਾਂਦੀ ਸੀਗੀ, ਤਾਂ ਉਹ ਤਾਂ ਇੱਕ ਚਾਈਨਾ ਤੋਂ ਟ੍ਰੇਡ ਨੂੰ ਯੂਜ਼ ਹੋਈ ਆ, ਹੈ ਨਾ। ਅੱਜ ਦਾ ਜਿਹੜਾ ਵਰਲਡ ਆ ਇਹਦੇ ਵਿੱਚ ਇਨਡਾਇਰੈਕਟਲੀ ਤਾਂ ਭਾਵਾਂ ਕੋਈ ਯੂਜ਼ ਕਰ ਦੇਣਾ ਲੁਕੋ ਕੇ, ਹੈ, ਪਰ ਡਾਇਰੈਕਟਲੀ ਉਵੇਂ ਹਮਲਾ ਨਹੀਂ ਹੋ ਸਕਦਾ ਕਿ ਵੀ ਧੱਕੇ ਨਾਲ ਕਿਸੇ ਐਗਰੀਮੈਂਟ 'ਚ ਆਪਾਂ ਨੇ ਲਿਖਾਇਆ ਜਾਵੇ ਕਿ ਵੀ ਇੰਨਾ ਚਿੱਟਾ ਪੰਜਾਬ ਨੇ ਲੈਣਾ ਹੀ ਲੈਣਾ, ਠੀਕ ਹੈ ਨਾ। ਸੋ ਆਪਾਂ ਉਹ ਚਾਈਨਾ ਦੀ ਉਹ ਪਰਟੀਕੁਲਰ ਸਿਚੁਏਸ਼ਨ ਜਿਹੜੀ ਸੀਗੀ ਉਹਨੂੰ ਅੱਜ ਵਾਂਗੂ ਨਹੀਂ ਕੰਪੇਅਰ ਕਰਦੇ। ਹਾਂ, ਪੰਜਾਬ ਦੇ ਵਿੱਚ ਅਤੇ ਕਸ਼ਮੀਰ 'ਚ ਨਸ਼ਿਆਂ ਦੀ ਜਿਹੜੀ ਵਰਤੋਂ ਆ ਉਹ ਜ਼ਿਆਦਾ ਹੈਗੀ ਆ,
ਅਤੇ ਦੋਵੇਂ ਰਾਜ ਉਹੀ ਨੇ ਜਿਹੜੇ ਸਟਰਗਲ ਦੇ ਵਿੱਚ।
ਇਹਦੇ ਕਾਰਨ ਦੋ ਤਿੰਨ ਹੈਗੇ ਆ, ਇਹਦਾ ਕਾਰਨ ਇਹ ਵੀ ਹੋ ਸਕਦਾ ਵੀ ਸਟੇਟ ਹੀ ਇੱਥੋਂ ਵਰਤਰੀ ਹੋਵੇ, ਹੈ ਨਾ। ਇਹ ਤਾਂ ਹੁਣ ਜਿਹੜੇ ਬੰਦੇ ਪਾਵਰ 'ਚ ਉਹ ਹੀ ਦੱਸ ਸਕਦੇ ਨੇ ਕਿ ਸਾਡੇ ਤੋਂ ਸਪਲਾਈ ਚੇਨਸ ਕਿਉਂ ਨਹੀਂ ਟੁੱਟ ਰਹੀਆਂ, ਤਾਂ ਨੈਚੁਰਲੀ ਆ ਕਿ ਕੋਈ ਨਾ ਕੋਈ ਤਾਂ ਸਪੋਰਟ ਹੋ ਰਿਹਾ ਨਾ ਉੱਥੇ ਕਿਸੇ ਤਰੀਕੇ ਦਾ, ਤਾਂ ਇੱਕ ਤਾਂ ਇਹ ਕਾਰਨ ਹੋ ਹੈਗਾ। ਦੂਜਾ ਇਹ ਆ ਵੱਡੀ ਗੱਲ ਕਿ ਵੀ ਇੱਥੇ ਟਰੋਮਾ ਵੀ ਏਡਾ, ਸਦਮਾ ਵੀ ਏਡਾ ਵੱਡਾ ਹੈ ਕਿ ਯੂਥ ਨੂੰ ਕੰਸਟਰਕਟਿਵ ਸਾਈਡ 'ਤੇ ਲਾਉਣ ਵਾਸਤੇ ਹੀਲਿੰਗ ਟੱਚ ਹੀ ਨਹੀਂ ਕੀਤਾ ਸਰਕਾਰਾਂ ਨੇ, ਠੀਕ ਹੈ ਨਾ। ਸਰਕਾਰਾਂ ਨੇ ਸਾਡੇ ਮਸਲੇ ਹੀ ਨਹੀਂ ਹੱਲ ਕੀਤੇ, ਠੀਕ ਹੈ। ਤਾਂ ਜਦੋਂ ਉਹ ਕਿਰਿਆ ਵੇਖਦਾ ਹੈ ਇੱਕ ਕੌਮ ਆਪਦੇ ਆਪ ਨੂੰ, ਤਾਂ ਨੈਚੁਰਲੀ ਆ ਉਹਦਾ ਪ੍ਰੋਡਕਟ ਆ। ਸੋ ਸਟੇਟ ਦਾ ਜਿਹੜਾ ਸਦਮਾ ਹੈ, ਜਿਹੜਾ ਸਦਮਾ ਮਿਲਿਆ ਆਪਾਂ ਨੂੰ, ਹੈ, ਉਹਨੇ ਆਪਾਂ ਨੂੰ ਪ੍ਰਵਾਸ, ਨਸ਼ਿਆਂ, ਇਹਨਾਂ ਚੀਜ਼ਾਂ ਵੱਲ ਧੱਕਿਆ, ਠੀਕ ਹੈ। ਉਹ ਚੀਜ਼ ਨੂੰ ਹੁਣ ਫਾਈਟ ਕਰਨਾ ਤਾਂ ਉਹਦੇ ਆਪਾਂ ਨੂੰ ਆਪਦੇ ਢੰਗ ਤਰੀਕੇ ਤਾਂ ਲੱਭਣੇ ਪੈਣਗੇ ਨਾ, ਕਿ ਸਪਲਾਈ ਸਾਈਡ ਘਟਾਉਣੀ ਪਊਗੀ, ਬੱਚਿਆਂ ਨੂੰ, ਨੌਜਵਾਨ ਜਿਹੜੇ ਉਸ ਟਾਰਗੇਟ 'ਚ ਹੋ ਸਕਦੇ ਉਹਨਾਂ ਨੂੰ ਸਪੋਰਟਸ ਵੱਲ, ਉਹਨਾਂ ਨੂੰ ਧਰਮ ਵੱਲ, ਹੈ, ਉਹਨਾਂ ਨੂੰ ਚੰਗੇ ਸੰਸਕਾਰਾਂ ਵੱਲ ਲਾਉਣਾ ਪਊਗਾ, ਜਿਹਦੇ 'ਚ ਸਮਾਜ ਨੇ ਵੀ ਕੰਮ ਕਰਨਾ, ਮਾਂ ਬਾਪ ਨੇ ਵੀ ਕੰਮ ਕਰਨਾ, ਸਰਕਾਰ ਨੇ ਵੀ ਕੰਮ ਕਰਨਾ। ਪਲੱਸ ਤੁਹਾਨੂੰ ਜਦੋਂ ਕੋਈ ਸਿਸਟਮ 'ਚ ਲੱਗ ਗਿਆ ਉਸ ਨਸ਼ੇ ਵੱਲ, ਜਾਂ ਕਿਸੇ ਰੀਜ਼ਨਸ ਕਰਕੇ ਉਹ ਨਸ਼ੇ 'ਚ ਜਾਂਦਾ, ਨਸ਼ਾ ਇਕੱਲਾ ਇਸ ਕਰਕੇ ਨਹੀਂ ਜਾਂਦਾ ਕਿ ਉਹਨੇ ਕੋਈ ਮਜ਼ਾ ਲੈਣਾ ਹੁੰਦਾ, ਉਹਦੇ 'ਚ ਕਈ ਵਾਰੀ ਕਿਸੇ ਦੇ ਬੋਡੀ ਦੇ ਵਿੱਚ ਵੀ ਚਾਰ ਕਮੀਆਂ ਹੁੰਦੀਆਂ ਕੈਮੀਕਲਸ ਦੀਆਂ, ਜਿਹਦੇ ਕਰਕੇ ਉਹਦੀ ਪ੍ਰੈਵਲੈਂਸ ਜ਼ਿਆਦਾ ਹੁੰਦੀ ਹੈ ਨਸ਼ੇ ਦੀ ਲੱਤ ਲੱਗਣ ਦੀ। ਤਾਂ ਜੇ ਉਹਨੇ ਜਾਣਾ ਹੀ ਆ ਤਾਂ ਉਹ ਘੱਟੋ ਘੱਟ ਉਹਨਾਂ ਨਸ਼ਿਆਂ ਵੱਲ ਜਾਵੇ ਜਿਹੜਾ ਕਿ ਉਹਨੂੰ ਮਿਨੀਮਲ ਡੈਮੇਜ ਕਰੇ, ਠੀਕ ਹੈ ਨਾ। ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਲੱਗ ਜਾਓ ਖਾਣ, ਠੀਕ ਹੈ ਨਾ, ਇਹ ਨਹੀਂ ਕਿ ਵੀ ਆਪਾਂ ਸਵੇਰੇ ਉੱਠ ਕੇ ਵੀ ਥੋੜ੍ਹੇ ਥੋੜ੍ਹੇ ਸਾਰੇ ਵੀ ਭੰਗ ਪੀ ਕੇ ਘਰੇ ਚਾਹ ਦੀ ਥਾਂ ਆਉਣਾ ਘਰੇ ਇੱਥੇ ਆਫਿਸ, ਬਟ ਇਹ ਹੈ ਕਿ ਵੀ ਜੇ ਕੁਛ ਹੋ ਜੇ ਤਾਂ ਆਪਣੇ ਕੋਲ ਇੱਕ ਆਲਟਰਨੇਟਿਵ ਹੋਣਾ ਚਾਹੀਦਾ।
ਜੀ ਡਾਕਟਰ ਸਾਹਿਬ, ਮੇਰਾ ਇੱਕ ਆਖਰੀ ਸਵਾਲ ਹੈ ਵੀ ਮਿਸਲ ਸਤਲੁਜ ਦੀ ਸਿਆਸਤ ਦਾ ਘੇਰਾ ਕੀ ਰਹਿਣ ਵਾਲਾ? ਵੀ ਤੁਸੀਂ ਵੋਟ ਸਿਆਸਤ ਤੱਕ ਸੀਮਿਤ ਰਹੋਗੇ ਜਾਂ ਤੁਸੀਂ ਪੰਥਕ ਸਿਆਸਤ, ਜਿਵੇਂ ਗੱਲ ਕੀਤੀ ਹੈ ਤਾਂ ਪੰਥਕ ਸਿਆਸਤ ਦੇ ਵਿੱਚ ਤੁਹਾਡੀ ਸਿਆਸਤ ਦਾ ਘੇਰਾ ਕੀ ਹੋਊਗਾ? ਜਾਂ ਤੁਸੀਂ ਉੱਥੇ ਵੀ ਜਿਹੜੀ ਸਿੱਖਾਂ ਦੀ ਵੋਟ ਸਿਆਸਤ ਵਾਲੀਆਂ ਧਿਰਾਂ ਨੇ ਜਿਵੇਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ, ਵੀ ਉਹਦੇ ਤੱਕ ਰਹੋਗੇ ਜਾਂ ਪੂਰਾ ਤੁਹਾਡਾ ਘੇਰਾ ਕੀ ਹੋਣ ਵਾਲਾ?
ਦੇਖੋ, ਆਪਾਂ ਬਹੁਤ ਕਲੀਅਰ ਵਿੱਚ ਡਿਫਾਈਨ ਕੀਤਾ ਕਿ ਆਪਾਂ ਪਹਿਲੀ ਗੱਲ ਤਾਂ ਆਪਾਂ ਜਿਹੜੀ ਸਿਆਸਤ ਕਰਨੀ ਆ ਉਹ ਭਾਰਤੀ ਸੰਵਿਧਾਨ ਦੇ ਦਾਇਰੇ ਦੇ ਵਿੱਚ ਕਰਨੀ ਆ। ਜਿਹੜੀਆਂ ਵੀ ਮੰਗਾਂ ਆਪਾਂ ਗੱਲ ਕਰਦੇ ਹਾਂ ਕਿ ਆਹ ਸਾਡੀਆਂ ਇੱਛਾਵਾਂ ਇਹਨੂੰ ਅੱਜ ਦੀ ਡੇਟ 'ਚ ਇੰਟਰਪ੍ਰਿਟ ਕਰਦੇ ਹਾਂ, ਤਾਂ ਉਹਦੇ ਬਦਲੇ ਅਸੀਂ ਆਹ ਧਾਰਾ ਦੇ ਵਿੱਚ ਆਹ ਮੰਗ ਕਰਦੇ ਹਾਂ ਸੰਵਿਧਾਨ ਦੇ ਦਾਇਰੇ 'ਚ। ਸੋ ਇੱਕ ਤਾਂ ਬੜਾ ਕਲੀਅਰ ਆ ਕਿ ਕੋਨਸਟੀਟਿਊਸ਼ਨਲ, ਭਾਰਤ ਦੇ ਕੋਨਸਟੀਟਿਊਸ਼ਨਲ ਫਰੇਮਵਰਕ ਦੇ ਵਿੱਚ ਅਸੀਂ ਇਹ ਸਿਆਸਤ ਕਰਨੀ ਆ ਅਤੇ ਚੋਣ ਰਾਜਨੀਤੀ ਕਰਨੀ ਆ। ਚੋਣ ਰਾਜਨੀਤੀ ਜਿਹੜੀ ਇਲੈਕਸ਼ਨ ਸੈਕੂਲਰ ਪੋਲੀਟਿਕਸ ਜਿਹਨੂੰ ਆਪਾਂ ਕਹਿੰਦੇ ਹਾਂ, ਜਾਂ ਇਲੈਕਸ਼ਨ ਪੋਲੀਟਿਕਸ ਆ ਜਿਹਨੂੰ ਆਪਾਂ ਕਹਿੰਦੇ, ਜਿਹਦੇ 'ਚ ਸਟੇਟ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਤੁਹਾਡੇ ਨੁਮਾਇੰਦੇ ਭੇਜੇ ਜਾਂਦੇ ਆ, ਇੱਕ ਉਹ ਕਰਨੀ ਹੈ। ਅਤੇ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀ ਕਿਤੇ ਆਪਾਂ ਨੂੰ ਰਿਪ੍ਰੈਜ਼ੈਂਟੇਸ਼ਨ ਕਰਨੀ ਆ ਉਹ ਵੀ ਆਪਾਂ ਕਰਾਂਗੇ
ਜੀ। ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਤਾਂ ਪੰਜਾਬ ਦੇ ਚੋਣ ਸਿਆਸਤ ਅਤੇ ਸਿੱਖਾਂ ਦੀ ਸਿਆਸਤ ਦੇ ਵਿੱਚ ਆ ਰਹੀਆਂ ਦਰਪੇਸ਼ ਚੁਣੌਤੀਆਂ ਦੇ ਸਾਹਮਣੇ ਹੁਣ ਇੱਕ ਧਿਰ ਸਾਹਮਣੇ ਆ ਰਹੀ ਹੈ ਜੋ ਇਹਨਾਂ ਚੁਣੌਤੀਆਂ ਦੇ ਲਈ ਜਿਨ੍ਹਾਂ ਨੇ ਆਪਣਾ ਖਰੜਾ ਵੀ ਤਿਆਰ ਕੀਤਾ। ਮਿਸਲ ਸਤਲੁਜ ਦੇ ਵੱਲੋਂ ਆਪਣਾ ਇੱਕ ਜਿਹੜਾ ਖਰੜਾ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਟੀਚੇ ਅਤੇ ਮਨੋਰਥ ਪੱਤਰ ਨੂੰ ਜਾਰੀ ਕੀਤਾ। ਖਰੜਾ ਇਸ ਕਰਕੇ ਕਿ ਲੋਕਾਂ ਤੋਂ ਸੁਝਾਅ ਵੀ ਮੰਗੇ ਜਾ ਰਹੇ ਨੇ, ਪੰਜਾਬੀਆਂ ਤੋਂ ਸਿੱਖ ਸੰਗਤ ਤੋਂ ਸੁਝਾਅ ਮੰਗੇ ਜਾ ਰਹੇ ਨੇ ਤਾਂ ਜੋ ਉਹਨਾਂ ਦੇ ਸੁਝਾਵਾਂ ਦੇ ਨਾਲ ਹੋਰ ਕੀ ਕੁਝ ਪੰਜਾਬ ਦੇ ਲਈ ਕੀਤਾ ਜਾ ਸਕਦਾ ਉਹ ਮਿਸਲ ਸਤਲੁਜ ਆਪਣੇ ਚੋਣ ਅਤੇ ਮਨੋਰਥ ਪੱਤਰ ਦੇ ਵਿੱਚ ਸ਼ਾਮਲ ਕਰ ਸਕੇ। ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।